And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ ਅਤੇ ਸਾਰਿਆਂ ਨੂੰ ਵੈਰੀ ਵੈਰੀ ਹੈਪੀ ਨਿਊ ਈਅਰ
ਜੀ। ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਅਤੇ ਨਾਲ ਹੀ ਵਾਸੂ ਜੀ ਕਨੈਕਟ ਐਫ ਐਮ ਨੂੰ ਵੀ ਅੱਜ 6 ਵਰੇ ਹੋ ਗਏ ਨੇ ਆਉਣੇ।
ਸੋ ਹੈਪੀ ਬਰਥਡੇ ਟੂ ਕਨੈਕਟ ਐਫ ਐਮ।
ਹੈਪੀ ਬਰਥਡੇ ਟੂ ਕਨੈਕਟ ਐਫ ਐਮ। ਅੱਜ ਦਾ ਦਿਨ ਸੀ 2 ਜਨਵਰੀ 2020 ਜਦੋਂ ਪਹਿਲੀ ਵਾਰ ਆਪਾਂ ਇਸ ਮੰਚ ਤੋਂ ਇਕੱਠਿਆਂ ਨੇ ਆ ਸੈਗਮੈਂਟ ਵੀ ਕਰਨਾ ਸ਼ੁਰੂ ਕੀਤਾ ਸੀ
ਜੀ।
ਸੋ ਸਾਰਿਆਂ ਦਾ ਰੀਅਲੀ ਬਹੁਤ ਧੰਨਵਾਦ ਹੈ ਨਾ। ਸ਼ਬਦ ਥੋੜ੍ਹੇ ਪੈ ਜਾਂਦੇ ਆ, ਆਈ ਡੋਂਟ ਨੋ ਵਟ ਰੀਅਲੀ ਵਟ ਐਲਸ ਟੂ ਸੇ, ਕਿਉਂਕਿ ਜਿਸ ਤਰ੍ਹਾਂ ਦਾ ਸਾਥ, ਜਿਸ ਤਰ੍ਹਾਂ ਦਾ ਪਿਆਰ, ਜਿਸ ਤਰ੍ਹਾਂ ਦਾ ਹੁੰਗਾਰਾ ਸਾਰੇ ਸੁਣਨ ਵਾਲੇ ਨੇ ਦਿੱਤਾ, ਐਡਵਰਟਾਈਜ਼ਰਸ ਨੇ ਦਿੱਤਾ, ਸਾਰਿਆਂ ਦਾ ਬਹੁਤ ਸ਼ੁਕਰੀਆ।
ਬਿਲਕੁਲ, ਅਸੀਂ ਕਹਿੰਦੇ ਫਰੈਂਡ ਸਰਕਲ ਆ
ਜੀ,
ਇਟਸ ਮੋਰ ਲਾਈਕ ਅ ਫੈਮਿਲੀ
ਜੀ। ਬਿਲਕੁਲ, ਸਹੀ ਗੱਲ ਹੈ।
ਪਰਿਵਾਰ ਦਾ ਹੀ ਜਿਵੇਂ ਸਰਕਲ ਬਣਾ ਲਿਆ, ਪਰਿਵਾਰ ਦਾ ਹਿੱਸਾ ਬਣਾ ਲਿਆ ਸਾਨੂੰ ਵੀ ਆਪਣੇ ਸਾਡੇ ਲਿਸਨਰਸ ਨੇ
ਜੀ।
ਅਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਤਰ੍ਹਾਂ ਦੀ ਪ੍ਰੋਗਰਾਮਿੰਗ ਅਸੀਂ ਕਰਦੇ ਹਾਂ, ਜਿਸ ਤਰ੍ਹਾਂ ਦੀ ਗੱਲਬਾਤ ਅਸੀਂ ਕਰਦੇ ਹਾਂ, ਜਿਵੇਂ ਅਸੀਂ ਆਫ ਏਅਰ ਹੁੰਦੇ ਉੱਦਾਂ ਹੀ ਆਨ ਏਅਰ ਆ, ਇਸ ਚੀਜ਼ ਨੂੰ ਐਕਸੈਪਟ ਕੀਤਾ ਲਿਸਨਰਸ ਨੇ
ਅਤੇ
ਸਾਨੂੰ ਇਹ ਕਰਨ ਦੀ ਇਜਾਜ਼ਤ ਦਿੱਤੀ।
ਅਤੇ
ਇਨਫੈਕਟ ਹੋਰ ਜ਼ਿਆਦਾ ਹੌਸਲਾ ਵੀ ਸਾਡਾ ਬੁਲੰਦ ਕੀਤਾ, ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ
ਜੀ। 6 ਸਾਲਾਂ ਦੇ ਇਸ ਸਫ਼ਰ ਦੇ ਵਿੱਚ ਉਤਾਰ ਚੜ੍ਹਾਅ ਵੀ ਬੜੇ ਆਏ ਨੇ, ਕਿਉਂਕਿ ਜਿਹੜਾ ਪੈਂਡੇਮਿਕ ਦਾ ਸਮਾਂ ਸੀ, ਬਸ
ਬਿਲਕੁਲ
ਉੱਧਰੋਂ ਕਨੈਕਟ ਐਫ ਐਮ ਦੇ ਸ਼ੁਰੂਆਤ ਹੀ ਹੋਈ ਜਨਵਰੀ ਦੇ ਵਿੱਚ, ਐਂਡ ਵਿਦ ਇਨ 6 ਵੀਕਸ ਫਿਰ ਲੋਕਡਾਊਨ ਲੱਗ ਜਾਂਦਾ, ਅਤੇ ਉਹਦੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਿਉਂਤੀਆਂ ਹੋਈਆਂ ਸੀ ਕਿ ਕਿਵੇਂ ਕਨੈਕਟ ਐਫ ਐਮ ਨੂੰ ਅਸੀਂ ਲੋਕਾਂ ਤੱਕ ਲੈ ਕੇ ਜਾਣਾ, ਉਹ ਚੀਜ਼ਾਂ ਪ੍ਰੈਕਟੀਕਲੀ ਹੋ ਨਹੀਂ ਸਕੀਆਂ ਬਿਕੋਜ਼ ਆਫ ਦਾ ਪੈਂਡੈਮਿਕ, ਬਿਕੋਜ਼ ਆਫ ਦਾ ਲੋਕਡਾਊਨ। ਪਰ ਉਹਦੇ ਬਾਵਜੂਦ ਵੀ ਸੁਣਨ ਵਾਲਿਆਂ ਨਹੀਂ, ਜਿਵੇਂ ਅੱਗੇ ਤੋਂ ਅੱਗੇ ਹੁੰਦਾ ਨਾ, ਕਿਉਂਕਿ ਕਈ ਲਿਸਨਰਸ ਨੇ ਇਨ ਓਵਰ ਦਾ ਲਾਸਟ ਸੈਵਰਲ ਈਅਰਸ ਇਹ ਗੱਲ ਦੱਸੀ ਕਿ ਜੀ ਮੈਂ ਸੁਣਨਾ ਉਦੋਂ ਸ਼ੁਰੂ ਕੀਤਾ ਜਦੋਂ ਮੈਨੂੰ ਕਿਸੇ ਨੇ ਦੱਸਿਆ, ਉਹਨਾਂ ਨੇ ਦੱਸਿਆ ਵੀ ਤੁਸੀਂ ਆਹ ਸੁਣਿਆ ਕਰੋ, ਅਤੇ ਜਦੋਂ ਸੁਣਨ ਲੱਗੇ ਸਾਨੂੰ ਲੱਗਿਆ ਹਰ ਗੱਲ ਤਾਂ ਵਧੀਆ ਲੱਗਦੀ ਆ। ਸੋ ਬਹੁਤ ਧੰਨਵਾਦ ਉਹਨਾਂ ਸਾਰਿਆਂ ਦਾ ਵੀ ਜਿਨ੍ਹਾਂ ਨੇ ਸਾਨੂੰ ਨਾ ਸਿਰਫ ਸੁਣਿਆ ਸਗੋਂ ਸਾਡੀ ਜਿਹੜੀ ਗੱਲਬਾਤ ਸੀ ਉਹ ਅੱਗੇ ਪਹੁੰਚਾਈ ਵੀ।
ਬਿਲਕੁਲ, ਅਤੇ ਅਕਸਰ ਕਿਹਾ ਜਾਂਦਾ ਮਾਰਕੀਟਿੰਗ ਦੇ ਵਿੱਚ ਅਤੇ ਐਡਵਰਟਾਈਜ਼ਿੰਗ ਦੇ ਵਿੱਚ ਕਿ ਸਭ ਤੋਂ ਵਧੀਆ ਐਡਵਰਟਾਈਜ਼ਮੈਂਟ ਹੁੰਦੀ ਹੈ ਵਰਡ ਆਫ ਮਾਊਥ। ਵਰਡ ਆਫ ਮਾਊਥ ਨਾਲ ਜੇਕਰ ਕਨੈਕਟ ਐਫ ਐਮ ਘਰ ਘਰ ਪਹੁੰਚਿਆ
ਜੀ,
ਕਾਰ ਕਾਰ ਪਹੁੰਚਿਆ
ਜੀ, ਜੀ ਐਪ ਐਪ ਪਹੁੰਚਿਆ,
ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਧੰਨਵਾਦ
ਜੀ, ਸਾਰਿਆਂ ਦਾ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ 'ਚ ਅੱਗੇ ਚੱਲ ਕੇ ਵਾਸੂ ਜੀ ਇਸ ਬਾਰੇ ਹੋਰ ਗੱਲਬਾਤ ਕਰਾਂਗੇ ਵੀ। ਵਟਸਐਪ 'ਤੇ ਨਾ ਇੰਨੇ ਮੈਸੇਜਿਸ ਨੇ, ਦਰਜਨਾਂ ਦੀ ਗਿਣਤੀ 'ਚ ਸੁਨੇਹੇ ਰੈਗੂਲਰ, ਇੱਕ ਤਾਂ ਨਵੇਂ ਸਾਲ ਦੀ ਮੁਬਾਰਕਬਾਦ ਲਈ, ਕਨੈਕਟ ਐਫ ਐਮ ਦੇ 6th ਐਨੀਵਰਸਰੀ ਦੀ ਮੁਬਾਰਕਬਾਦ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੇਖੋ ਸਾਰੇ ਮੈਸੇਜ ਆਉਣੇ ਯਾਰ, ਇੰਕਲੂਡ ਕਰਨੇ ਮੁਸ਼ਕਲ ਹੋਣੇ ਨੇ, ਪਰ ਤੁਹਾਡਾ ਰੀਅਲੀ ਬਹੁਤ 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 ਸ਼ੁਕਰੀਆ, ਹਰ ਮੈਸੇਜ ਪੜ੍ਹਾਂਗੇ ਜ਼ਰੂਰ ਅਸੀਂ।
ਬਿਲਕੁਲ
ਜੀ, ਅਤੇ ਬਾਕੀ ਵਾਸੂ ਜੀ ਖਬਰਾਂ ਦਾ ਸਿਲਸਿਲਾ ਵੀ ਸ਼ੁਰੂ ਕਰੀਏ
ਜੀ।
ਜਦੋਂ ਹਰ ਸਾਲ ਨਾ ਇਹ ਪਤਾ ਹੁੰਦਾ ਵੀ ਪ੍ਰੋਪਰਟੀ ਦੀ ਵੈਲਿਊਜ਼ ਦੀ ਜਿਹੜੀ ਇੱਕ ਰਿਪੋਰਟ ਹੈਗੀ ਆ ਉਹ ਬੀ ਸੀ ਅਸੈਸਮੈਂਟ ਵੱਲੋਂ ਆਪਣੀ ਵੈਬਸਾਈਟ ਦੇ ਉੱਪਰ ਪੋਸਟ ਕਰ ਦਿੱਤੀ ਜਾਂਦੀ ਆ। 1 ਜਨਵਰੀ ਨੂੰ ਆਮ ਤੌਰ 'ਤੇ ਪੋਸਟ ਹੋਈ ਕਰਦੀ ਸੀ, ਐਤਕੀ ਮੈਨੂੰ ਲੱਗਦਾ ਵੀ ਮੇ ਬੀ ਸੁਣਨ ਵਾਲੇ ਇਸ ਗੱਲ ਨੂੰ ਹੋਰ ਤਸਦੀਕ ਕਰ ਸਕਦੇ ਨੇ, ਐਤਕੀ 31 ਦਸੰਬਰ ਨੂੰ ਇਹ ਨੰਬਰਸ ਉਹਨਾਂ ਦੀ ਵੈਬਸਾਈਟ 'ਤੇ ਲਾਈਵ ਹੋ ਗਏ ਸੀ। 31 ਦਸੰਬਰ ਨੂੰ ਹੀ ਤੁਸੀਂ ਇਹ ਚੀਜ਼ ਚੈੱਕ ਕਰ ਸਕਦੇ ਸੀ ਕਿ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਐਤਕੀ ਕਿੰਨੀ ਰਹੀ ਆ। ਹੈਰਾਨੀ ਵਾਲੀ ਗੱਲ ਕੋਈ ਹੈ ਨਹੀਂ, ਕਿਉਂਕਿ ਸਾਨੂੰ ਪਤਾ ਰੀਅਲ ਇਸਟੇਟ ਮਾਰਕੀਟ 'ਤੇ ਪ੍ਰੋਪਰਟੀ ਵੈਲਿਊਏਸ਼ਨ ਦੀ ਕਹਾਣੀ ਪਿਛਲੇ ਸਾਲ ਕਿਹੋ ਜਿਹੀ ਰਹੀ ਆ। ਸੋ ਪ੍ਰੋਪਰਟੀ ਵੈਲਿਊਜ਼ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਵੱਡੀ ਗਿਰਾਵਟ ਜ਼ਿਆਦਾਤਰ ਥਾਵਾਂ 'ਤੇ ਦਰਜ ਕੀਤੀ ਗਈ ਆ। ਅਤੇ ਇਹ ਨਾ ਭੁੱਲੀਏ ਕਿ ਜਿਹੜੀਆਂ ਇਹ ਪ੍ਰੋਪਰਟੀ ਵੈਲਿਊਜ਼ ਨੇ, ਦੀਜ਼ ਆਰ ਐਜ ਆਫ July 1, 2025
ਜੀ।
ਸੋ bcassessment.ca 'ਤੇ ਜਾ ਕੇ ਤੁਸੀਂ ਆਪਣੀ ਪ੍ਰੋਪਰਟੀ ਦਾ ਐਡਰੈਸ ਪਾ ਕੇ ਜਿਹੜੀ ਵੀ ਵੈਲਿਊ ਉਹਦੀ ਵੇਖੋਗੇ, ਉਹ ਵੈਲਿਊ ਬੀ ਸੀ ਅਸੈਸਮੈਂਟ ਦੇ ਮੁਤਾਬਕ ਸੀਗੀ 6 ਮਹੀਨੇ ਪਹਿਲਾਂ। ਸੋ ਪਿਛਲੇ 6 ਮਹੀਨਿਆਂ ਦੇ ਵਿੱਚ ਸਾਨੂੰ ਪਤਾ ਕਿ ਮਾਰਕੀਟ ਹੋਰ ਸਲਾਈਡ ਹੀ ਕੀਤੀ ਆ, ਮਜ਼ਬੂਤ ਤਾਂ ਹੋਈ ਨਹੀਂ।
ਅਤੇ ਜ਼ਿਆਦਾਤਰ ਜਿਹੜੀਆਂ ਵੈਲਿਊਜ਼ ਨੇ ਉਹਨਾਂ ਦੇ ਵਿੱਚ ਗਿਰਾਵਟ ਵੇਖਣ ਨੂੰ ਮਿਲੀ ਇਸ ਵਾਰ ਬੀ ਸੀ ਅਸੈਸਮੈਂਟ ਦੀਆਂ ਵੈਲਿਊਜ਼ ਦੇ ਵਿੱਚ। ਅਤੇ ਹੋ ਸਕਦਾ ਵੀ ਉਹਨੂੰ ਦੇਖ ਕੇ ਕੁਝ ਲੋਕ ਕਹਿਣ, ਚਲੋ ਠੀਕ ਹੀ ਆ, ਅਸੀਂ ਕਿਹੜਾ ਵੇਚਣੀ ਸੀ ਪ੍ਰੋਪਰਟੀ, ਐਟਲੀਸਟ ਪ੍ਰੋਪਰਟੀ ਟੈਕਸ ਬਹੁਤ ਜ਼ਿਆਦਾ ਨਹੀਂ ਵਧੇਗਾ ਜੇਕਰ ਓਵਰਆਲ ਸਾਰੀਆਂ ਵੈਲਿਊਜ਼ ਘਟੀਆਂ ਨੇ ਅਸੈਸਮੈਂਟ ਦੀਆਂ। ਕਿਉਂਕਿ ਜਿਹੜੀ ਬੀ ਸੀ ਅਸੈਸਮੈਂਟ ਵੈਲਿਊ ਹੈ, ਜੇ ਤੁਹਾਡੀ ਪ੍ਰੋਪਰਟੀ ਦੀ ਬੀ ਸੀ ਅਸੈਸਮੈਂਟ ਵੈਲਿਊ ਘਟੀ ਆ, ਜ਼ਰੂਰੀ ਨਹੀਂ ਕਿ ਪ੍ਰੋਪਰਟੀ ਟੈਕਸ ਵੀ ਉਸੇ ਅਨੁਪਾਤ ਦੇ ਵਿੱਚ ਘਟੇਗਾ ਜਾਂ ਵਧੇਗਾ।
ਬਿਲਕੁਲ,
ਸੋ ਇਟ ਡਿਪੈਂਡਸ ਕਿ ਤੁਹਾਡੇ ਇਲਾਕੇ ਦੇ ਵਿੱਚ ਓਵਰਆਲ ਜਿੰਨੀ ਪ੍ਰੋਪਰਟੀ ਦੀ ਵੈਲਿਊ ਵਧੀ ਆ। ਫੋਰ ਐਗਜ਼ਾਮਪਲ, ਜੇ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਉਸ ਤੋਂ ਜ਼ਿਆਦਾ ਵਧੀ ਹੈ ਡਿਸਪ੍ਰੋਪੋਰਸ਼ਨੇਟਲੀ, ਤਾਂ ਫਿਰ ਤੁਹਾਡੀ ਜਿਹੜਾ ਪ੍ਰੋਪਰਟੀ ਟੈਕਸ ਦੀ ਜਿਹੜੀ ਅਸੈਸਮੈਂਟ ਆ ਉਹ ਵੱਧ ਸਕਦੀ ਹੈ। ਪਰ ਜੇ ਸਾਰੇ ਆਲੇ ਦੁਆਲੇ ਓਵਰਆਲ ਤੁਹਾਡੇ ਇਲਾਕੇ ਦੇ ਵਿੱਚ ਪ੍ਰੋਪਰਟੀਜ਼ ਘਟੀਆਂ ਹੀ ਨੇ ਅਸੈਸਮੈਂਟ ਵਾਈਜ਼, ਅਤੇ ਜੇ ਵਧੀਆ ਹੀ ਨੇ, ਤਾਂ ਤੁਹਾਡੀ ਵੀ ਉਸੇ ਅਨੁਪਾਤ ਦੇ ਵਿੱਚ, ਉਸੇ ਰੇਸ਼ੋ ਦੇ ਵਿੱਚ ਵਧੀ ਜਾਂ ਘਟੀ ਆ ਅਸੈਸਮੈਂਟ ਦੀ ਵੈਲਿਊ, BC assessment ਤਾਂ ਫਿਰ ਤੁਹਾਡੇ ਪ੍ਰੋਪਰਟੀ ਟੈਕਸ ਦੇ ਵਿੱਚ ਜ਼ਿਆਦਾ ਕੋਈ ਚੇਂਜਸ ਨਹੀਂ ਆਉਣਗੇ ਸੋ ਉਨਾ ਹੀ ਚੇਂਜ ਆਏਗਾ ਜਿਹੜਾ ਸਿਟੀ ਵੱਲੋਂ ਦੱਸਿਆ ਜਾ ਰਿਹਾ ਤੁਹਾਡੀ ਸਿਟੀ ਵੱਲੋਂ ਕਿ ਪ੍ਰੋਪਰਟੀ ਟੈਕਸ ਅਸੀਂ ਇਸ ਸਾਲ ਇੰਨਾ ਵਧਾ ਰਹੇ ਹਾਂ
ਕਿਉਂਕਿ ਜੋ ਜਿਹੜਾ ਇੱਕ ਮਿਲ ਰੇਟ ਹੁੰਦਾ ਉਹਦੇ ਮੁਤਾਬਕ ਇੱਕ ਫਾਰਮੂਲਾ ਉਹਦੇ ਮੁਤਾਬਕ ਕੈਲਕੂਲੇਸ਼ਨ ਕੀਤੀ ਜਾਂਦੀ ਆ ਇੱਦਾਂ ਨਹੀਂ ਹੈ ਵੀ ਜੇ ਹਾਂ ਇੱਦਾਂ ਨਹੀਂ ਵੀ ਜੇ ਵੈਲਿਊ ਘੱਟ ਗਈ ਤਾਂ ਹੁਣ ਟੈਕਸ ਵੀ ਘੱਟ ਦੇਣਾ ਪੈਣਾ ਉਹਦਾ ਨਹੀਂ ਹੈ
ਇੱਦਾਂ ਨਹੀਂ
ਇਨਕਮ ਵਾਲਾ ਹਿਸਾਬ ਨਹੀਂ ਹੈ
ਜ਼ਰੂਰੀ ਨਹੀਂ ਹੈ
ਹਾਂ ਜ਼ਰੂਰੀ ਨਹੀਂ
ਤੇ ਨਾਲੇ ਜੇ ਤੁਹਾਡਾ ਇੱਦਾਂ ਕਈਆਂ ਦਾ ਹੋਵੇ ਕਿ ਯਾਰ ਅਸੀਂ ਆਪਣੀ ਪ੍ਰੋਪਰਟੀ ਇਸ ਵਾਰ ਕੋਈ ਡਿਸਪੋਜ਼ ਆਫ ਕਰਨੀ ਸੀ ਵੇਚਣੀ ਸੀ ਤੇ ਹੁਣ ਵੈਲਿਊ ਘੱਟ ਗਈ ਆ ਤੇ ਤੁਸੀਂ ਆਪਣਾ ਮਨ ਖਰਾਬ ਨਾ ਕਰੋ ਚਿਪ ਵਿਲਸਨ ਵੱਲ ਦੇਖੋ
ਬਸ ਜੀ ਚਿਪ ਵਿਲਸਨ ਜਿਹੜੇ ਕਿ ਲੂਲੂ ਲੈਮਨ ਦੇ ਫਾਊਂਡਰ ਨੇ ਉਹਨਾਂ ਦਾ ਦੇਖੋ ਬੀ ਸੀ ਦੇ ਵਿੱਚ ਸਭ ਤੋਂ ਮਹਿੰਗੀ ਪ੍ਰੋਪਰਟੀ ਹਰ ਸਾਲ ਬੀ ਸੀ ਅਸੈਸਮੈਂਟ ਦੀਆਂ ਵੈਲਿਊਏਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਆ ਸਭ ਤੋਂ ਮਹਿੰਗੀ ਪ੍ਰੋਪਰਟੀ ਜੇ ਪੂਰੇ ਬੀ ਸੀ ਦੇ ਵਿੱਚ ਕਿਸੇ ਦੀ ਹੈਗੀ ਆ ਤਾਂ ਉਹ ਚਿਪ ਵਿਲਸਨ ਦਾ ਘਰ ਆ ਜਿਹੜਾ ਪੁਆਇੰਟ ਗ੍ਰੇ ਦੇ ਵਿੱਚ ਉਹਨਾਂ ਦਾ ਮੈਨਸ਼ਨ ਆ ਉਹੀ ਮੈਨਸ਼ਨ ਜਿਹਦੇ ਬਾਹਰ ਉਹਨਾਂ ਨੇ ਇਲੈਕਸ਼ਨ ਵੇਲੇ ਡੇਵੀ ਡੀ ਬੀ ਦੇ ਖਿਲਾਫ਼ ਫੱਟੇ ਲਾ ਤੇ ਸੀ ਐਨ ਡੀ ਪੀ ਦੇ ਖਿਲਾਫ਼ ਹੈ ਨਾ ਚਲੋ ਖੈਰ ਉਹਦੇ ਬਾਰੇ ਜੁਰਮਾਨਾ ਵੀ ਹੋਇਆ ਸੀ ਉਹਨਾਂ ਨੂੰ $400 ਦਾ ਹੈ ਨਾ ਐਨੀਵੇ ਸੋ ਉਹਨਾਂ ਦੀ ਉਸ ਘਰ ਦੀ ਵੈਲਿਊ ਪਿਛਲੇ ਸਾਲ ਵਾਸੂ ਜੀ $82,664,000 ਸੀ ਤੇ ਉਹਦੇ ਵਿੱਚ 11% ਦੀ ਗਿਰਾਵਟ ਦਰਜ ਕੀਤੀ ਗਈ ਇਸ ਸਾਲ
ਯਾ ਤੁਸੀਂ ਫਰਕ ਦੇਖੋ ਕਿੰਨਾ ਪੈ ਗਿਆ ਸੋ ਤਕਰੀਬਨ 9 million ਦਾ ਉਸ ਤੋਂ ਵੀ ਜ਼ਿਆਦਾ ਦਾ ਫਰਕ ਪੈ ਗਿਆ
9 million 2,07,000
ਯਾ ਸੋ ਹੁਣ ਘੱਟ ਕੇ ਵੈਲਿਊ ਰਹਿ ਗਈ ਆ 73 million 4,57,000 ਸੋ ਮੈਂ ਤਾਂ ਹੀ ਕਹਿੰਦਾ ਕਿ ਵੀ ਜੇ ਤੁਹਾਡੀ ਪ੍ਰੋਪਰਟੀ ਵੈਲਿਊ ਘਟੀ ਗਿਆ ਤੇ ਤੁਹਾਡਾ ਮਨ ਉਹਦੇ ਕਰਕੇ ਖਰਾਬ ਹੈ ਚਿਪ ਵਿਲਸਨ ਵੱਲ ਦੇਖੋ ਉਹਦੀ ਪ੍ਰੋਪਰਟੀ ਵੈਲਿਊ 11% ਘੱਟ ਗਈ ਆ ਪਰ ਉਹ 11% ਦੇ ਵਿੱਚ 9 million ਤੋਂ ਵੀ ਜ਼ਿਆਦਾ ਆਉਂਦੇ ਨੇ
ਬਸ ਵੀ ਚਿਪ ਵਿਲਸਨ ਨੇ ਲੂਲੂ ਲੈਮਨ ਦੇ ਸਮਾਨ ਦਾ ਜੇ ਡਾਲਰ ਵੀ ਵਧਾਤਾ ਹੁਣ ਤਾਂ ਪੈਸੇ ਪੂਰੇ ਕਰ ਲੈਣੇ
ਯਾਰ ਇੱਦਾਂ ਮਨ ਨਾ ਖਰਾਬ ਕਰਨਾ ਸਵੇਰੇ ਸਵੇਰੇ ਹੁਣ ਕਿਉਂਕਿ ਆਪਾਂ ਅਗਲੀ ਖ਼ਬਰ ਕਰਨੀ ਆ ਉਹ ਵੀ ਇਸੇ ਗੱਲ ਵੱਲ ਇਸ਼ਾਰਾ ਕਰਦੀ ਆ
ਅੱਛਾ ਬਾਕੀ ਨਾ ਜਿਹੜਾ ਬੀ ਸੀ ਅਸੈਸਮੈਂਟ ਵੱਲੋਂ ਜੋ ਪ੍ਰੋਪਰਟੀ ਦੇ ਪੂਰੇ ਨੰਬਰਸ ਨੇ ਫਿਰ ਇੱਕ ਉਹਦੀ ਇੱਕ ਵਿਸਥਾਰਤ ਰਿਪੋਰਟ ਵੀ ਆਉਂਦੀ ਹੈ ਵੀ ਕਿਹੜੇ ਇਲਾਕੇ ਅਜਿਹੇ ਨੇ ਜਿੱਥੇ ਸਭ ਤੋਂ ਵੱਧ ਡਰੋਪ ਹੋਇਆ ਕਿਹੜੇ ਇਲਾਕਿਆਂ ਦੇ ਵਿੱਚ ਕਿਤੇ ਕੁਝ ਮਾੜੀ ਜਿਹੀ ਮਜ਼ਬੂਤੀ ਵੀ ਹੋ ਸਕਦਾ ਥੋੜ੍ਹੀ ਜਿਹੀ ਪ੍ਰਾਈਸ ਵਿੱਚ ਦੇਖੀ ਗਈ ਹੋਵੇ ਕਿਹੜੇ ਸੈਕਟਰਸ ਨੇ ਜਿਹੜੇ ਸਭ ਤੋਂ ਵੱਧ ਸਫ਼ਰ ਕੀਤੇ ਨੇ ਉਹ ਵੀ ਰਿਪੋਰਟ ਜਿਹੜੀ ਹੈਗੀ ਆ ਪੂਰੀ ਵਿਸਥਾਰਤ ਉਹ ਡੇਟਾ ਸੈੱਟ ਉਹ ਵੀ ਰਿਲੀਜ਼ ਹੋ ਜਾਣਾ
ਅੱਜ ਕੀਤਾ ਜਾਣਾ
ਹਾਂ ਅੱਜ ਕੀਤਾ ਜਾਣਾ ਸੋ ਆਉਂਦੇ ਦਿਨਾਂ ਦੇ ਵਿੱਚ ਅਸੀਂ ਉਹਦੇ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ ਸੋ ਜੇ ਅਗਲੇ ਹਫ਼ਤੇ ਤੁਸੀਂ ਸਾਨੂੰ ਦੁਬਾਰਾ ਬੀ ਸੀ ਅਸੈਸਮੈਂਟ ਨਾਲ ਸੰਬੰਧਿਤ ਰਿਪੋਰਟ ਦੀ ਗੱਲ ਕਰਦੇ ਸੁਣੋ ਇਹ ਨਾ ਸੋਚੋ ਵੀ ਖ਼ਬਰ ਪੁਰਾਣੀ ਸੁਣਾਉਂਦੇ ਆ ਕਿਉਂਕਿ ਉਹ ਡੇਟਾ ਸੈੱਟ ਆ ਜਾਣਾ
ਪਹਿਲਾਂ ਡਿਸਕਲੇਮਰ ਦੇ
ਪਹਿਲੇ ਡਿਸਕਲੇਮਰ ਆ ਬਾਕੀ ਇਹ ਹੈ ਵਾਸੂ ਜੀ ਕਿ ਇਹ ਜਦੋਂ ਨਵਾਂ ਸਾਲ ਚੜ੍ਹਦਾ ਇਹ ਇੱਕ ਇੱਥੇ ਕਹਿ ਲਓ ਵੀ ਇਹ ਲੋਕਾਂ ਦਾ ਇੱਕ ਵਨ ਆਫ ਦਾ ਪ੍ਰਾਇਮਰੀ ਨਿਊ ਈਅਰ ਐਕਟੀਵਿਟੀਜ਼ ਹੋਇਆ ਕਰਦੀ ਆ ਕਿ ਬੀ ਸੀ ਅਸੈਸਮੈਂਟ ਦੀ ਵੈਬਸਾਈਟ 'ਤੇ ਲੌਗਇਨ ਕਰਕੇ ਆਪਣੀ ਪ੍ਰੋਪਰਟੀ ਦੀ ਵੈਲਿਊ ਤਾਂ ਚੈੱਕ ਕਰਦੇ ਹੀ ਕਰਦੇ ਨੇ ਜਿਹੜੇ ਕਿਸੇ ਹੋਰ ਦੋਸਤ ਮਿੱਤਰ ਗੁਆਂਢੀ ਰਿਸ਼ਤੇਦਾਰ ਦਾ ਐਡਰੈਸ ਪਤਾ ਪਤਾ ਹੋਵੇ ਉਹਦਾ ਐਡਰੈਸ ਵੀ ਪਾ ਕੇ ਫਿਰ ਉਹਦੀ
ਵੀ ਪਲਸਨ ਦੀ ਵੀ ਇੱਦਾਂ ਹੀ ਕੀਤੀ ਹੈ ਚੈੱਕ
ਹੋਰ ਕਿਵੇਂ ਪਤਾ ਲੱਗਾ ਮਾਈਕਲ ਬੂਬਲੇ ਜਿਹੜੇ ਸਿੰਗਰ ਨੇ ਉਹਨਾਂ ਦਾ ਘਰ ਬਰਨਵੀ ਦੇ ਵਿੱਚ ਆ
ਉਹਨੇ ਵਧ ਗਈ ਉਹ
$66,000 ਵਧ ਗਈ ਵੈਲਿਊ ਉਹਨਾਂ ਦੇ ਘਰ ਦੀ
ਸੋ ਉਹਨਾਂ ਦੀ ਪਹਿਲਾਂ ਸੀ 27,09,59,000
ਜੀ
ਤੇ ਉਹ ਹੁਣ ਵਧ ਕੇ 28,25,000 ਹੋ ਗਈ ਆ
ਉਹ ਗੀਤ ਵਧੀਆ ਸੁਣਾਉਂਦੇ ਨੇ ਨਾ ਬਾਹਰ
ਸੁਰ ਚ ਨੇ
ਸੁਰ ਚ ਨੇ ਇਸ ਕਰਕੇ ਉਹਨਾਂ ਦੇ ਘਰ ਦੀ ਵੈਲਿਊ ਵਧੀ ਆ
ਠੀਕ ਹੈ ਰਿਆਜ਼ ਕਰਿਆ ਕਰੀਏ
ਹਾਂ ਜੇ ਤੁਹਾਨੂੰ ਲੱਗਦਾ ਤੁਹਾਡੇ ਘਰ ਦੀ ਵੈਲਿਊ ਘੱਟ ਗਈ ਤਾਂ ਰਿਆਜ਼ ਕਰੋ ਤੁਸੀਂ ਵੀ ਵਧੀਆ ਜੇ ਗਵਾਈ ਹੋ ਤੁਹਾਡੇ ਘਰ ਦੀ ਵੈਲਿਊ ਵੀ ਸ਼ਾਇਦ ਵੱਧ ਜਾਊ
ਮੇਰੇ ਮਤਲਬ ਤਾਂ ਹੀ ਵੈਲਿਊ ਘਟੀ ਆ ਪ੍ਰੋਪਰਟੀ ਦੀ ਕਿਉਂਕਿ ਪਿਛਲੇ ਮਹੀਨੇ ਮੇਰਾ ਗਲਾ ਖਰਾਬ ਹੋ ਗਿਆ ਸੁਰ ਨਹੀਂ ਸੀ ਮੈਂ
ਪਰ ਬਸ ਜੇ ਵੈਲਿਊ ਤਾਂ July 1, 2025 ਦੀ ਆ
ਫਿਰ ਪਿਛਲੇ ਸਾਲ ਵੀ ਖਰਾਬ ਹੋਇਆ
ਪਿਛਲੇ ਸਾਲ ਵੀ ਖਰਾਬ ਹੋਇਆ
ਜੁਲਾਈ ਤੋਂ ਪਹਿਲਾਂ ਵੀ
ਪਰ ਇੱਕ ਦੇਖੋ ਗੱਲ ਇਹ ਹੈ ਵਾਸੂ ਜੀ ਜਿਹੜੀ 2026 ਦੇ ਵਿੱਚ ਰੀਅਲ ਇਸਟੇਟ ਮਾਰਕੀਟ ਆ ਉਹਦੇ ਵਾਸਤੇ ਹਾਲਾਤ ਕੋਈ ਬਹੁਤੇ ਵਧੀਆ ਜਾਂ ਸਾਜ਼ਗਾਰ ਹੋਣਗੇ ਕਿ ਨਹੀਂ ਇਹਨੂੰ ਲੈ ਕੇ ਨਾ ਮਤਭੇਦ ਨੇ ਕਈ ਐਕਸਪਰਟਸ ਦਾ ਮੰਨਣਾ ਵੀ ਪਹਿਲੇ 6 ਮਹੀਨੇ ਤਾਂ ਨਹੀਂ ਲੱਗਦਾ ਵੀ ਇਹ ਸਥਿਤੀ ਇਸੇ ਤਰ੍ਹਾਂ ਦੀ ਹੋ ਸਕਦਾ ਕਿ ਟਿਪਸ ਟੋਪਸੀ ਟਰਵੀ ਰਹੇਗੀ ਕਿਉਂਕਿ ਸਭ ਤੋਂ ਵੱਡਾ ਜਿਹੜਾ ਪਹਿਲੂ ਹੈਗਾ ਦੈਟ ਇਜ਼ ਦਾ ਜਿਹੜਾ ਫਰੀ ਟ੍ਰੇਡ ਅਗਰੀਮੈਂਟ ਨੂੰ ਲੈ ਕੇ ਜੋ ਅਮਰੀਕਾ ਦੇ ਨਾਲ ਹੁਣ ਉਹ ਰਿਵਿਊ ਚੱਲਣਾ ਜੇ ਉਹਨੂੰ ਲੈ ਕੇ ਕੋਈ ਇਸ ਤਰ੍ਹਾਂ ਦੇ ਸੰਕੇਤ ਆਉਂਦੇ ਨੇ ਕਿ ਕੋਈ ਸਟੇਬਿਲਿਟੀ ਨਜ਼ਰ ਆਉਂਦੀ ਹੈ ਟ੍ਰੇਡਿੰਗ ਇਨਵਾਇਰਮੈਂਟ ਦੇ ਵਿੱਚ ਉਹਨੇ ਇੱਕ ਜ਼ਰੂਰ ਇਹਦੇ ਉੱਪਰ ਇੱਕ ਅਸਰ ਵਧੀਆ ਛੱਡਣਾ ਬਾਕੀ ਦੂਜੀ ਗੱਲ ਇਹ ਹੈ ਵੀ ਇਮੀਗ੍ਰੇਸ਼ਨ ਦੇ ਨੰਬਰਸ ਬੜੇ ਘੱਟ ਦਿੱਤੇ ਗਏ ਨੇ ਅੱਜ ਸਵੇਰੇ ਸਾਡੇ ਸੁਣਨ ਵਾਲਿਆਂ ਦਾ ਗਾਂਧੀ ਸਾਹਿਬ ਦਾ ਮੈਸੇਜ ਆਇਆ ਉਹਨੇ ਦੱਸਿਆ ਵੀ ਇੱਕ ਵਾਰ ਫਿਰ ਤੋਂ ਰਿਮਾਈਂਡਰ ਦੇ ਰਹੇ ਨੇ ਕਿ 2026 ਦੇ ਵਿੱਚ ਵੀ ਨਵੇਂ ਜਿਹੜੇ ਐਪਲੀਕੇਸ਼ਨਸ ਨੇ ਫੋਰ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਉਹ ਐਕਸੈਪਟ ਨਹੀਂ ਕੀਤੀਆਂ ਜਾਣੀਆਂ IRCC ਵੱਲੋਂ ਪਿਛਲੇ ਸਾਲ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੋਈ ਸੀ ਸੋ ਓਵਰਆਲ ਇਮੀਗ੍ਰੇਸ਼ਨ ਦੇ ਨੰਬਰਸ
ਈਵਨ ਜਿਹੜੇ ਕੇਅਰ ਗਿਵਰਸ ਨੇ ਜਿਹੜੇ ਬੜੀ ਦੇਰ ਤੋਂ ਤਿਆਰੀ ਕਰ ਰਹੇ ਸੀ ਸੋ ਉਹ ਵੀ ਜਿਹੜੇ ਇਸ ਵਾਰ ਇਨਟੇਕ ਜਿਹੜੀ ਸੀ ਪਹਿਲਾਂ ਪਲਾਨ ਸੀਗੀ ਕਿ ਇਨਟੇਕ ਇਸ ਵਾਰ ਖੋਲੀ ਜਾਏਗੀ ਉਹ ਨਹੀਂ ਖੋਲੀ ਜਾਣੀ ਕਹਿੰਦੇ ਕਿਉਂਕਿ ਬੈਕਲੌਗ ਬਹੁਤ ਜ਼ਿਆਦਾ
ਜੀ
ਸੋ ਪਿਛਲੇ ਸਾਲ ਪਹਿਲਾਂ ਬੈਕਲੌਗ ਅਸੀਂ ਪਹਿਲੇ ਉਹੀ ਕਲੀਅਰ ਕਰਾਂਗੇ
ਹਾਂ ਸੋ ਕਈਆਂ ਨੇ ਆਪਣੇ ਪੇਪਰ ਵਰਕ ਵਗੈਰਾ ਤਿਆਰ ਕੀਤਾ ਹੋਇਆ ਸੀ ਐਕਸਪੀਰੀਅੰਸ ਵਗੈਰਾ ਆਪਣਾ ਰੈਡੀ ਕੀਤਾ ਹੋਇਆ ਸੀ ਸੋ ਉਹਨਾਂ ਨੂੰ ਵੀ ਦਿਸ ਵਾਜ਼ ਅਨਾਊਂਸ ਲਾਸਟ ਮੰਥ ਹੈ ਨਾ ਡਿਸੰਬਰ ਦੇ ਮਿਡ ਡਿਸੰਬਰ ਦੇ ਨੇੜੇ ਤੇੜੇ ਇਹ ਗੱਲ ਦੱਸੀ ਗਈ ਸੀ
ਜੀ
ਸੋ ਉਹ ਵੀ ਇੱਕ ਬਹੁਤ ਵੱਡਾ ਜਿਹੜਾ ਝਟਕਾ ਹੈ ਕਈਆਂ ਨੂੰ ਲੱਗਣਾ ਕਿਉਂਕਿ ਕਈਆਂ ਨੂੰ ਜਿਨ੍ਹਾਂ ਨੂੰ ਹੋਰ ਕਿਸੇ ਸਟਰੀਮ ਦੇ ਵਿੱਚੋਂ ਪੀ ਆਰ ਮਿਲਣੀ ਮੁਸ਼ਕਲ ਹੈ ਨਾ, ਉਹਨਾਂ ਵਾਸਤੇ ਇਹ ਜਿਹੜੀ ਕੇਅਰ ਗਿਵਰ ਵਾਲੀ ਸਟਰੀਮ ਸੀ ਇੱਕ ਬਹੁਤ ਇੰਪੋਰਟੈਂਟ ਅਤੇ ਇੱਕ ਬੜਾ ਵਧੀਆ ਇੱਕ ਉਮੀਦ ਦੀ ਕਿਰਨ ਸੀ ਇਹ ਉਹਨਾਂ ਲਈ। ਸੋ ਉਹ ਵੀ ਐਤਕੀ ਨਵੀਆਂ ਐਪਲੀਕੇਸ਼ਨਸ ਉਸ ਸਟਰੀਮ ਦੇ ਵਿੱਚ ਵੀ ਨਹੀਂ ਲਈਆਂ ਜਾਣੀਆਂ
ਜੀ।
ਸੋ ਓਵਰਆਲ ਜਿਹੜਾ ਦੇਖੋ ਹੋਰ ਅੱਗੇ ਚੱਲ ਕੇ ਨਾ ਗੱਲ ਕਰਦੇ ਹਾਂ, ਸਰਕਾਰ ਨੇ ਤਬਦੀਲੀਆਂ ਜਿਹੜੀਆਂ ਕੀਤੀਆਂ ਇਸ ਸਾਲ ਹੋਰ ਕੀ ਕੋਈ ਲਾਗੂ ਹੋ ਰਿਹਾ
ਵਿਜੇ ਜੀ? ਛੁੱਟੀਆਂ ਦੇ ਵਿੱਚ ਅੱਜ ਕੱਲ੍ਹ ਖਾਸ ਤੌਰ 'ਤੇ ਕ੍ਰਿਸਮਸ ਹੋਲੀਡੇਜ਼ ਦੌਰਾਨ ਬਹੁਤ ਸਾਰੇ ਲੋਕ ਮੈਕਸੀਕੋ ਜਾਂਦੇ ਨੇ ਕੈਨੇਡਾ ਤੋਂ
ਜੀ ਜੀ ਜੀ।
ਮੈਕਸੀਕੋ ਵਿੱਚ ਅੱਜ ਸਵੇਰੇ ਭੁਚਾਲ ਆਇਆ, 6.5 ਰਿਕਟਰ ਸਕੇਲ ਤੇ।
ਅੱਛਾ।
ਸੋ ਸੈਂਟਰਲ ਐਂਡ ਸਦਰਨ ਮੈਕਸੀਕੋ ਦੇ ਨਾਲ ਪ੍ਰਭਾਵਿਤ ਹੋਇਆ, 6.5 ਔਨ ਰਿਕਟਰ ਸਕੇਲ।
ਸੋ ਸੈਂਟਰਲ ਮਤਲਬ ਮੈਕਸੀਕੋ ਸਿਟੀ ਰਾਜਧਾਨੀ ਆ ਗਈ,
ਬਟ ਇਟਸ ਟੂਵਰਡਸ ਔਨ ਦਾ ਪੈਸੀਫਿਕ ਕੋਸਟ।
ਅੱਛਾ, ਟੂਵਰਡਸ ਦਾ ਪੈਸੀਫਿਕ
ਪੈਸੀਫਿਕ ਸੈਂਟਰਲ ਸਦਰਨ।
ਅੱਛਾ, ਸੈਂਟਰਲ ਸਦਰਨ, ਠੀਕ ਆ, ਰਾਈਟ।
Not on the Atlantic Not coast.
On, ਉਧਰਲੇ ਪਾਸੇ
ਮੈਪ ਦੇਖ ਰਿਹਾ ਸੀ,
ਕੈਂਕੁਨ ਵਾਲੇ ਪਾਸੇ ਨਹੀਂ,
ਇਟਸ ਔਨ ਦ ਪੈਸੀਫਿਕ ਕੋਸਟ।
ਹਾਂ ਹਾਂ,
ਕੈਂਕੁਨ ਵਾਲੇ ਪਾਸੇ ਨਹੀਂ।
ਮਤਲਬ ਫਿਰ ਇੱਧਰ ਵੀ ਤਾਂ ਹੈਗਾ ਨਾ, ਕਾਬੋ ਸੈਨ ਲੂਕਾਸ ਬਾਹਾ ਕੈਲੀਫੋਰਨੀਆ ਜਿਹੜਾ ਥੱਲੇ, ਸੋ ਉਧਰ ਮੇ ਬੀ ਉਹ ਝਟਕੇ ਮਹਿਸੂਸ ਕੀਤੇ ਗਏ ਹੋਣਗੇ।
ਸੋ ਰੈਂਚੋ ਵੇਜੋ,
ਓਕੇ,
ਹਾਂ ਇਹ ਕੋਈ ਹੈ। ਸੋ ਉਹਦੇ ਨੌਰਥ ਨੌਰਥ ਵੈਸਟ ਵਿੱਚ 4 ਕਿਲੋਮੀਟਰ ਨੌਰਥ ਨੌਰਥ ਵੈਸਟ ਆਫ ਰੈਂਚੋ ਵੇਜੋ, ਜਿਹੜੀ ਓਫੀਸ਼ੀਅਲ ਅਪਡੇਟ ਆ ਉਹਦੇ ਵਿੱਚ ਇਹ ਲਿਖਿਆ। ਇਟਸ ਔਨ ਦ ਪੈਸੀਫਿਕ ਕੋਸਟ
ਜੀ। ਵਾਸੂ ਜੀ, ਕੈਨੇਡਾ ਦੇ ਜਿਹੜੇ ਟੌਪ 100 CEOs ਨੇ ਅੱਜ ਸਵੇਰੇ 9:23 ਤੱਕ ਉਹਨਾਂ ਨੇ ਉਨੇ ਪੈਸੇ ਕਮਾ ਲੈਣੇ ਨੇ ਜਿੰਨੇ ਕਿ ਇੱਕ ਐਵਰੇਜ ਕੈਨੇਡੀਅਨ ਵਰਕਰ ਪੂਰੇ ਸਾਲ ਦੇ ਵਿੱਚ ਕਮਾਉਂਦਾ ਹੈ। ਇਹ ਅਮਾਊਂਟ ਬਣਦਾ ਹੈ ਤਕਰੀਬਨ $65,548 ਕੈਨੇਡੀਅਨ ਸੈਂਟਰ ਫਾਰ ਪੋਲਿਸੀ ਅਲਟਰਨੇਟਿਵਸ CCPA ਵਾਲਿਆਂ ਦੀ ਇਹ ਰਿਪੋਰਟ ਹੈ।
ਸੋ ਇਹਨਾਂ ਨੇ ਪਿਛਲੇ ਸਾਲ ਦੀ ਆਮਦਨ ਦੇ ਆਧਾਰ 'ਤੇ ਸਾਰੀ ਰਿਪੋਰਟ ਤਿਆਰ ਕੀਤੀ ਹੈ। ਜੇ ਪਿਛਲੇ ਸਾਲ ਦੇਖੋ ਤਾਂ CCPA ਦੇ ਮੁਤਾਬਕ ਇੱਕ ਐਵਰੇਜ ਕੈਨੇਡੀਅਨ ਵਰਕਰ ਨੇ ਪੂਰਾ ਸਾਲ ਕੰਮ ਕਰਕੇ ਮਤਲਬ 52 ਹਫ਼ਤੇ 5 ਦਿਨ 8 ਘੰਟੇ ਸੋ $65,548 ਇਕੱਠੇ ਕੀਤੇ ਬਣਾਏ। ਸੋ ਇਹ ਕਹਿੰਦੇ ਜਿਹੜੇ CEOs ਨੇ ਉਸ ਤੋਂ ਤਕਰੀਬਨ 248 ਗੁਣਾ ਜ਼ਿਆਦਾ ਕਮਾਉਂਦੇ ਰਹੇ। ਉਹਨਾਂ ਦੀ ਟੋਟਲ ਕੰਪਨਸੇਸ਼ਨ 248 times ਮੋਰ ਦੈਨ ਐਵਰੇਜ ਕੈਨੇਡੀਅਨ ਵਰਕਰ ਰਹੀ। ਅਤੇ ਇਹਨਾਂ ਨੇ ਸੋ ਕੱਲ੍ਹ ਦਾ ਦਿਨ ਵੀ ਜੋੜ ਲਓ ਵੀ 1 January ਵੀ ਜੇ ਤੁਸੀਂ ਅਸਿਊਮ ਕਰੋ ਵੀ ਉਹਨਾਂ ਨੇ ਕੰਮ ਕੀਤਾ, ਅਤੇ ਅੱਜ ਸਵੇਰ ਦੇ ਕੁਝ ਘੰਟੇ ਪਾ ਕੇ 9:23 ਤੱਕ, ਸੋ ਮਤਲਬ ਸਮਝੋ ਵੀ 9-10 ਘੰਟਿਆਂ ਦੇ ਵਿੱਚ ਹੀ ਜਿਹੜਾ ਇੱਕ CEO ਹੈ ਉਹ ਉਨੇ ਪੈਸੇ ਕਮਾ ਲੈਂਦਾ ਜਿੰਨਾ ਇੱਕ ਐਵਰੇਜ ਇੱਕ ਸਧਾਰਨ ਕੈਨੇਡੀਅਨ ਵਰਕਰ ਪੂਰੇ ਸਾਲ ਵਿੱਚ ਕਮਾਉਂਦਾ।
ਅਤੇ ਜਿਹੜੀ ਗੱਲ ਤੁਸੀਂ ਵਾਸੂ ਜੀ ਕੀਤੀ ਇਸ ਰਿਪੋਰਟ 'ਚ, ਇਹਨਾਂ ਨੇ ਕਿਹਾ ਵੀ ਇਹ 248 ਗੁਣਾ ਹੈ ਇੱਕ ਜਿਹੜੇ ਟੌਪ 100 CEOs ਦੀ ਜਿਹੜੀ ਐਵਰੇਜ ਅਰਨਿੰਗ ਆ ਉਹ ਇੱਕ ਐਵਰੇਜ ਕੈਨੇਡੀਅਨ ਦੀ ਟੋਟਲ ਅਰਨਿੰਗ ਨਾਲੋਂ 248 ਗੁਣਾ ਹੈ। ਇਹ ਜਿਹੜਾ ਨੰਬਰ ਹੈ ਦੇਖੋ ਇਹਦੇ ਵਿੱਚ ਨਿਰੰਤਰ ਵਾਧਾ ਹੁੰਦਾ ਜਾ ਰਿਹਾ। ਜਦੋਂ 1980s ਦੇ ਵਿੱਚ ਜਿਹੜੀ ਇਹ ਐਵਰੇਜ ਇਹ ਹੁੰਦੀ ਸੀਗੀ, ਇੱਕ ਐਵਰੇਜ CEO ਵਰਕਰ ਤੋਂ 40-50 ਗੁਣਾ ਜ਼ਿਆਦਾ ਪੈਸੇ ਕਮਾਉਂਦਾ ਸੀ। 1990s ਦੇ ਵਿੱਚ ਨੰਬਰ 100 ਗੁਣਾ ਹੋ ਗਿਆ, ਹੁਣ ਇਹ ਆਲਮੋਸਟ 250 ਗੁਣਾ 'ਤੇ ਪਹੁੰਚ ਗਿਆ, 248 ਗੁਣਾ ਹੈ। ਅਤੇ ਜੇ ਇਹਨੂੰ ਅਸੀਂ ਸਪੈਸੀਫਿਕਲੀ ਵੇਖੀਏ 2020 ਤੋਂ, ਬਿਲਕੁਲ ਜੋ ਰੀਸੈਂਟ ਦੇਖੀਏ, 2020 ਤੋਂ ਲੈ ਕੇ ਹੁਣ ਤੱਕ CEOs ਦੀ ਪੇ ਦੇ ਵਿੱਚ 49% ਵਾਧਾ ਹੋਇਆ ਅਤੇ ਵਰਕਰਸ ਦੀ ਪੇ ਦੇ ਵਿੱਚ 15% ਵਾਧਾ ਹੋਇਆ ਹੈ।
ਸੋ ਇਹਦੇ ਵਿੱਚ ਜ਼ਿਆਦਾ ਦੇਖੋ ਜੇ ਤਾਂ ਸੈਲਰੀਜ਼ ਦੇਖੋਗੇ, ਜਿਹੜੀ ਤਨਖਾਹ ਹੈ, ਤਨਖਾਹ ਦੇ ਵਿੱਚ ਫਰਕ ਹੈਗਾ ਆਫਕੋਰਸ, ਪਰ ਇੰਨਾ ਜ਼ਿਆਦਾ ਨਹੀਂ ਆ। ਸੋ ਇੱਕ ਜਿਹੜਾ ਐਵਰੇਜ ਜਿਹੜੇ ਟੌਪ 100 CEOs ਨੇ ਉਹਨਾਂ ਦੀ ਜੇ ਤਨਖਾਹ ਦੇਖੋਗੇ ਇਕੱਲੀ ਸੈਲਰੀ ਤਾਂ ਉਹ ਐਵਰੇਜ 1.3 million ਰਹੀ ਹੈ,
ਉਹਦੇ 'ਚ ਕੋਈ ਬਹੁਤਾ ਵਾਧਾ ਨਹੀਂ ਹੋਇਆ।
ਹਾਂ, ਉਹ ਕੋਈ ਜ਼ਿਆਦਾ ਫਰਕ ਨਹੀਂ ਪਿਆ। ਮੇਨ ਫਰਕ ਜਿਹੜਾ ਪੈ ਰਿਹਾ, ਜਿਹੜਾ ਸਿੰਸ 1990s ਪੈਣਾ ਸ਼ੁਰੂ ਹੋਇਆ, ਉਹ ਹੈ ਜਿਹੜੇ ਸਟਾਕ ਆਪਸ਼ਨਸ ਨੇ, ਬੋਨਸਿਸ ਨੇ, ਉਹਨਾਂ ਦੇ ਵਿੱਚ ਜਿਹੜੇ। ਸੋ ਬਾਕੀ ਜਿਹੜੇ ਪਰਕਸ ਜਿਹੜੇ ਹੁਣ ਦਿੱਤੇ ਜਾਂਦੇ, ਜਿਹੜਾ ਇੱਕ ਪੈਕੇਜ ਤਿਆਰ ਕਰਕੇ ਦਿੱਤਾ ਜਾਂਦਾ CEO ਨੂੰ, ਸੋ ਉਹਦੇ ਨਾਲ ਕੰਪਨਸੇਸ਼ਨ ਦੇ ਵਿੱਚ ਔਖਾ ਵਾਧਾ ਹੋ ਰਿਹਾ।
ਜਿਵੇਂ ਵਾਸੂ ਜੀ, 2024 ਦੇ ਵਿੱਚ ਕਿਸੇ ਵੀ CEO ਦੀ ਜਿਹੜੀ ਐਵਰੇਜ ਕੰਪਨਸੇਸ਼ਨ ਸੀ 84% ਆਫ ਦੈਟ ਕੰਪਨਸੇਸ਼ਨ ਉਹ ਬੋਨਸਿਸ ਦੀ ਸ਼ਕਲ ਦੇ ਵਿੱਚ ਆ, ਜਿਹੜੇ ਆਹ ਸਟਾਕ ਅਵਾਰਡਸ, ਸਟਾਕ ਆਪਸ਼ਨਸ ਨੇ ਉਹਦੀ ਸ਼ਕਲ ਦੇ ਵਿੱਚ ਆਈ ਆ
ਜੀ।
ਅੱਛਾ, ਕੈਨੇਡੀਅਨ ਕੰਪਨੀਆਂ ਦੀ ਦੇਖੋ ਇੱਕ ਹੋਰ ਇਹਦੇ 'ਚ ਇੱਕ ਇੰਟਰਸਟਿੰਗ ਅੰਕੜਾ ਇਹ ਵੀ ਆ ਕਿ ਪੈਂਡੈਮਿਕ ਤੋਂ ਪਹਿਲਾਂ ਕੈਨੇਡੀਅਨ ਕੰਪਨੀਆਂ ਦਾ ਮੁਨਾਫਾ ਬਿਫੋਰ ਟੈਕਸ ਉਹ $400 billion ਸੀ ਟੋਟਲ। ਸਾਰੀਆਂ ਕੈਨੇਡੀਅਨ ਕੰਪਨੀਆਂ ਦਾ ਮੁਨਾਫਾ ਟੈਕਸ ਅਦਾ ਕਰਨ ਤੋਂ ਪਹਿਲਾਂ $400 billion ਸੀ। ਦਿਸ ਇਜ਼ ਪ੍ਰੀ ਪੈਂਡੈਮਿਕ। ਜਿਹੜਾ ਇਹ ਨੰਬਰ ਹੈ ਇਹ ਵਾਸੂ ਜੀ ਹੁਣ ਵੱਧ ਕੇ $600 billion 'ਤੇ ਹੋ ਚੁੱਕਿਆ, ਜਿਹਦਾ ਮਤਲਬ ਇਹ ਆ ਕਿ ਇੱਕ ਤਾਂ ਕੰਪਨੀਆਂ ਨੇ ਜਾਂ ਤਾਂ ਕੋਸਟ ਕਟਿੰਗ ਕਰਕੇ ਜਾਂ ਫਿਰ ਆਪਣੀਆਂ ਕੀਮਤਾਂ ਵਧਾ ਕੇ ਜਿੱਥੇ ਜਿੱਥੇ ਕਿਤੇ ਕੋਈ ਲਾਗਤ ਵਧੀ ਪਿਛਲੇ ਸਮੇਂ ਦੇ ਵਿੱਚ ਇਨਫਲੇਸ਼ਨ ਕਰਕੇ, ਕੰਪਨੀਆਂ ਨੇ ਜਿਹੜਾ ਉਹ ਖਰਚਾ ਸੀ ਆਪਣੇ ਸਿਰ ਨਹੀਂ ਲਿਆ, ਉਹਨਾਂ ਨੇ ਉਹ ਖਰਚਾ ਕੰਜ਼ਿਊਮਰ ਦੇ ਸਿਰ ਪਾਸ ਔਨ ਕੀਤਾ।
ਬਿਲਕੁਲ, ਕਿ ਤੁਸੀਂ ਇਹਨੂੰ ਇੱਦਾਂ ਸਮਝੋ ਕਿ ਜਦੋਂ ਕੋਵਿਡ ਤੋਂ ਬਾਅਦ ਕਿਹਾ ਗਿਆ ਵੀ ਸਪਲਾਈ ਚੇਨਸ ਬਹੁਤ ਪ੍ਰਭਾਵਿਤ ਹੋ ਗਈਆਂ ਅਤੇ ਉਹਦੇ ਕਰਕੇ ਮਹਿੰਗਾਈ ਵਧੀ ਆ, ਜੇ ਆਪਾਂ ਗਰੋਸਰੀ ਦੀ ਹੀ ਗੱਲ ਕਰ ਲਈਏ ਕਿ ਜੀ ਗਰੋਸਰੀ ਬਹੁਤ ਮਹਿੰਗੀ ਹੋ ਗਈ ਕਿਉਂਕਿ ਪਿੱਛੋਂ ਸਪਲਾਈ ਚੇਨਸ ਦੇ ਵਿੱਚ ਕੋਈ ਦਿੱਕਤ ਆ ਗਈ ਆ
ਜੀ।
ਉਹਦੇ ਕਰਕੇ ਚੀਜ਼ਾਂ ਮਹਿੰਗੀਆਂ ਹੋਈਆਂ। ਹੁਣ ਉਹ ਜਦੋਂ ਕੋਵਿਡ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਤਾਂ ਰਿਜ਼ੋਲਵ ਹੋ ਗਈਆਂ ਪਰ ਪ੍ਰਾਈਸਿਸ ਘਟੇ ਨਹੀਂ।
ਹਾਂਜੀ,
ਹੁਣ ਜਿਹੜਾ ਅਸੀਂ ਦੇਖਦੇ ਹਾਂ ਕਿ ਜੀ ਫੂਡ ਇਨਫਲੇਸ਼ਨ ਕੰਟਰੋਲ 'ਚ ਆ ਗਈ, ਹੁਣ ਜੀ ਉਹ ਫੂਡ ਇਨਫਲੇਸ਼ਨ 2% ਰਹੀ ਜਾਂ 3% ਜਾਂ 4% ਰਹੀ, ਵੀ ਕੋਵਿਡ ਵੇਲੇ ਤਾਂ ਇਹ 9% 10% ਤੱਕ ਵੀ ਰਹੀ ਆ, ਵੀ ਹੁਣ ਫੂਡ ਇਨਫਲੇਸ਼ਨ ਕੰਟਰੋਲ ਹੋ ਗਈ। ਇਹਦਾ ਮਤਲਬ ਇਹ ਨਹੀਂ ਕਿ ਪ੍ਰਾਈਸਿਸ ਘੱਟ ਗਏ ਨੇ, ਇਹਦਾ ਮਤਲਬ ਇਹ ਹੈ ਕਿ ਪ੍ਰਾਈਸਿਸ ਪਿਛਲੇ ਸਾਲ ਨਾਲੋਂ ਵੀ 3% ਜਾਂ 4% ਵਧੇ ਨੇ,
ਵਧਣ ਦੀ ਰਫ਼ਤਾਰ ਘੱਟ ਗਈ।
ਸੋ ਪ੍ਰਾਈਸਿਸ ਅਜੇ ਵੀ ਵਧੀ ਜਾ ਰਹੇ ਨੇ
ਜੀ।
ਉਹ ਦੱਸੀ, ਇਹ ਹੁਣ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਜਿਹੜੇ ਵੱਡੀਆਂ ਗਰੋਸਰੀ ਚੇਨਸ ਨੇ ਐਂਡ ਬਾਈ ਐਕਸਟੈਂਸ਼ਨ ਜਿਹੜੀਆਂ ਕੈਨੇਡੀਅਨ ਕੰਪਨੀਜ਼ ਨੇ, ਉਹਨਾਂ ਨੇ ਇਹ ਜਿਹੜੀ ਇਨਫਲੇਸ਼ਨ ਆ ਉਹ ਵੀ ਆਪ ਜਜ਼ਬ ਕਰ ਲਈ ਹੈ ਬੇਸਿਕਲੀ। ਸੋ ਉਹਦੇ ਜਿਹੜੇ ਪ੍ਰਾਈਸਿਸ ਵਧੇ ਨੇ ਉਹ ਕੰਪਨੀਜ਼ ਦੇ ਪ੍ਰੋਫਿਟ ਵਿੱਚ ਜਾ ਰਹੇ ਨੇ, ਨਾ ਕਿ ਪਿੱਛੋਂ ਜਿਹੜੇ ਕਹਿ ਲਓ ਵੀ ਸੋਰਸਿੰਗ ਦੇ ਵਿੱਚ ਜਾਂ ਸਪਲਾਈ ਚੇਨ ਡਿਸਰਪਸ਼ਨਸ ਦੇ ਵਿੱਚ।
ਹਾਂ, ਅਤੇ ਦੂਜੀ ਇਹ ਆ ਨਾ ਵਾਸੂ ਜੀ, ਦੇਖੋ ਜਿਹੜਾ ਕਈ ਵਾਰੀ ਹੁੰਦਾ ਕੀ ਆ ਕਿ ਜੇ ਅਲੱਗ ਅਲੱਗ ਫੈਕਟਰਸ ਆਫ ਪ੍ਰੋਡਕਸ਼ਨ ਨੇ ਕਿਸੇ ਵੀ ਕੰਪਨੀ ਦੇ, ਕਿ ਤੁਹਾਡਾ ਜਿੱਥੇ ਤੁਸੀਂ ਕਾਰੋਬਾਰ ਚਲਾਉਂਦੇ ਹੋ ਉਹਦਾ ਖਰਚਾ ਐਜ ਇਨ ਉਸ ਥਾਂ ਦਾ, ਪ੍ਰੈਮਿਸਿਸ ਦਾ, ਯੂਨਿਟ ਦਾ, ਬਿਲਡਿੰਗ ਦਾ, ਕਾਰਖਾਨੇ ਦਾ, ਫਿਰ ਤੁਹਾਡੇ ਜਿਹੜਾ ਰੋ ਮਟੀਰੀਅਲ ਆ ਉਹਦਾ ਖਰਚਾ, ਤੁਹਾਡੇ ਜਿਹੜੇ ਵਰਕਰਸ ਨੇ ਉਹਨਾਂ ਦੀਆਂ ਤਨਖਾਹਾਂ ਅਤੇ ਬੈਨੀਫਿਟਸ ਨੇ। ਹੁਣ ਜੇ ਵਰਕਰ
ਇਹਦੇ ਵਿੱਚ ਇਹ ਵੀ ਆਪਾਂ ਮੈਂਸ਼ਨ ਕਰਨਾ ਭੁੱਲ ਜਾਂਦੇ ਹਾਂ, ਕੈਪੀਟਲ ਇਜ਼ ਆਲਸੋ ਵਨ ਆਫ ਦੋਜ਼ ਫੈਕਟਰਸ।
ਆਫ ਕੋਰਸ, ਯਾ, ਕੈਪੀਟਲ ਇਜ਼ ਆਲਸੋ ਵਨ ਆਫ ਦੋਜ਼ ਫੈਕਟਰਸ, ਰਾਈਟ। ਹੁਣ ਉਹਦੇ ਵਿੱਚ ਇਹ ਹੈ ਕਿ ਜਿਹੜਾ ਇੱਕ ਫੈਕਟਰ ਆਫ ਪ੍ਰੋਡਕਸ਼ਨ ਆ, ਮੰਨ ਲਓ ਉਹਦੀ ਕੀਮਤ ਜੇ 10% ਵੱਧ ਗਈ, ਮੰਨ ਲਓ ਜੇ ਰੋ ਮਟੀਰੀਅਲ 10% ਮਹਿੰਗਾ ਹੋ ਗਿਆ, ਤਾਂ ਰੋ ਮਟੀਰੀਅਲ ਹੋ ਸਕਦਾ ਕਿ ਤੁਹਾਡੇ ਟੋਟਲ ਖਰਚੇ ਦਾ 20% ਹਿੱਸਾ ਹੀ ਹੋਵੇ। ਕਿ ਜੇ ਤੁਸੀਂ ਕਿਸੇ ਪ੍ਰੋਡਕਟ ਨੂੰ ਬਣਾਉਣ ਦੇ ਵਿੱਚ $100 ਖਰਚ ਰਹੇ ਹੋ, ਰੋ ਮਟੀਰੀਅਲ ਦਾ ਖਰਚਾ ਉਹ 'ਚ ਹੋ ਸਕਦਾ $20 ਹੀ ਹੋਵੇ, ਜਿਹੜੇ ਬਾਕੀ ਦਾ $80 ਦਾ ਖਰਚਾ ਉਹ ਕਾਮਿਆਂ ਦੀ ਤਨਖਾਹਾਂ ਨੇ, ਤੁਹਾਡਾ ਕੈਪੀਟਲ ਦੇ ਉੱਪਰ ਜੋ ਤੁਸੀਂ ਇੰਟਰਸਟ ਪੇ ਕਰ ਰਹੇ ਹੋ ਉਹ ਖਰਚਾ ਹੈ, ਤੁਹਾਡੀ ਬਿਲਡਿੰਗ ਦਾ ਖਰਚਾ ਐਂਡ ਆਲ ਦੈਟ। ਪਰ ਜੇ 10% ਰੋ ਮਟੀਰੀਅਲ ਮਹਿੰਗਾ ਹੋ ਗਿਆ, ਉਹਦੀ ਏਵਜ਼ 'ਚ ਕਈ ਵਾਰੀ ਕੀ ਹੋ ਜਾਂਦਾ ਕਿ ਜਿਹੜੀਆਂ ਦੂਜੇ ਪਾਸੇ ਕੀਮਤਾਂ ਨੇ ਉਹ ਵੀ 10% ਵਧਾ ਦਿੱਤੀਆਂ ਜਾਂਦੀਆਂ ਨੇ। ਸੋ ਤੁਹਾਡਾ ਉਹ ਸਿਰਫ ਖਰਚਾ ਵੱਧ ਕੇ $20 to $22 ਹੋਇਆ, ਤੁਸੀਂ $100 ਵਾਲਾ ਪ੍ਰੋਡਕਟ ਮੇ ਵੀ $150 ਦੇ ਮੁਨਾਫੇ 'ਤੇ ਵੇਚਦੇ ਸੀ, ਤੁਸੀਂ ਕਿਹਾ ਦੇਖੋ ਜੀ ਰੋ ਮਟੀਰੀਅਲ ਮਹਿੰਗਾ ਹੋ ਗਿਆ ਨਾ 10%, ਹੁਣ ਸਾਨੂੰ $150 ਵਾਲੀ ਕੀਮਤ ਵਧਾ ਕੇ $162 ਜਾਂ $165 ਕਰਨੀ ਪੈਣੀ ਆ, ਉਹ ਤਾਂ ਜਿਹੜੇ ਮੁਨਾਫੇ ਨੇ ਉਹ ਹੋਰ ਸਵੈਲ ਹੋਈ ਜਾਂਦੇ ਨੇ।
ਸੋ ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਨੇ, ਇਹ ਉਹਦੇ ਵਿੱਚ ਆ ਗਿਆ ਕੈਪੀਟਲ ਆ ਗਿਆ, ਉਹਦੇ 'ਚ ਪ੍ਰੋਪਰਟੀ ਆ ਗਿਆ, ਜਿਹੜਾ ਰੈਂਟ ਆਉਂਦਾ ਤੁਹਾਨੂੰ, ਸੋ ਬੇਸਿਕਲੀ ਯੋਰ ਪ੍ਰੋਫਿਟ। ਸੋ ਜਿਹੜੀ ਇਨਕਮ ਜਿਹੜੀ ਹੈ ਉਹ ਕਿੱਥੋਂ ਹੈ, ਇਨਕਮ ਦੇ ਜਿਹੜੇ 4 ਫੈਕਟਰਸ ਨੇ, ਸੋ ਇੱਕ ਤਾਂ ਤੁਹਾਡੀ ਪ੍ਰੋਫਿਟ ਆ ਜਿਹੜਾ, ਇੱਕ ਜਿਹੜਾ ਤੁਹਾਨੂੰ ਰੈਂਟ ਆ, ਜਿਹੜਾ ਰੈਂਟ ਤੁਸੀਂ ਪੇ ਕਰ ਰਹੇ ਹੋ, ਰੈਂਟ ਜਿਹੜਾ ਤੁਹਾਨੂੰ ਆ ਰਿਹਾ, ਇੰਟਰਸਟ ਜਿਹੜਾ ਪੇ ਕਰ ਰਹੇ ਹੋ, ਜਿਹੜਾ ਇੰਟਰਸਟ ਆ ਰਿਹਾ, ਅਤੇ ਦੂਸਰਾ ਵੇਜਸ, ਚੌਥਾ ਵੇਜਸ। ਸੋ ਤੁਸੀਂ ਹੁਣ ਜਿਹੜੀ ਗੱਲ ਕਹਿ ਰਹੇ ਹੋ, ਸੋ ਬੇਸਿਕਲੀ ਵਟ ਯੂ ਟ੍ਰਾਇੰਗ ਟੂ ਸੇ ਇਜ਼ ਕਿ ਵੀ ਜੇ ਤੁਹਾਡਾ ਮੰਨ ਲਓ ਵੀ ਇੱਕ ਫੈਕਟਰ ਆਫ ਪ੍ਰੋਡਕਸ਼ਨ ਜਿਹੜਾ ਉਹ ਮਹਿੰਗਾ ਹੋਇਆ, ਕਿ ਹੁਣ ਮੰਨ ਲਓ ਕਿ ਤੁਹਾਨੂੰ ਵੇਜਸ ਜ਼ਿਆਦਾ ਦੇਣੀਆਂ ਪੈ ਰਹੀਆਂ ਨੇ, ਤੁਸੀਂ ਕਹਿੰਦੇ ਹੋ ਕਿ ਜੀ ਉਹਦੇ ਕਰਕੇ ਚੀਜ਼ ਸਾਡੀ ਮਹਿੰਗੀ ਹੋਈ ਆ, ਪਰ ਉਹ ਮੰਨ ਲਓ ਕਿ ਬਾਅਦ ਵਿੱਚ ਵੇਜਸ ਜਿਹੜੀਆਂ ਨੇ ਉਹ ਸੈਟਲ ਹੋ ਗਈਆਂ, ਪਰ ਤੁਸੀਂ ਪ੍ਰਾਈਸ ਨਹੀਂ ਘਟਾਇਆ, ਕਿਉਂਕਿ ਉਧਰੋਂ ਪ੍ਰੋਫਿਟ ਜਿਹੜਾ ਸੀ ਤੁਸੀਂ ਉਹ ਵਧਾ ਲਿਆ। ਸੋ CCPA ਵਾਲੇ ਬੇਸਿਕਲੀ ਇਹ ਥੋੜ੍ਹਾ ਇੱਕ ਲੈਫਟ ਲੀਨਿੰਗ ਜਿਹੜਾ ਇੱਕ ਥਿੰਕ ਟੈਂਕ ਹੈ, ਅਤੇ ਇਹ ਜ਼ਿਆਦਾ ਟਾਰਗੇਟ ਕਰ ਰਹੇ ਨੇ ਪ੍ਰੋਫਿਟ ਵਾਲੇ ਜਿਹੜੇ ਫੈਕਟਰ ਆਫ ਪ੍ਰੋਡਕਸ਼ਨ ਦੇ ਉੱਤੇ, ਕਿ ਵੀ ਜਿਹੜਾ ਇਨਕਮ ਦਾ ਹਿੱਸਾ ਪ੍ਰੋਫਿਟ ਵੱਲ ਜਾ ਰਿਹਾ, ਦੇ ਆਰ ਸੇਇੰਗ ਕਿ ਉਹਦੇ ਵਿੱਚ ਚੋਖਾ ਵਾਧਾ ਹੋ ਰਿਹਾ ਲਗਾਤਾਰ, ਕਿ ਬਾਕੀ ਚੀਜ਼ਾਂ ਸੈਟਲ ਡਾਊਨ ਹੋ ਗਈਆਂ ਨੇ, ਕਿ ਉਹਨਾਂ ਵਿੱਚ ਜਿਹੜੀਆਂ ਡਿਸਟਰਬੈਂਸਿਸ, ਜਿਹੜੀਆਂ ਫਲਕਚੁਏਸ਼ਨ ਸੀਗੀਆਂ ਉਹ ਨਹੀਂ ਰਹੀਆਂ, ਪਰ ਕੰਪਨੀਆਂ ਆਪਣਾ ਪ੍ਰੋਫਿਟ ਲਗਾਤਾਰ ਵਧਾਈ ਜਾ ਰਹੀਆਂ ਨੇ, ਜਿਹਦੇ ਕਰਕੇ ਜੋ 200 ਪੈਂਡੈਮਿਕ ਤੋਂ ਪਹਿਲਾਂ ਜਿਹੜਾ ਕਲੈਕਟਿਵ ਪ੍ਰੋਫਿਟ ਬਿਫੋਰ ਟੈਕਸਿਸ ਤਕਰੀਬਨ 400 billion ਸੀ, ਉਹ ਹੁਣ ਇਹ ਕਹਿ ਰਹੇ ਨੇ 600 billion ਹੋ ਗਿਆ, ਡੇਢ ਗੁਣਾ ਹੋ ਗਿਆ,
ਹੈ ਨਾ। ਅੱਛਾ, ਓਵਰਆਲ ਵਾਸੂ ਜੀ, ਜਨਵਰੀ 2020 ਤੋਂ ਲੈ ਕੇ ਜਨਵਰੀ 2025 ਵਿਚਕਾਰ ਐਵਰੇਜ ਪ੍ਰਾਈਸਿਸ ਦੇ ਵਿੱਚ ਵਾਧਾ ਹੋਇਆ 18%, ਪਰ ਜਿਹੜੀ ਐਵਰੇਜ ਵਰਕਰ ਦੀ ਤਨਖਾਹ ਉਹਦੇ 'ਚ ਵਾਧਾ ਹੋਇਆ 15% ਦਾ। ਸੋ ਇਹਦਾ ਮਤਲਬ ਇਹ ਆ ਕਿ ਇਫੈਕਟਿਵਲੀ ਪਿਛਲੇ 5 ਸਾਲਾਂ 'ਚ ਜੇ ਕਿਸੇ ਵਰਕਰ ਦੀ ਤਨਖਾਹ ਜਿਸ ਹਿਸਾਬ ਨਾਲ ਵਧੀ ਹੈ, ਜੇ 15% ਹੀ ਵੇਜ ਹਾਈਕ ਹੋਇਆ ਤਾਂ ਇਫੈਕਟਿਵਲੀ ਪੇ ਕੱਟ ਹੋਇਆ ਨਾ, ਉਹ ਇਫੈਕਟਿਵਲੀ 3% ਦਾ ਪੇ ਕੱਟ ਆ। ਸੋ ਇਹ ਗੱਲਾਂ ਇਹਦੇ ਵਿੱਚ ਹਾਈਲਾਈਟ ਕੀਤੀਆਂ ਗਈਆਂ ਨੇ। ਅੱਛਾ, ਤਾਂਹੀਓ ਇਹਦੇ ਨਾਲ ਗੱਲ ਇੱਕ ਇਹ ਵੀ ਚੱਲਦੀ ਹੈ ਨਾ, ਕੈਨੇਡਾ ਦੇ ਵਿੱਚ ਤਾਂ ਇਹ ਜਿਹੜਾ ਸੈਂਟੀਮੈਂਟ ਹੈ, ਈਵਨ ਅਮਰੀਕਾ ਦੇ ਵਿੱਚ ਵੀ, ਡਿਪੈਂਡਿੰਗ ਔਨ ਤੁਸੀਂ ਕਿਹੜੇ ਪੋਲੀਟੀਕਲ ਸਾਈਡ ਨੂੰ ਬਿਲੋਂਗ ਕਰਦੇ ਹੋ, ਕਿ ਜਿਹੜੇ ਕਾਰਪੋਰੇਸ਼ਨਸ ਨੇ ਉਹਨਾਂ ਦਾ ਟੈਕਸ ਵਧਾਇਆ ਜਾਵੇ, ਜਿਹੜੇ ਅਮੀਰ ਵਿਅਕਤੀ ਨੇ ਉਹਨਾਂ ਦਾ ਟੈਕਸ ਵਧਾਇਆ ਜਾਵੇ, ਕਿਉਂ? ਗੱਲ ਫਿਰ ਉੱਥੇ ਹੀ ਆ, ਕਿਉਂਕਿ ਇਹਨਾਂ ਨੇ ਆਪਣੇ ਮੁਨਾਫੇ ਇੰਨੇ ਵਧਾ ਲਏ ਹੋਏ ਨੇ ਕਿ ਇਹ ਜ਼ਿਆਦਾ ਟੈਕਸ ਦੇਣਾ ਅਫੋਰਡ ਕਰ ਸਕਦੇ ਨੇ। ਸੋ ਉਸ ਗੱਲ ਨੂੰ ਪ੍ਰੈਜੈਂਟ ਉਵੇਂ ਕੀਤਾ ਜਾਂਦਾ।
ਸੋ ਦੇਖੋ ਜਿਹੜੀਆਂ, ਸੋ ਮੈਂ ਤਾਂ ਹੀ ਮੈਂ ਇੱਥੇ ਮੈਂਸ਼ਨ ਕਰ, CCPA ਦੀ ਜਦੋਂ ਵੀ ਕੋਈ ਰਿਪੋਰਟ ਆਈ ਤਾਂ ਮੈਂਸ਼ਨ ਕਰਨਾ ਚਾਹੀਦਾ ਡਿਸਕਲੇਮਰ ਜਾਏ ਕਿ ਦੇ ਆਰ ਅ ਲੈਫਟ ਲੀਨਿੰਗ ਥਿੰਕ ਟੈਂਕ। ਤੇ ਇਹਦੇ ਵਿੱਚ ਜਿਹੜੀਆਂ ਸਾਡਾ ਕਾਰਪੋਰੇਟ ਸੈਕਟਰ ਆ, ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਉਹਨਾਂ ਨੂੰ ਇਸ ਤਰ੍ਹਾਂ ਵਿਲੇਨਾਈਜ਼ ਵੀ ਨਹੀਂ ਕਰਨਾ ਚਾਹੀਦਾ। ਆਈ ਥਿੰਕ ਇਹਦੇ 'ਚੋਂ ਟੇਕ ਅਵੇ ਇਹੀ ਹੋਣਾ ਚਾਹੀਦਾ, ਵੀ ਸ਼ੁੱਡ ਗੈਟ ਮੋਟੀਵੇਸ਼ਨ ਕਿ ਜਿਹੜੇ CEOs ਨੇ, ਜਿਹੜੇ ਉਹ ਦੇਖੋ ਉਹਨਾਂ ਦੇ ਵਿੱਚ ਕੋਈ ਹੁਨਰ ਹੋਏਗਾ ਤਾਂ ਹੀ ਉਹ CEO ਬਣੇ ਨੇ ਕਿੱਡੀ ਵੱਡੇ ਕਾਰਪੋਰੇਸ਼ਨ ਦੇ, ਕਿਸੇ ਕੰਪਨੀ ਦੇ ਟੌਪ CEOs ਦੇ ਵਿੱਚ ਉਹ ਆਏ ਨੇ। ਸੋ ਜਿੰਨੇ ਪੈਸੇ ਉਹ ਸਵਾ ਕੁ ਦਿਨ ਦੇ ਵਿੱਚ ਜਾਂ ਤਕਰੀਬਨ ਇੱਕ ਦਿਨ ਦੇ ਵਿੱਚ ਕਮਾ ਰਹੇ ਨੇ, ਅਸੀਂ ਪੂਰੇ ਸਾਲ ਦੇ ਵਿੱਚ ਕਮਾ ਰਹੇ ਹਾਂ ਇੱਕ ਆਮ ਸਧਾਰਨ ਕੈਨੇਡੀਅਨ। ਪਹਿਲੀ ਗੱਲ ਤਾਂ ਅਸੀਂ ਸਾਰੇ ਜਿਹੜੇ ਸਾਡੇ ਲਿਸਨਰਸ ਨੇ ਅਸੀਂ ਆਮ ਸਧਾਰਨ ਕੈਨੇਡੀਅਨ ਹੈ ਵੀ ਨਹੀਂ, ਇਹ ਵੀ ਨਾਲ ਫੈਕਟਰਿੰਗ ਕਰਕੇ ਚੱਲੋ ਕਿ ਉਹ ਜ਼ਰੂਰੀ ਨਹੀਂ। ਸੋ ਇਹ ਜਿਹੜਾ ਕੰਪੈਰੀਜ਼ਨ ਹੋ ਰਿਹਾ ਇਹ ਹੋ ਰਿਹਾ ਹੈ ਕਿ ਜੇ ਤੁਹਾਡੀ ਸਾਲ ਦੀ ਆਮਦਨ
65,548
ਡਾਲਰ ਆ,
ਕਈਆਂ ਦੀ ਉਹ ਤੋਂ ਜ਼ਿਆਦਾ,
ਬਹੁਤੇ ਜਿਹੜੇ ਸਾਡੇ ਲਿਸਨਰਸ ਆਈ ਥਿੰਕ ਉਸ ਤੋਂ ਜ਼ਿਆਦਾ ਵਾਲੇ ਹੋਣਗੇ। ਸੋ ਸਿੱਧਾ ਇੱਕਦਮ ਕੰਪੈਰੀਜ਼ਨ ਇੱਦਾਂ ਬਣਦਾ ਵੀ ਯਾਰ ਉਹ ਇੱਕ ਦਿਨ 'ਚ ਕਮਾਈ ਜਾਂਦਾ, ਮੈਂ ਪੂਰੇ ਸਾਲ 'ਚ ਕਮਾਉਂਦਾ। ਆਈ ਥਿੰਕ ਵੀ ਉਹਦੇ ਅਕੋਰਡਿੰਗ ਪਹਿਲਾਂ ਤਾਂ ਕੈਲਕੂਲੇਟ ਕਰਨਾ ਚਾਹੀਦਾ, ਦੂਜੀ ਗੱਲ ਇਹ ਤੋਂ ਮੋਟੀਵੇਟ ਹੋਣਾ ਚਾਹੀਦਾ ਕਿ ਵੀ ਅਸੀਂ ਵੀ ਯਾਰ ਵੀ ਟੌਪ 100 CEOs ਦੀ ਸੂਚੀ ਵਿੱਚ ਆਈਏ
ਐਂਡ
ਅਸੀਂ ਵੀ ਇੰਨੇ ਪੈਸੇ ਕਮਾਈਏ।
ਐਂਡ ਲੈਟਸ ਨਾਟ ਫੋਰਗੇਟ ਜਿਹੜਾ 80s ਤੇ 90s ਨਾਲ ਕੰਪੈਰੀਜ਼ਨ ਸੀ ਨਾ, ਕਿ ਪਹਿਲਾਂ 50 ਗੁਣਾ ਤਨਖਾਹ ਸੀ CEO ਦੀ ਵੱਧ, ਫਿਰ 100 ਗੁਣਾ ਵੱਧ ਸੀ, ਹੁਣ ਤਕਰੀਬਨ 250 ਗੁਣਾ ਵੱਧ ਆ। ਆ ਆਰਟੀਫਿਸ਼ਲ ਇੰਟੈਲੀਜੈਂਸ ਦੇ ਬੂਮ ਨੇ ਆ ਕਈ ਹੋਰ ਮਿਲੀਨੀਅਰ ਤੇ ਬਿਲੀਨੀਅਰ ਬਣਾਉਣੇ ਨੇ, ਤੇ ਕਈ ਹੋਰ ਜਿਹੜੇ ਯੰਗ CEOs ਹੋਣਗੇ। ਤੁਸੀਂ ਦੇਖਿਓ ਜਿਹੜਾ ਇਹ ਪੇ ਗੈਪ ਆ ਇਹ AI ਕਰਕੇ ਹੋਰ ਵੱਧ ਵੀ ਸਕਦਾ। ਦੂਜੀ ਗੱਲ ਇੱਕ ਹੋਰ ਇੱਕ ਐਕਸਪਰਟ ਨੇ ਇਹ ਵੀ ਕਹੀ ਨਾ ਕਿ ਪਹਿਲਾਂ ਜਿਹੜੇ CEO ਸੀ ਉਹਨੂੰ ਇੱਕ ਮੈਨੇਜਰ ਦੇ ਤੌਰ 'ਤੇ ਵੇਖਿਆ ਜਾਂਦਾ ਸੀ, ਹੁਣ CEOs ਨੂੰ ਸੁਪਰ ਸਟਾਰ ਦੀ ਤਰ੍ਹਾਂ ਦੇਖਿਆ ਜਾਂਦਾ। ਉਹਦੇ ਪਿੱਛੇ ਵਾਸੂ ਜੀ ਰੀਜ਼ਨ ਇੱਕ ਇਹੀ ਆ ਨਾ, ਪਹਿਲਾਂ ਬੰਦਾ CEO ਬਣਦਾ ਸੀ ਤੁਸੀਂ ਯੂ ਵੁੱਡ ਸਟਾਰਟ ਫਰੋਮ ਦ ਲੋਅਰ ਰੰਗ, ਹੈ ਨਾ, ਬਿਲਕੁਲ ਤੁਸੀਂ ਜਿਹੜੇ ਕੋਈ ਸਟਾਰਟਅਪ ਜੋਬਸ ਨੇ ਕੰਪਨੀ ਦੇ ਵਿੱਚ ਉਹ ਕੀਤੀਆਂ, ਯੂ ਕਲਾਈਮ ਦੀ ਕਾਰਪੋਰੇਟ ਲੈਡਰ, ਜਦ ਤੱਕ ਤੁਸੀਂ CEO ਦੇ ਅਹੁਦੇ 'ਤੇ ਪਹੁੰਚੇ ਉਦੋਂ ਤੱਕ ਬੰਦਾ ਉਮਰ ਦਰਾਜ਼ ਹੋ ਜਾਇਆ ਕਰਦਾ ਸੀ। ਪਰ ਆਹ ਟੈਕਨੋਲੋਜੀ ਦੇ ਬੂਮ ਨੇ ਪਿਛਲੇ 20-25 ਸਾਲਾਂ 'ਚ ਹੋਇਆ ਕੀ ਆ, 30 ਸਾਲਾਂ 'ਚ ਬਹੁਤ ਸਾਰੇ CEOs ਕਿ ਬੰਦੇ ਦੀ ਉਮਰ ਕਿੰਨੀ ਹੈ, 19 ਸਾਲ, 20 ਸਾਲ, 22 ਸਾਲ, ਅਤੇ ਉਹਨਾਂ ਨੇ ਕੋਈ ਇੱਕ ਅਜਿਹੀ ਟੈਕਨੋਲੋਜੀਕਲ ਕਾਢ ਕੱਢੀ, ਉਹ ਟੈਕ ਬੂਮ ਦੇ ਆਧਾਰ 'ਤੇ ਉਹਨਾਂ ਦੀ ਕੰਪਨੀ ਦੀ ਵੈਲਿਊਏਸ਼ਨ ਇੰਨੀ ਵਧੀ, ਉਹ ਫਿਰ ਮਲਟੀ ਬਿਲੀਨੀਅਰ CEO ਬਣ ਗਏ ਰਾਤੋ ਰਾਤ। ਉਹ ਜਿਹੜਾ ਓਵਰਨਾਈਟ ਬਿਲੀਨੀਅਰ ਬਣਨ ਵਾਲੀ ਗੱਲ ਹੈ ਨਾ, ਉਹਨੇ ਇੱਕ ਸੁਪਰ ਸਟਾਰ ਵਾਲਾ ਅਹੁਦਾ ਦੇ ਦਿੱਤਾ ਸੀ CEOs ਨੂੰ, ਪਹਿਲਾਂ ਇੱਦਾਂ ਨਹੀਂ ਸੀ ਹੁੰਦਾ।
ਹਾਂ, ਐਂਡ ਆਈ ਥਿੰਕ ਇਨ ਆਲ ਫੇਅਰਨੈਸ ਉਹ
ਡਿਜ਼ਰਵ ਕਰਦੇ
ਨੇ ਕਿ ਅਗਲੇ ਨੇ ਕੋਈ ਇੱਦਾਂ ਦੀ ਕਾਰਡ ਕੱਢੀ ਹੈ ਅਤੇ ਫਿਰ ਉਹ CEO ਬਣਿਆ। ਦੇਖੋ ਜਦੋਂ ਐਡੀਸਨ ਨੇ ਜਦੋਂ ਬਲਬ ਦੀ ਜਦੋਂ ਬਿਜਲੀ ਦੀ ਕਾਰਡ ਕੱਢੀ, ਚਲੋ ਟੈਸਲਾ ਨੇ ਕੱਢੀ ਜਾਂ ਐਡੀਸਨ ਨੇ, ਚਲੋ ਇੱਕ ਵਿਵਾਦਤ ਆ, ਪਰ ਚਲੋ ਜਿੰਨੇ ਵੀ, ਸੋ ਜਿਹਨੇ, ਸੋ ਲੈਟਸ ਸੇ ਕਿ ਅਲੈਗਜ਼ੈਂਡਰ ਗ੍ਰਾਹਮ ਬੈਲ ਨੇ ਟੈਲੀਫੋਨ ਜਾਰੀ ਕੀਤਾ, ਰਾਤੋ ਰਾਤ ਉਹ ਵੀ ਸੁਪਰ ਸਟਾਰ ਬਣ ਗਿਆ ਸੀ।
ਸਹੀ ਗੱਲ।
ਸੋ
ਪਰ ਉਹਨੂੰ ਉੱਥੇ ਤੱਕ ਪਹੁੰਚਦੇ ਉਹ ਬਹੁਤ ਉਮਰ ਦਰਾਜ਼ ਹੋ ਗਿਆ ਸੀ।
ਹਾਂ, ਚਲੋ ਉਹਨੇ ਉਮਰ ਜ਼ਿਆਦਾ ਬਾਅਦ ਵਿੱਚ ਜਾ ਕੇ ਟੈਲੀਫੋਨ ਯਾਦ ਕੀਤਾ, ਤੇ ਕਿਸੇ ਨੇ ਜੇਕਰ ਕੋਈ ਕੋਈ ਐਪ ਜਾਂ ਕੋਈ ਟੈਕਨੋਲੋਜੀ 19 ਸਾਲ ਦੀ ਉਮਰ ਦੇ ਵਿੱਚ ਯਾਦ ਕਰਤੀ ਆ, ਵੀ ਸ਼ੁਡ ਨਾਟ ਵਿਲੇਨਾਈਜ਼ ਫੋਰ
ਦੈਟ। ਨਹੀਂ ਨਹੀਂ, ਇਟਸ ਨਾਟ,
ਸੋ ਹੋਰ ਉਹਦੀ ਤਾਰੀਫ ਕਰਨੀ ਚਾਹੀਦੀ ਹੈ।
ਸਹੀ ਗੱਲ।
ਨਿੱਕਾ ਜਿਹਾ ਬੱਚਾ ਦੇਖੋ ਕਿੰਨੀ ਵਧੀਆ ਉਹਨੇ ਕਾਰਡ ਕੱਢੀ ਆ, ਵੀ ਸ਼ੁਡ ਗੈਟ ਮੋਟੀਵੇਟਡ ਫਰੋਮ ਦੈਮ। ਤੇ ਸਾਨੂੰ ਜਿਹੜੀ ਗੱਲ ਕਰਨੀ ਚਾਹੀਦੀ ਕੈਨੇਡਾ ਦੇ ਵਿੱਚ, ਉਹ ਪ੍ਰੋਡਕਟੀਵਿਟੀ ਦੀ ਕਰਨੀ ਚਾਹੀਦੀ ਆ।
ਕਰੈਕਟ।
ਕਿ ਅਸੀਂ ਆਪਣੀ ਪ੍ਰੋਡਕਟੀਵਿਟੀ ਦੇ ਉੱਤੇ ਫੋਕਸ ਕਰੀਏ ਕਿ ਜਿਹੜੀ ਸਾਡੀ, ਸੋ ਇੱਕ ਤਾਂ ਹੈ ਓਵਰਆਲ ਇਕਨੋਮੀ ਦੀ ਪ੍ਰੋਡਕਟੀਵਿਟੀ, ਦੈਟ ਇਜ਼ GDP ਪਰ ਕੈਪੀਟਾ, ਸਾਡੀ ਵੱਧ ਨਹੀਂ ਰਹੀ। ਇੱਕ ਜੋ ਹੈ ਕਿ ਜੋ ਕਹਿ ਲਓ ਵੇਜਿਸ ਦੀ ਪ੍ਰੋਡਕਟੀਵਿਟੀ ਕਹਿ ਲਓ ਜਾਂ ਲੇਬਰ ਪ੍ਰੋਡਕਟੀਵਿਟੀ, ਕਿ ਜਿਹੜਾ ਇੱਕ ਆਮ ਸਧਾਰਨ ਕੈਨੇਡੀਅਨ ਕੰਮ ਕਿੰਨਾ ਕਰ ਰਿਹਾ ਅਤੇ ਆਊਟਪੁੱਟ ਕਿੰਨਾ ਕਰ ਰਿਹਾ, ਸਾਨੂੰ ਉੱਥੇ ਫੋਕਸ ਕਰਨਾ ਚਾਹੀਦਾ। ਕੈਨੇਡਾ ਦੇ ਵਿੱਚ ਪ੍ਰੋਡਕਟੀਵਿਟੀ, ਖਾਸ ਤੌਰ 'ਤੇ ਜਿਹੜੀ ਲੇਬਰ ਪ੍ਰੋਡਕਟੀਵਿਟੀ, ਦੈਟਸ ਦ ਬਿਗਰ ਕੰਸਰਨ।
ਹੁਣ ਤੁਸੀਂ ਬਸ ਵੀ ਚਲੋ ਜੇ ਪ੍ਰੋਡਕਟੀਵਿਟੀ ਵਾਲੀ ਗੱਲ ਛੇੜ ਹੀ ਲਈ ਆ, ਤਾਂ ਇੱਕ ਉਹ 6 ਬੰਦਿਆਂ ਦਾ ਗਰੁੱਪ ਬਣਾਇਆ ਗਿਆ ਸੀ ਨਾ ਕਿ ਪਬਲਿਕ ਸੈਕਟਰ ਦੇ ਵਿੱਚ ਅਸੀਂ ਕਿਵੇਂ ਬਿਹਤਰੀ ਲਿਆਈਏ, ਰਿਪੋਰਟ ਤਿਆਰ ਕਰੋ। ਉਹਨਾਂ ਨੇ ਪਿਛਲੇ ਸਾਲ ਤੋਂ ਲੱਗੇ ਰਿਪੋਰਟ ਤਿਆਰ ਕਰਨ, ਉਹਨਾਂ ਨੇ ਆਪਣੀ ਰਿਪੋਰਟ ਦੀਆਂ ਰੈਕਮੈਂਡੇਸ਼ਨ 19-20 ਰੈਕਮੈਂਡੇਸ਼ਨ ਜਮ੍ਹਾਂ ਕਰਾਈਆਂ। ਉਹਦੇ 'ਚ ਇੱਕ ਉਹਨਾਂ ਨੇ ਗੱਲ ਇਹ ਕਹੀ ਸੀ ਵੀ ਪਬਲਿਕ ਸੈਕਟਰ ਦੇ ਵਿੱਚ ਜਿਹੜੇ ਨਵੇਂ ਬੰਦੇ ਹਾਇਰ ਕੀਤੇ ਜਾਂਦੇ ਨੇ, ਫੈਡਰਲ ਸਰਕਾਰ ਜਿਹੜੇ ਮੁਲਾਜ਼ਮ ਰੱਖਦੀ ਆ, ਨਵੇਂ ਮੁਲਾਜ਼ਮ ਅਤੇ ਜਿਨ੍ਹਾਂ ਨੂੰ ਪ੍ਰਮੋਟ ਕੀਤਾ ਜਾਂਦਾ, 1 ਸਾਲ ਦੇ ਅੰਦਰ ਅੰਦਰ ਉਹਨਾਂ ਦੀ ਪਰਫਾਰਮੈਂਸ ਰਿਵਿਊ ਦਾ ਕੋਈ ਮੈਟ੍ਰਿਕਸ ਤਿਆਰ ਕਰੋ। ਉਹਨਾਂ ਨੇ ਇਹ ਵੀ ਕਿਹਾ ਸੀ ਵੀ ਇੱਕ ਨਵਾਂ ਅਫਸਰ ਨਿਯੁਕਤ ਕਰ ਦਿਓ ਜਿਹੜਾ ਕਿ ਪ੍ਰੋਡਕਟੀਵਿਟੀ ਨੂੰ ਮੈਜ਼ਰ ਕਰੇਗਾ, ਅਤੇ ਫਿਰ ਪ੍ਰੋਡਕਟੀਵਿਟੀ ਦੇ ਆਧਾਰ 'ਤੇ ਫੈਸਲੇ ਲਏ ਜਾਣ। ਜੇ ਤੁਸੀਂ ਸਰਕਾਰੀ ਸਿਸਟਮ ਨੂੰ ਵੀ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਉਹਦੇ ਲਈ ਵੀ ਤਾਂ ਇਹ ਜ਼ਰੂਰੀ ਹੈ ਕਿ ਜਿਹੜੇ ਬੈਡ ਪਰਫਾਰਮਰਸ ਨੇ ਜਾਂ ਨੋਨ ਪਰਫਾਰਮਰਸ ਨੇ ਉਹਨਾਂ ਦੀ ਛਾਂਟੀ ਹੋਵੇ। ਕਿਸੇ ਵੀ ਟੀਮ ਨੂੰ ਤੁਸੀਂ ਬਿਹਤਰ ਤਾਂ ਹੀ ਬਣਾਓਗੇ ਨਾ ਕਿ ਚੰਗੇ ਪਰਫਾਰਮਰਸ ਨੂੰ ਤੁਸੀਂ ਹੋਰ ਮਜ਼ਬੂਤ ਕਰੋ, ਜਿਹੜੇ ਮਾੜੇ ਪਰਫਾਰਮਰਸ ਨੇ ਉਹਨਾਂ ਨੂੰ ਚੱਲਦਾ ਕਰੋ। ਪਰ ਸਰਕਾਰ ਨੇ ਮਨਾ ਕਰਤਾ, ਕਹਿੰਦੇ ਅਸੀਂ ਪਬਲਿਕ ਸੈਕਟਰ ਦੇ ਵਿੱਚ ਪ੍ਰੋਡਕਟੀਵਿਟੀ ਦੀ ਦਾ ਮੁਲਾਂਕਣ ਕਰਨ ਵਾਲਾ ਕੋਈ ਅਜਿਹਾ ਮੈਟ੍ਰਿਕਸ ਅਸੀਂ ਲਾਗੂ ਨਹੀਂ ਕਰਨਾ।
ਛੁੱਟੀਆਂ ਦੌਰਾਨ ਨਾ ਯੂਟਿਊਬ TV 'ਤੇ ਚੱਲਦਾ ਹੁੰਦਾ ਕਈ ਵਾਰ, ਅਤੇ ਉਹ ਸੁਜੈਸ਼ਨ ਆਪਣੇ ਆਪ ਨੈਕਸਟ ਵੀਡੀਓਜ਼ ਆ ਜਾਂਦੀਆਂ ਕਰਾਊਡ ਦੇ ਵਿੱਚ। ਸੋ ਇੱਕ ਵੀਡੀਓ ਚੱਲ ਪਈ ਕਿ ਕਿਉਂਕਿ ਅਸੀਂ ਨਿਊਜ਼ ਕੰਟੈਂਟ ਜ਼ਿਆਦਾ ਕੰਜ਼ਿਊਮ ਕਰਦੇ ਹਾਂ ਅਤੇ ਉਹ ਵੀਡੀਓ ਵੀ ਉੱਦਾਂ ਦੀ ਚੱਲ ਪੈਂਦੀ ਆ ਰੈਂਡਮਲੀ। ਸੋ ਪਾਰਲੀਮੈਂਟਰੀ ਕਮੇਟੀ, ਹਾਊਸ ਆਫ ਕਾਮਨਸ ਦੀ ਕਮੇਟੀ, ਸਾਇੰਟਿਫਿਕ ਐਂਡ ਟੈਕਨੋਲੋਜੀਕਲ ਕੋਈ ਦਾ ਕਮੇਟੀ ਹੈ ਹਾਊਸ ਆਫ ਕਾਮਰਸ ਦੀ, ਸਾਇੰਸ ਅਤੇ ਟੈਕਨੋਲੋਜੀ ਨਾਲ ਰਿਲੇਟਡ, ਉਹਦੇ ਵਿੱਚ ਪੇਸ਼ੀ ਸੀ ਜਿਹੜੇ ਚੀਫ ਸਾਇੰਟਿਫਿਕ ਐਡਵਾਈਜ਼ਰ ਨੇ ਸਰਕਾਰ ਦੇ।
ਅੱਛਾ।
ਸੋ ਉਹਨਾਂ ਦੀ ਪੇਸ਼ੀ ਸੀ, ਉਹਨਾਂ ਨੂੰ ਕੰਜ਼ਰਵੇਟਿਵ MP ਕੋਈ ਸਵਾਲ ਪੁੱਛ ਰਿਹਾ ਸੀ ਆਪੋਜੀਸ਼ਨ ਵਾਲਾ, ਕਹਿੰਦੇ ਕਿ ਤੁਹਾਡੀ ਕੰਪਨਸੇਸ਼ਨ ਤਕਰੀਬਨ $3,93,000 ਸਾਲ ਦੀ ਹੈ। ਕਹਿੰਦੇ ਇਸ ਦਾ ਨੰਬਰ ਕਰੈਕਟ? ਕਹਿੰਦੇ ਹਾਂ ਨੰਬਰ ਠੀਕ ਹੈ। ਕਹਿੰਦੇ ਤੁਸੀਂ ਕੰਮ ਕੀ ਕਰਦੇ ਹੋ? ਕਹਿੰਦੇ ਜੀ ਮੈਂ ਸਲਾਹ ਦਿੰਦੀ ਹਾਂ ਸਰਕਾਰ ਨੂੰ। ਕਹਿੰਦੇ ਜੀ ਅੱਛਾ, ਫਿਰ ਤੁਸੀਂ ਪਿਛਲੇ ਹਫ਼ਤੇ ਕੋਈ ਸਲਾਹ ਦਿੱਤੀ ਵੀ ਤੁਸੀਂ ਕੀ ਸਲਾਹ ਦਿੰਦੇ ਹੋ ਤੇ ਉਹਨੂੰ ਤੁਸੀਂ ਕੈਲਕੂਲੇਟ ਕਿਵੇਂ ਕਰਦੇ ਹੋ? ਜੇ ਤੁਹਾਨੂੰ ਜੋ ਤੁਸੀਂ ਕਿਹਾ ਨਾ ਵੀ ਆਪਾਂ ਦੇਖਣਾ ਹੋਵੇ ਵੀ ਕੈਨੇਡੀਅਨਸ ਨੇ ਜੇ ਚੈੱਕ ਕਰਨਾ ਹੋਵੇ ਵੀ ਸਰਕਾਰ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ, ਵੀ ਜੇ ਉਹ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਪੈਸੇ ਦਿੱਤੇ ਜਾਣ, ਨਹੀਂ ਤਾਂ ਉਹਨਾਂ ਨੂੰ ਫਾਇਰ ਕੀਤਾ ਜਾਵੇ ਜਾਂ ਉਹਨਾਂ ਦੇ ਪੈਸੇ ਕੱਟੇ ਜਾਣ। ਕਹਿੰਦੇ ਅਸੀਂ ਕਿਵੇਂ ਨਿਰਧਾਰਤ ਕਰੀਏ ਵੀ ਤੁਸੀਂ ਜਿਹੜੀ ਸਲਾਹ ਦਿੱਤੀ ਹੈ ਵੀ ਉਹ ਕਿੰਨੀ ਵਾਰ ਸਲਾਹ ਦਿੱਤੀ? ਕਹਿੰਦੇ ਇੱਦਾਂ ਨਹੀਂ ਹੁੰਦਾ। ਕਹਿੰਦੇ ਕੀ ਸਲਾਹ ਦਿੱਤੀ? ਕਹਿੰਦੇ ਇੱਦਾਂ ਵੀ ਨਹੀਂ ਦੱਸ ਸਕਦੇ। ਕਹਿੰਦੇ ਪਿਛਲੇ ਹਫ਼ਤੇ ਕੋਈ ਸਲਾਹ ਦਿੱਤੀ ਸੀ? ਕਹਿੰਦੇ ਹਾਂਜੀ ਦਿੱਤੀ ਸੀ। ਕਹਿੰਦੇ ਕਿਹਨੂੰ ਕਿਹਨੂੰ ਦਿੱਤੀ ਸੀ? ਉਹਨਾਂ ਨੇ ਨਾਮ ਲਿਆ ਇੱਕ ਇੰਡਸਟਰੀ ਮਿਨਿਸਟਰ ਨੂੰ ਦਿੱਤੀ ਸਲਾਹ ਤੇ ਇੱਕ ਪਤਾ ਨਹੀਂ ਕੋਈ ਹੋਰ ਮਿਨਿਸਟਰ ਦਾ ਨਾਮ ਲਿਆ ਉਹਨਾਂ ਨੇ। ਕਹਿੰਦੇ ਉਹਨਾਂ ਤੁਹਾਡੀ ਸਲਾਹ ਮੰਨੀ? ਕਹਿੰਦੇ ਜੀ ਇਹ ਮੇਰਾ ਪਰਵਿਊ ਨਹੀਂ ਆ, ਉਹ ਤਾਂ ਉਹ ਦੱਸਣਗੇ ਵੀ ਉਹਨਾਂ ਨੇ ਮੰਨੀ ਹੈ ਕਿ ਨਹੀਂ ਮੰਨੀ ਹੈ। ਸੋ ਉਹਨਾਂ ਨੂੰ ਬਾਅਦ ਪੁੱਛਿਆ ਗਿਆ ਵੀ ਤੁਹਾਡੇ, ਅੱਛਾ $4 lakh ਤਾਂ ਤੁਹਾਡੀ ਆਪਣੀ ਕੰਪਨਸੇਸ਼ਨ ਹੈ
ਜੀ,
ਤੇ ਮੇਰੇ ਖਿਆਲ ਸੈਲਰੀ ਆ ਸ਼ਾਇਦ ਉਹ ਕੰਪਨਸੇਸ਼ਨ ਔਨ ਟਾਪ ਆਫ ਦੈਟ ਹੋਏਗੀ। ਨਾਲ ਉਹਨਾਂ ਨੇ ਕਿਹਾ ਕਹਿੰਦੇ ਜਿਹੜਾ ਮੇਰਾ ਡਿਪਾਰਟਮੈਂਟ ਆ ਉਹਦੇ ਵਿੱਚ 24 to 25 ਜਣੇ ਕੰਮ ਕਰਦੇ ਨੇ।
ਅੱਛਾ।
ਡਿਪਾਰਟਮੈਂਟ ਦਾ ਬਜਟ $4 million ਸਲਾਨਾ ਹੈ।
ਸਾਰੇ ਸਲਾਹਕਾਰ ਰੱਖੇ?
ਹਾਂਜੀ ਹਾਂਜੀ, $4 million ਸਲਾਨਾ ਬਜਟ ਆ ਉਹ ਡਿਪਾਰਟਮੈਂਟ ਦਾ, ਜਿਹੜੇ ਚੀਫ ਸਾਇੰਟਿਫਿਕ ਐਡਵਾਈਜ਼ਰ ਟੂ ਦਾ ਗਵਰਨਮੈਂਟ ਨੇ।
ਮੈਨੂੰ ਨਾ ਉਹ ਚੇਤੇ ਆਉਂਦਾ ਇੱਕ ਜਸਪਾਲ ਭੱਟੀ ਨੇ ਵੀ ਸੈਟਆਰ ਬਣਾਇਆ ਸੀ ਸ਼ਾਹ ਜੀ ਦੀ ਐਡਵਾਈਸ, ਹੈ ਨਾ, ਕਮਾਲ ਹੈ ਯਾਰ,
ਸ਼ਾਹੀ ਐਡਵਾਈਸ ਆ,
ਸ਼ਾਹੀ ਐਡਵਾਈਸ। $4 lakh ਤਨਖਾਹ, ਕੰਮ ਕੀ ਸਲਾਹ ਦੇਣਾ?
ਸਲਾਹ ਦਿੰਦੇ ਤੇ ਉਹ ਕਹਿੰਦੇ ਕਿੱਦਾਂ ਕਿੰਨੀ ਕੀ ਸਲਾਹ ਦਿੰਦੇ ਹੋ? ਤੁਹਾਡੀ ਸਲਾਹ ਦੇ ਨਾਲ ਕੀ ਸਵਰਿਆ ਵੀ ਕੀ ਸਵਾਰਿਆ? ਕਹਿੰਦੇ ਤੁਸੀਂ, ਕਹਿੰਦੇ ਮੇਰਾ ਕੰਮ ਨਹੀਂ ਦੱਸਣਾ,
ਮੇਰਾ ਕੰਮ ਤਾਂ
ਸਲਾਹ ਦੇਤੀ। ਇਹ ਠੀਕ ਹੈ।
ਬਸ ਜੀ ਆਪਾਂ ਐਂ ਕਰੀਏ ਹੁਣ ਖਬਰਾਂ ਦਾ ਤਾਜ਼ਾ ਲਾਈਵ ਬੁਲੇਟਿਨ ਸੁਣਦੇ ਹਾਂ ਜਸਪ੍ਰੀਤ ਸਿੱਧੂ ਜੀ ਦੀ ਜ਼ੁਬਾਨੀ। ਬਾਕੀ ਮੇਰੀ ਤੁਹਾਨੂੰ ਸਲਾਹ ਇੱਕ ਕਿ ਤੁਸੀਂ ਹੁਣ ਬ੍ਰੇਕ 'ਚ ਕੌਫੀ ਪੀ ਲਿਓ।
ਠੀਕ ਹੈ, ਮੈਂ ਚਾਹ ਪੀਣੀ ਸੀ।
ਚਾਹ ਪੀਣੀ ਸੀ, ਚਲੋ ਆਪਾਂ ਸਲਾਹ ਬਦਲ ਲੈਂਦੇ, ਤੁਸੀਂ ਚਾਹ ਪੀ ਲਿਓ। ਕੈਨੇਡਾ ਦੇ ਵਿੱਚ ਗਰੋਸਰੀ ਦੀਆਂ ਵੱਧ ਰਹੀਆਂ ਕੀਮਤਾਂ ਪਿਛਲੇ ਸਾਲ ਦੇ ਵਿੱਚ ਕਾਫੀ ਸੁਰਖੀਆਂ ਦੇ ਵਿੱਚ ਬਣੀਆਂ ਰਹੀਆਂ ਨੇ ਤੇ ਇਸ ਪਹਿਲੂ ਦੇ ਵਿੱਚ ਸਪੈਸ਼ਲੀ ਪੈਂਡੇਮਿਕ ਦੌਰਾਨ, ਕਿਉਂਕਿ ਅਸੀਂ ਪਹਿਲਾਂ ਵੀ ਗੱਲ ਕਰਦੇ ਸੀ ਨਾ ਕਿ ਸਪਲਾਈ ਚੇਨਸ ਦੇ ਵਿੱਚ ਜਿਸ ਤਰ੍ਹਾਂ ਦਾ ਖਲਲ ਪਿਆ ਉਸ ਤੋਂ ਮਗਰੋਂ ਕੀਮਤਾਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਤੇ ਇਹ ਦੋਸ਼ ਲੱਗਦੇ ਰਹੇ ਕਿ ਕੰਪਨੀਆਂ ਨੇ ਆਪਣੇ ਮੁਨਾਫੇ ਵਧਾ ਲਏ ਹੋਏ ਨੇ। ਬਹੁਤ ਸਾਰੀਆਂ ਵਧੀਆਂ ਹੋਈਆਂ ਕੋਸਟਸ ਇਹੋ ਜਿਹੀਆਂ ਨੇ ਜਿਹੜੀਆਂ ਕੰਪਨੀਆਂ ਖੁਦ ਐਬਜ਼ੋਰਬ ਕਰ ਸਕਦੀਆਂ ਨੇ, ਵੀ ਕੰਪਨੀਆਂ ਆਪਣਾ ਮੁਨਾਫਾ ਨਹੀਂ ਘਟਾ ਰਹੀਆਂ। ਇਨਫੈਕਟ ਕੰਪਨੀਆਂ ਆਪਣਾ ਮੁਨਾਫਾ ਉਸ ਪੱਧਰ 'ਤੇ ਵੀ ਨਹੀਂ ਰੱਖ ਰਹੀਆਂ ਜਿੰਨਾ ਕਿ ਪਿਛਲੇ ਸਾਲ ਦਾ ਮੁਨਾਫਾ ਸੀ, ਕਿਉਂਕਿ ਕਾਰਪੋਰੇਟ ਸਟਰਕਚਰ ਆਪਣਾ ਕੈਪੀਟਲਿਜ਼ਮ ਵਾਲਾ ਕਿਵੇਂ ਚੱਲਦਾ ਕਿ ਇਸ ਸਾਲ ਦਾ ਮੁਨਾਫਾ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਣਾ ਚਾਹੀਦਾ। ਸਾਲ ਛੱਡੋ, ਕੁਆਟਰਲੀ ਕੰਪੈਰੀਜ਼ਨਸ ਹੁੰਦੇ ਨੇ, ਸੀਈਓਜ਼ ਦੀ ਜਿਹੜੀ ਤਨਖਾਹ ਉਹਦੇ ਉੱਪਰ ਡਿਪੈਂਡ ਕਰਦੀ ਆ, ਸੀਈਓਜ਼ ਦੀ ਪਰਫੋਰਮੈਂਸ ਉਸ ਦੇ ਆਧਾਰ 'ਤੇ ਗੇਜ ਕੀਤੀ ਜਾਂਦੀ ਆ। ਵੀ ਕੰਪਨੀਆਂ ਨੇ ਗਰੋਸਰੀ ਸੈਕਟਰ ਦੀਆਂ ਇਹਨਾਂ ਨੇ ਰੀਟੇਲਰਸ ਨੇ ਆਪਣੇ ਮੁਨਾਫੇ ਵਧਾ ਲਏ ਹੋਏ ਨੇ ਅਤੇ ਸਾਨੂੰ ਕੋਈ ਨਾ ਕੋਈ ਕੁਛ ਅਜਿਹਾ ਇੱਕ ਸਿਸਟਮ ਐਸਟੈਬਲਿਸ਼ ਕਰਨਾ ਪੈਣਾ ਜਿਹਦੇ ਵਿੱਚ ਕਿ ਲੋਕਾਂ ਦੇ ਹੱਕਾਂ ਦੀ ਵੀ ਰਾਖੀ ਹੋ ਸਕੇ। ਕੈਨੇਡਾ 'ਚ 5 ਵੱਡੇ ਗਰੋਸਰਸ ਨੇ, ਤਕਰੀਬਨ 80% ਆਫ ਦਾ ਗਰੋਸਰੀ ਮਾਰਕੀਟ 5 ਵੱਡੇ ਰੀਟੇਲਰਸ ਹੀ ਕੰਟਰੋਲ ਕਰਦੇ ਨੇ ਅਤੇ ਇੱਕ ਜਿਹੜਾ ਗਰੋਸਰੀ ਕੋਡ ਆਫ ਕੰਡਕਟ ਜਿਹਦੀ ਗੱਲ 2020 ਦੇ ਵਿੱਚ ਸ਼ੁਰੂ ਹੋਈ ਸੀ ਉਹ ਹੁਣ ਲੰਘੇ ਕੱਲ੍ਹ ਤੋਂ 1 January 2026 ਤੋਂ ਲਾਗੂ ਹੋ ਗਿਆ। ਇਹਦੇ ਵਿੱਚ ਕਿਹਨੇ ਕਿਹਨੇ ਸਾਈਨ ਅਪ ਕੀਤਾ, ਇਹਦਾ ਇੰਪੈਕਟ ਕੀ ਹੋਏਗਾ, ਉਹ ਸਾਰੀ ਗੱਲ ਕਰਦੇ ਹਾਂ ਬਸ ਜੀ।
ਯਾ ਸੋ ਜਦੋਂ ਇਹ ਗੱਲ ਬੜੀ ਚੱਲੀ ਕਿ ਜੀ ਫੂਡ ਇਨਫਲੇਸ਼ਨ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਕੈਨੇਡਾ ਦੇ ਵਿੱਚ ਪੋਸਟ ਪੈਂਡੈਮਿਕ ਈਅਰਸ ਦੌਰਾਨ, ਉਦੋਂ ਫਾਈਨੈਂਸ ਮਿਨਿਸਟਰ ਨੇ ਇਹ ਗੱਲ ਕਹੀ, ਮੇਰੇ ਖਿਆਲ ਉਦੋਂ ਇੰਡਸਟਰੀ ਮਿਨਿਸਟਰ ਸੀਗੇ ਫਰਾਂਸੋ ਫਿਲਿਪ ਚੈਂਪੇਨ, ਜਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੀ ਅਸੀਂ ਚਿੰਤਾ ਨਾ ਕਰੋ ਵੀ ਇਹਦਾ ਅਸੀਂ ਇੱਕ ਸੋਲਿਊਸ਼ਨ ਲੱਭ ਲਿਆ, ਅਸੀਂ ਕੀ ਕਰਾਂਗੇ ਕਿ ਅਸੀਂ ਗਰੋਸਰੀ ਕੋਡ ਆਫ ਕੰਡਕਟ
ਲਾਗੂ ਕਰਾਂਗੇ,
ਤੁਹਾਨੂੰ ਇੱਥੇ ਲਾਗੂ ਕਰਾ ਕੇ ਦਿਖਾਵਾਂਗੇ। ਹੁਣ ਉਹ ਲੱਗਿਆ ਵੀ ਇਹਦੇ ਨਾਲ ਸ਼ਾਇਦ ਸਾਰੇ ਜਿਹੜੇ ਦੁੱਖ ਦਰਦ ਨੇ ਦੂਰ ਹੋ ਜਾਣਗੇ ਵੀ ਗਰੋਸਰੀ ਬਹੁਤ ਸਸਤੀ ਹੋ ਜਾਏਗੀ। ਹੁਣ ਇਹ ਸਮਝ ਆ ਰਿਹਾ ਕਿ ਇਹਦੇ ਨਾਲ ਐਕਚੁਲੀ ਹੋਣਾ ਕੀ ਆ, ਗਰੋਸਰੀ ਕੋਡ ਆਫ ਕੰਡਕਟ ਹੈ ਕਿ ਜਿਹੜੇ ਰਿਟੇਲਰਸ ਨੇ ਜਿਹੜੇ ਵੱਡੇ ਇਹ ਜਿਹੜੀਆਂ ਚੇਨਸ ਨੇ ਗਰੋਸਰੀ ਚੇਨਸ, ਇਹ ਆਪਣੇ ਸਪਲਾਇਰਸ ਦੇ ਨਾਲ ਕਿਵੇਂ ਡੀਲ ਕਰਦੀਆਂ ਨੇ, ਉਹਨਾਂ ਦੇ ਵਿਚਕਾਰ ਜਿਹੜਾ ਲੈਣ ਦੇਣ ਹੈ ਉਹਦਾ ਕੋਡ ਹੈ। ਸੋ ਕੋਡ ਆਫ ਕੰਡਕਟ ਬਿਟਵੀਨ ਦ ਰਿਟੇਲਰਸ ਐਂਡ ਦੇਅਰ ਸਪਲਾਇਰਸ,
ਇੰਡਸਟਰੀ ਪਲੇਅਰਸ ਹੀ ਨੇ।
ਹਾਂ, ਸੋ ਗੱਲ ਇਹ ਚੱਲੀ ਸੀ ਕਿ ਇਸ ਸਰਕਾਰ ਇਹਦਾ ਕਿਉਂ ਕਰ ਰਹੀ ਹੈ, ਕਿਉਂਕਿ ਇਹ ਬੜੀ ਗੱਲ ਚੱਲੀ ਕਿ ਜਿਹੜੇ ਵੱਡੇ ਇਹ ਰਿਟੇਲਰਸ ਨੇ, ਲੋਬਲੋਜ਼ ਹੋ ਗਿਆ, ਐਮਪਾਇਰ ਹੋ ਗਿਆ, ਮੈਟਰੋ ਹੋ ਗਿਆ, ਕੋਸਕੋ ਹੋ ਗਿਆ, ਜਿਹੜੇ ਆਪਣੇ ਸਪਲਾਇਰਸ ਨੇ ਉਹਨਾਂ ਨੂੰ ਇੱਕ ਫੀਸ ਚਾਰਜ ਕਰਦੇ ਨੇ ਵੀ ਜੇ ਤੁਸੀਂ ਸਾਡੇ ਸਟੋਰ ਵਿੱਚ ਆਪਣਾ ਮਾਲ ਵੇਚਣਾ ਚਾਹੁੰਦੇ ਹੋ ਤੇ ਤੁਹਾਨੂੰ ਸਾਨੂੰ ਇੱਕ ਫੀਸ ਅਦਾ ਕਰਨੀ ਪਏਗੀ, ਕੋਈ ਪੈਸੇ ਦੇਣੇ ਪੈਣਗੇ। ਬੇਸਿਕਲੀ ਕਹਿ ਲਓ ਵੀ ਕਲੱਬ ਦੇ ਵਿੱਚ ਐਂਟਰੀ ਵਾਸਤੇ ਉਹਨਾਂ ਨੇ ਫੀਸ ਰੱਖੀ ਹੋਈ ਆ, ਜਿਵੇਂ ਕੋਸਕੋ ਆਪਣੇ ਕਸਟਮਰ ਨੂੰ ਫੀਸ ਚਾਰਜ ਕਰਦਾ, ਉਸੇ ਤਰ੍ਹਾਂ ਉਹ ਆਪਣੇ ਸਪਲਾਇਰਸ ਨੂੰ ਵੀ ਇਹ ਦੱਸਿਆ ਗਿਆ ਵੀ ਉਹ ਫੀਸ ਚਾਰਜ ਕਰਦੇ ਨੇ, ਜੇ ਆਪਣਾ ਮਾਲ ਸਾਡੀਆਂ ਸ਼ੈਲਫਾਂ ਤੇ ਰਖਵਾਉਣਾ ਤੁਹਾਨੂੰ ਪੈਸੇ ਦੇਣੇ ਪੈਣਗੇ।
ਇਨਫੈਕਟ ਬਸੋ ਜੀ, ਰਿਪੋਰਟਾਂ ਤੇ ਇਹੋ ਜਿਹੀਆਂ ਵੀ ਆਈਆਂ ਸੀ ਕਿ ਸ਼ੈਲਫ ਦੇ ਉੱਪਰ ਪਲੇਸਮੈਂਟ ਕਿਹੜੇ ਪ੍ਰੋਡਕਟ ਦੀ ਕਿਵੇਂ ਹੋਣੀ ਆ, ਕਿਹੜਾ ਪ੍ਰੋਡਕਟ, ਹੁਣ ਮੰਨ ਲਓ ਜੇ ਚਿਪਸ ਦੀ ਆਈ ਲਾ, ਕਿਹੜੇ ਚਿਪਸ ਦੇ ਪੈਕਟਸ ਹੋਣਗੇ, ਕਿਹੜਾ ਬ੍ਰਾਂਡ ਹੋਏਗਾ ਜਿਹੜਾ ਆਈ ਲੈਵਲ 'ਤੇ ਆ
ਜੀ,
ਕਿਹੜੇ ਹੇਠਲੀ ਸ਼ੈਲਫ 'ਚ ਪਏ ਹੋਣਗੇ, ਕਿਉਂਕਿ ਜਿਹੜਾ ਆਈ ਲੈਵਲ 'ਤੇ ਪਿਆ ਚਾਂਸਿਸ ਉਸ ਪ੍ਰੋਡਕਟ ਦੇ ਵਿਕਣ ਦੇ ਜ਼ਿਆਦਾ ਨੇ।
ਅਤੇ ਨਾਲ ਇਹ ਕਿਹਾ ਗਿਆ ਕਿ ਜਿਹੜੇ ਇਹ ਵੱਡੇ ਰਿਟੇਲਰਸ ਨੇ ਇਹ ਆਪਣੇ ਸਪਲਾਇਰਸ ਨਾਲ ਐਕਸਕਲੂਸਿਵਿਟੀ ਕਲੋਜ਼ ਵੀ ਕੋਈ ਸਾਈਨ ਕਰ ਲੈਂਦੇ ਆ ਕਿ ਸਾਨੂੰ ਮਾਲ ਵੇਚਣਾ ਫਿਰ ਸਾਨੂੰ ਹੀ ਵੇਚਣਾ, ਤੁਸੀਂ ਹੋਰ ਕਿਸੇ ਵੀ ਰਿਟੇਲਰ ਨੂੰ ਆਪਣਾ ਮਾਲ ਨਹੀਂ ਵੇਚ ਸਕਦੇ।
ਤੁਸੀਂ ਇਹ ਦੇਖੋ ਅਸੂ ਜੀ, ਜਿਹੜੀ ਕੈਨੇਡਾ ਦੀ ਟੋਟਲ ਗਰੋਸਰੀ ਮਾਰਕੀਟ ਆ, ਪੰਜ ਪਲੇਅਰਸ ਕੋਲ 80% ਹਿੱਸਾ, 30% ਆਫ ਦ ਆਲਮੋਸਟ 29-30% ਆਫ ਦ ਕੈਨੇਡੀਅਨ ਗਰੋਸਰੀ ਮਾਰਕੀਟ, ਇਹ ਲੋਬਲੋਸ ਦੇ ਦਾ ਮਾਰਕੀਟ ਸ਼ੇਅਰ ਆ,
ਹਾਂਜੀ
ਅਬਾਊਟ 30% ਆਫ ਇਟ।
ਸੋ ਇਹਦੇ ਨਾਲ ਇਹ ਕਿਹਾ ਗਿਆ ਕਿ ਜਿਹੜੇ ਨਵੇਂ ਕੋਈ ਛੋਟੇ ਰਿਟੇਲਰਸ ਨੇ ਵੀ ਉਹਨਾਂ ਲਈ ਮਾਰਕੀਟ ਦੇ ਵਿੱਚ ਐਂਟਰ ਕਰਨਾ ਔਖਾ ਹੋ ਜਾਂਦਾ,
ਕਰੈਕਟ,
ਕਿਉਂਕਿ ਜਿਹੜੇ ਸਪਲਾਇਰਸ ਨੇ ਉਹ ਲਿਮਿਟਿਡ ਨੇ ਅਤੇ ਉਹ ਐਕਸਕਲੂਸਿਵਿਟੀ ਕਲੋਜ਼ ਸਾਈਨ ਕਰਕੇ ਬੈਠੇ ਨੇ ਵੱਡੇ ਰਿਟੇਲਰਸ ਦੇ ਨਾਲ, ਅਤੇ ਉਹ ਸਗੋਂ ਇੱਕ ਫੀਸ ਵੀ ਅਦਾ ਕਰ ਰਹੇ ਆ ਵੱਡੇ ਰਿਟੇਲਰਸ ਨੂੰ ਕਿ ਉਹਨਾਂ ਦੀਆਂ ਸ਼ੈਲਫਾਂ 'ਤੇ ਆਪਣਾ ਸਮਾਨ ਰਖਾ ਸਕਣ। ਸੋ ਇਹਦੇ ਕਰਕੇ ਨਵੇਂ ਪਲੇਅਰਸ ਮਾਰਕੀਟ ਦੇ ਵਿੱਚ ਨਹੀਂ ਆ ਪਾਉਂਦੇ।
ਮਤਲਬ ਉਹੀ ਗੱਲ ਆ ਵੀ ਬੈਂਕ 'ਚ ਪੈਸਾ ਵੀ ਤੁਹਾਡਾ ਪਿਆ, ਤੁਸੀਂ ਆਪਣਾ ਹੀ ਪੈਸਾ ਕਢਾਉਣਾ, ਤੁਹਾਨੂੰ ਉਹਦੇ ਲਈ ਫੀਸ ਦੇਣੀ ਪੈਂਦੀ ਆ। ਉਹੀ ਚੀਜ਼ ਜਿਹੜੇ ਆ ਕਈ ਰਿਟੇਲਰਸ ਨੇ ਜਾਂ ਜਿਹੜੇ ਸਪਲਾਇਰਸ ਨੇ ਆਪਣਾ ਮਾਲ ਜਿਹੜਾ ਉਹਨਾਂ ਨੇ ਸਸਤੇ ਭਾਅ 'ਤੇ ਵੇਚਣਾ, ਜਿਹੜਾ ਸਟੋਰ ਆ ਉਹਨੇ ਉਹਦੇ ਉੱਪਰ ਆਪਣਾ ਮੁਨਾਫਾ ਲਾ ਕੇ ਅੱਗੇ ਵੇਚਣਾ, ਪਰ ਉਹ ਮਾਲ ਨੂੰ ਖਰੀਦਣ ਵਾਸਤੇ ਵੀ ਉਹਨੂੰ ਕਹਿ ਰਹੇ ਨੇ ਵੀ ਤੁਹਾਡੀ ਅਸੀਂ ਪਲੇਸਮੈਂਟ ਕਿੱਥੇ ਕਰਾਂਗੇ, ਉਹਦੇ ਲਈ ਸਾਨੂੰ ਲੈਦੀ ਫੀਸ ਦਿਓ,
ਤੇ ਤੁਸੀਂ ਨਵੇਂ ਕਿਸੇ ਹੋਰ ਗਾਹਕ ਨੂੰ ਆਪਣਾ ਮਾਲ ਵੇਚ ਵੀ ਨਹੀਂ ਸਕਦੇ। ਸੋ ਮੇਨ ਕੰਸਰਨ ਇਹ ਸੀ। ਸਰਕਾਰ ਦਾ ਤਰਕ ਇਹ ਸੀ ਕਿ ਜੇ ਅਸੀਂ ਇਹਦੇ ਵਿੱਚ ਕੋਈ ਕੋਡ ਆਫ ਕੰਡਕਟ ਬਣਾ ਦੇਵਾਂਗੇ, ਰੂਲਸ ਐਸਟੈਬਲਿਸ਼ ਕਰ ਦੇਵਾਂਗੇ ਕਿ ਜਿਹੜੇ ਵੱਡੇ ਰਿਟੇਲਰਸ ਨੇ ਉਹ ਆਪਣੇ ਹੋਲਸੇਲਰਸ ਨੂੰ ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਮਜਬੂਰ ਨਾ ਕਰ ਸਕਣ, ਉਹਨਾਂ ਦੀ ਬਾਂਹ ਨਾ ਮਰੋੜ ਸਕਣ, ਇਹਦੇ ਨਾਲ ਫਿਰ ਨਵੇਂ ਰਿਟੇਲਰਸ ਵੀ ਮਾਰਕੀਟ ਦੇ ਵਿੱਚ ਆ ਸਕਣਗੇ
ਜੀ।
ਨਵੇਂ ਰਿਟੇਲਰਸ ਆਉਣਗੇ, ਨਵੇਂ ਛੋਟੇ ਗਰੋਸਰੀ ਸਟੋਰਸ ਹੋਰ ਐਂਟਰ ਹੋਣਗੇ ਮਾਰਕੀਟ ਦੇ ਵਿੱਚ, ਕੰਪੀਟੀਸ਼ਨ ਵਧੇਗਾ ਅਤੇ ਉਹਦੇ ਨਾਲ ਇਫੈਕਟਿਵਲੀ ਇਵੈਂਚੁਅਲੀ ਕਿਤੇ ਜਾ ਕੇ ਗਰੋਸਰੀ ਜਿਹੜੀ ਹੈ ਉਹ ਸਸਤੀ ਹੋ ਜਾਏਗੀ। ਸਰਕਾਰ ਦਾ ਤਰਕ ਇਹ ਸੀ
ਜੀ।
ਪਰ ਦੂਜੇ ਪਾਸੇ ਜਿਹੜਾ ਇੱਕ ਕੰਸਰਨ ਬਣਿਆ ਹੋਇਆ, ਜਿਹੜੇ ਲੋਕ ਇਹ ਕਹਿਣਾ ਚਾਹ ਰਹੇ ਨੇ, ਕਹਿੰਦੇ ਕਿ ਤੁਸੀਂ ਬੇਸਿਕਲੀ ਜਿਹੜੀ ਫੀਸ ਚਾਰਜ ਕਰਦੇ ਨੇ ਇਹ ਰਿਟੇਲਰਸ ਆਪਣੇ ਸਪਲਾਇਰਸ ਨੂੰ, ਉਹ ਰਿਟੇਲਰਸ ਵਾਸਤੇ ਇੱਕ ਤਰ੍ਹਾਂ ਦੀ ਇਨਕਮ ਹੈ ਕਿ ਜਿਹੜਾ ਸਪਲਾਇਰ ਹੈ, ਸਪਲਾਇਰ ਕਹਿੰਦਾ ਮੈਂ ਤੁਹਾਨੂੰ ਆਪਣਾ ਮਾਲ ਵੇਚੂਗਾ ਤੇ ਨਾਲ ਉਹਦੇ ਮੈਂ ਫਰਜ਼ ਕਰੋ ਮੈਂ ਤੁਹਾਨੂੰ $1,00,000 ਮੈਂ ਤੁਹਾਨੂੰ ਫੀਸ ਵੀ ਦੇਵਾਂਗਾ
ਜੀ ਜੀ।
ਹੁਣ ਜਿਹੜੀ ਉਹ ਫੀਸ ਤੁਸੀਂ ਕਹਿ ਰਹੇ ਹੋ ਵੀ ਜੇ ਅਸੀਂ ਉਹਦੇ 'ਚੋਂ ਮਨਫੀ ਕਰ ਦੇਣੀ ਆ, ਬੇਸਿਕਲੀ ਉਹ ਟੇਕਿੰਗ ਅਵੇ ਇਨਕਮ ਫਰੋਮ ਦੋਜ਼ ਰਿਟੇਲਰਸ,
ਜਿਹੜਾ ਗਰੋਸਰੀ ਸਟੋਰ ਹੈ ਉਹਨੇ ਉਹੀ ਆਪਣੀ ਪ੍ਰਾਈਸ ਵਧਾ ਕੇ ਕਸਟਮਰ ਦੇ ਸਿਰ ਪਾ ਦੇਣੀ।
ਕੋਈ ਵੀ ਕੰਪਨੀ ਹੋਵੇ ਉਹਨੇ ਹੁਣ ਜਿਹੜਾ ਕੋਈ ਇੱਕ ਪਾਸਿਓਂ ਜੇ ਉਹਦੀ ਆਮਦਨ ਘਟੀ ਹੈ, ਉਹਦੀ ਕੋਈ ਇਨਕਮ ਘਟੀ ਆ, ਉਹਨੇ ਉਹ ਇਨਕਮ ਦੂਜੇ ਪਾਸੇ ਕੰਪਨਸੇਟ ਕਰਨੀ ਹੈ। ਹੁਣ ਉਹ ਜਿਹੜੀ ਇਨਕਮ ਹੈ ਉਹਨਾਂ ਨੇ ਭਰਪਾਈ ਜਿਹੜੀ ਉਹ $1,00,000 ਦੀ ਆ, ਜੋ ਕਿ ਪਹਿਲਾਂ ਸਪਲਾਇਰ ਦੇ ਰਿਹਾ ਸੀ, ਹੁਣ ਹੋ ਸਕਦਾ ਕਿ ਉਹਨਾਂ ਦੇ ਕਸਟਮਰ ਨੂੰ ਦੇਣੀ ਪਵੇ, ਸਾਨੂੰ ਸਾਰਿਆਂ ਨੂੰ ਦੇਣੀ ਪਵੇ। ਸੋ ਹੁਣ ਇਹਦੇ ਕਰਕੇ ਕਿਹਾ ਜਾ ਰਿਹਾ ਵੀ ਗਰੋਸਰੀ ਤਾਂ ਹੋਰ ਮਹਿੰਗੀ ਹੋ ਸਕਦੀ ਆ। ਸੋ ਇਹ ਹੁਣ ਦੋਨੋਂ ਪਾਸਿਓਂ ਊਠ ਕਿਹੜੀ ਕਰਵਟ ਬੈਠੇਗਾ ਕੋਈ ਸਾਲ ਪਤਾ ਲੱਗਣਾ।
ਆਲਰੇਡੀ UK ਤੇ ਆਸਟ੍ਰੇਲੀਆ ਦੇ ਵਿੱਚ ਇਸ ਤਰ੍ਹਾਂ ਦਾ ਕੋਡ ਆਫ ਕੰਡਕਟ, ਗਰੋਸਰੀ ਕੋਡ ਆਫ ਕੰਡਕਟ ਐਗਜ਼ਿਸਟ ਕਰਦਾ ਵੀ ਆ, ਪਰ ਬਾਸੂ ਜੀ ਫੂਡ ਪ੍ਰਾਈਸ ਇਨਫਲੇਸ਼ਨ ਤੇ UK ਦੇ ਵਿੱਚ ਤੇ ਕਿਤੇ ਜ਼ਿਆਦਾ ਹੋਈ ਸੀ। ਚਲੋ ਉਹਨਾਂ ਦੇ ਰੀਜ਼ਨਸ ਕੁਝ ਹੋਰ ਵੀ ਨੇ ਕਿਉਂਕਿ UK 'ਚ ਆਪਣਾ ਉੱਥੇ ਕੁਝ ਉੱਗਦਾ ਹੀ ਨਹੀਂ, ਪਰ ਫੂਡ ਪ੍ਰਾਈਸ ਇਨਫਲੇਸ਼ਨ ਦੇ ਉੱਪਰ ਕੋਡ ਆਫ ਕੰਡਕਟ ਦਾ ਕੀ ਆਸਟ੍ਰੇਲੀਆ ਤੇ UK ਦੇ ਵਿੱਚ ਕੋਈ ਬਿਹਤਰ ਅਸਰ ਹੋਇਆ, ਉਹਦਾ ਵੀ ਰਲਵਾਂ ਮਿਲਵਾਂ ਜਿਹਾ ਹੀ ਡੇਟਾ ਐਗਜ਼ਿਸਟ ਕਰਦਾ। ਇਹਦੇ ਵਿੱਚ ਦੂਜੀ ਗੱਲ ਇਹ ਵੀ ਹੈ ਨਾ ਕਿ ਬਹੁਤ ਸਾਰੇ ਜਿਹੜੇ ਵੱਡੇ ਪਲੇਅਰਸ ਨੇ, ਅੱਜ ਦੇਖੋ ਦੋ ਤਰੀਕੇ ਨੇ ਦੇਖਣ ਦੇ, ਇੱਕ ਤਾਂ ਹੈਗਾ ਫੀਸ ਚਾਰਜ ਕਰਦੇ ਆ, ਦੂਜਾ ਹੈਗਾ ਕਿ ਕਿਉਂਕਿ ਇਹਨਾਂ ਨੇ ਬਲਕ ਬਾਇੰਗ ਕਰਨੀ ਆ, ਇਹ ਰਿਟੇਲਰ ਆਪਣੇ ਸਪਲਾਇਰ ਨੂੰ ਕਹਿੰਦੇ ਸੀ ਕਿ ਭਾਈ ਮੈਨੂੰ ਸਸਤੇ ਭਾਅ 'ਤੇ ਵੇਚ ਸਮਾਨ, ਕਿਉਂਕਿ ਮੈਂ ਜਿੰਨਾ ਤੇਰੇ ਤੋਂ ਛੋਟੇ ਰਿਟੇਲਰਸ ਨੇ ਦਸਾਂ ਨੇ ਖਰੀਦਣਾ ਮੈਂ ਇਕੱਲਾ ਖਰੀਦਾਂ, ਵੀ ਮੈਨੂੰ ਘੱਟ ਭਾਅ 'ਤੇ ਸਮਾਨ ਵੇਚ। ਹੁਣ ਜੇ ਉਹਨੂੰ ਡਿਸਕਾਊਂਟ ਮਿਲ ਜਾਂਦਾ ਸੀ ਤਾਂ ਚਾਂਸਿਸ ਸੀਗੇ ਕਿ ਉਸ ਡਿਸਕਾਊਂਟ ਦਾ ਕੁਝ ਹਿੱਸਾ ਅੱਗੇ ਕਸਟਮਰ ਕੋਲ ਵੀ ਜਾਂਦਾ ਸੀ। ਗਰੋਸਰੀ ਕੋਡ ਆਫ ਕੰਡਕਟ ਦੇ ਆਧਾਰ 'ਤੇ ਹੋਏਗਾ ਕੀ ਕਿ ਕੋਈ ਵੀ ਥੋਕ ਦਾ ਖਰੀਦਦਾਰ, ਵੱਡਾ ਰਿਟੇਲਰ ਸਪਲਾਇਰ ਨੂੰ ਜਾ ਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਤੇਰੇ ਤੋਂ ਦੇਖ ਲਾ 1,00,000 ਚਿਪਸ ਦੇ ਪੈਕਟ ਖਰੀਦਣ ਲੱਗਾ ਮੈਨੂੰ ਸਸਤੇ ਦੇ, ਦੂਜੇ ਨੇ ਤੇਰੇ ਤੋਂ 10,000 ਖਰੀਦਣੇ ਆ ਤੈਨੂੰ ਮੈਂ ਜ਼ਿਆਦਾ ਪਿਆਰਾ ਖੇ। ਉਹ ਹੁਣ ਉਹ ਡਿਸਕਾਊਂਟਸ ਇੱਦਾਂ ਐਕਸਟਰੈਕਟ ਨਹੀਂ ਕਰ ਸਕਣਗੇ, ਉਹਦਾ ਵੀ ਮਤਲਬ ਇਹੀ ਹੈ ਜੇ ਡਿਸਕਾਊਂਟ ਨਹੀਂ ਮਿਲਦਾ ਤਾਂ ਫਿਰ ਜਿਹੜੀ ਐਂਡ ਯੂਜ਼ਰ ਨੂੰ ਪ੍ਰਾਈਸ ਪੇ ਕਰਨੀ ਪੈਣੀ ਆ ਕਿਤੇ ਉਹ ਵੱਧ ਨਾ ਜਾਵੇ।
ਯਾ ਸੋ ਹੁਣ ਇਹ ਸਾਰਾ ਕੀਤਾ ਕਿਵੇਂ ਜਾਣਾ, ਇਹਦੇ ਵਾਸਤੇ ਵੀ ਇੱਕ ਦਫ਼ਤਰ ਸਥਾਪਿਤ ਕਰ ਦਿੱਤਾ ਗਿਆ।
ਅੱਛਾ, ਨਾਲੇ ਵਾਲੰਟਰੀ ਆ ਨਾ ਇਹ ਸਾਰਾ?
ਹਾਂਜੀ। ਸੋ ਜਿਹੜੇ ਇਹ ਸੋ ਇਹ ਹੋਇਆ ਕੀ ਸੀ ਕਿ ਜਦੋਂ ਸਰਕਾਰ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦਾ ਇੱਕ ਕੋਡ ਸਥਾਪਿਤ ਕਰਨਾ ਚਾਹੁੰਦੇ ਹਾਂ, ਤਾਂ ਲੋਬਲੋਜ਼ ਵਾਲੇ ਕਹਿੰਦੇ ਨਾ ਜੀ ਨਾ ਅਸੀਂ ਨਹੀਂ ਸਾਈਨ ਕਰਨਾ, ਉਹਨਾਂ ਨੇ ਬੜੀ ਆਨਾਕਾਨੀ ਕੀਤੀ ਸੀ। ਅਤੇ ਉਸ ਤੋਂ ਬਾਅਦ ਫਿਰ ਸਰਕਾਰ ਨੇ ਕਿਹਾ ਸੀ ਵੀ ਠੀਕ ਆ ਜੇ ਤੁਸੀਂ ਵਾਲੰਟੈਰਲੀ ਸਾਈਨ ਅਪ ਨਹੀਂ ਕਰਨਾ ਫਿਰ ਅਸੀਂ ਇਹਨੂੰ ਮੈਂਡੇਟੋਰੀ ਬਣਾ ਦੇਵਾਂਗੇ।
ਰੌਲਾ ਪਾਇਆ ਸੀ ਪਹਿਲਾਂ ਐਮਪਾਇਰ ਵਾਲਿਆਂ ਨੇ, ਐਮਪਾਇਰ ਵਾਲਿਆਂ ਨੇ ਲੀਡ ਕੀਤਾ ਸੀ ਕਿਉਂਕਿ ਐਮਪਾਇਰ ਦੇ ਸਟੋਰਸ ਹੈਗੇ ਨੇ ਮੋਸਟਲੀ ਈਸਟਰਨ ਕੈਨੇਡਾ 'ਚ, ਲੋਬਲੋਜ਼ ਹੈ ਅਕਰੋਸ ਦਾ ਕੰਟਰੀ, ਅਤੇ ਲੋਬਲੋਜ਼ ਦਾ ਕਿਸੇ ਇਕਲੌਤੇ ਰਿਟੇਲਰ ਦਾ ਕੈਨੇਡੀਅਨ ਗਰੋਸਰੀ ਲੈਂਡਸਕੇਪ ਦੇ ਵਿੱਚ ਜੇ ਸਭ ਤੋਂ ਵੱਡਾ ਮਾਰਕੀਟ ਸ਼ੇਅਰ ਆ, ਦੈਟ ਇਜ਼ ਲੋਬਲੋਜ਼, ਅਬਾਊਟ 30% ਇਜ਼ ਲੋਬਲੋਜ਼।
ਗੇਲਨ ਵੈਸਟਨ ਨੇ ਬਹੁਤ ਜ਼ਿਆਦਾ ਇਹਦਾ ਵਿਰੋਧ ਕੀਤਾ ਸੀ, ਬਟ ਦੈਨ ਹੀ ਫੈਲ ਇਨ ਲਾਈਨ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਚਲੋ ਠੀਕ ਹੈ ਅਸੀਂ ਸਾਈਨ ਅਪ ਕਰਦੇ ਹਾਂ। ਪਰ ਜੇ ਤੁਸੀਂ ਦੇਖੋਗੇ ਤਾਂ ਇਟਸ ਅ ਵੈਰੀ ਟੂਥਲੈਸ ਕਾਇੰਡ ਆਫ ਐਨ ਆਫਿਸ। ਸੋ ਆਫਿਸ ਸਥਾਪਿਤ ਕੀਤਾ ਜੀ, ਨਾਮ ਰੱਖਿਆ ਉਹਦਾ ਆਫਿਸ ਆਫ ਦਾ ਗਰੋਸਰੀ ਸੈਕਟਰ ਕੋਡ ਆਫ ਕੰਡਕਟ। ਇਹਨਾਂ ਨੇ ਕਰਨਾ ਕੀ ਆ, ਇਹਨਾਂ ਨੇ ਰਿਪੋਰਟਾਂ ਬਣਾਉਣੀਆਂ ਵਿਜੇ ਜੀ। ਸੋ ਕਹਿੰਦੇ ਕਿ ਸਾਲ ਦੇ ਵਿੱਚ ਰਿਪੋਰਟ ਬਣਾ ਕੇ ਪੇਸ਼ ਕਰਿਆ ਕਰਨਗੇ ਕਿ
ਇੰਡਸਟਰੀ ਦੇ ਟ੍ਰੈਂਡਸ ਕਿਹੋ ਜਿਹੇ ਰਹੇ,
ਇੰਡਸਟਰੀ ਟ੍ਰੈਂਡਸ ਕਿਹੋ ਜਿਹੇ, ਸਿਸਟੈਮਿਕ ਚੈਲੰਜਸ ਕਿਹੋ ਜਿਹੇ ਰਹੇ, ਤੇ ਹੋਰ ਇੰਪਰੂਵਮੈਂਟਸ ਕਿਹੜੀਆਂ ਅਸੀਂ ਪ੍ਰਪੋਜ਼ ਕਰ
ਰਹੇ ਹਾਂ,
ਸਲਾਹ ਰਿਪੋਰਟ ਬਣਾਉਣੀ ਆ ਤੇ ਸਲਾਹ ਦੇਣੀ ਆ। ਇਹਨਾਂ ਦਾ ਕੰਮ ਜ਼ਿਆਦਾ ਵੀ ਜੀ, ਇਹਨਾਂ ਨੇ ਨਾਲ ਰਿਪੋਰਟ ਵੀ ਬਣਾਉਣੀ ਆ
ਜੀ ਜੀ,
ਸੋ ਸਲਾਹ ਵੀ ਦੇਣੀ ਆ ਫਿਰ ਰਿਪੋਰਟ ਬਣਾਉਣੀ ਆ
ਜੀ।
ਸੋ ਇਸ ਤਰ੍ਹਾਂ ਦੇ ਇਹਨਾਂ ਨੇ ਕੰਮ ਕਰਨੇ ਆ, ਤੇ ਨਾਲ ਇਹ ਐਨੂਅਲ ਫੀਸ ਵੀ ਇਹਨਾਂ ਕੋਲੋਂ ਕਲੈਕਟ ਕਰਨਗੇ
ਸਾਰੇ ਰਿਟੇਲਰਸ ਤੋਂ।
ਹਾਂ, ਸੋ ਕਹਿੰਦੇ ਵੀ ਤੁਸੀਂ ਸਪਲਾਇਰਸ, ਜਿਵੇਂ ਇੱਕ ਕਹਿ ਲਓ ਵੀ ਇੱਕ ਬਾਇਰਸ ਕਲੱਬ ਬਣਿਆ ਹੋਇਆ ਸੀ, ਸੋ ਹੁਣ ਸਾਰੇ ਜਿਹੜੇ ਰਿਟੇਲਰਸ ਨੇ ਉਹ ਫੀਸ ਅਦਾ ਕਰਨਗੇ ਇਸ ਆਫਿਸ ਨੂੰ ਮੈਂਬਰਸ਼ਿਪ ਵਾਸਤੇ
ਜੀ। ਜਿਹੜੇ ਹੁਣ ਪੰਜਾਂ ਨੇ ਸਾਈਨ ਅਪ ਕਰ ਲਿਆ, ਜਿਹੜੇ ਪੰਜ ਮੇਜਰ ਗਰੋਸਰੀ ਰਿਟੇਲਰਸ ਹੈਗੇ ਨੇ ਕੈਨੇਡਾ 'ਚ, ਐਮਪਾਇਰ, ਮੈਟਰੋ, ਲੋਬਲਾ, ਵਾਲਮਾਰਟ ਕੈਨੇਡਾ ਅਤੇ ਕੋਸਕੋ ਕੈਨੇਡਾ,
ਹਾਂਜੀ,
ਇਹਨਾਂ ਨੇ ਸਾਈਨ ਅਪ ਕਰ ਲਿਆ ਹੋਇਆ। ਸੋ ਇਹ ਫੀਸ ਅਦਾ ਕਰਨਗੇ, ਉਹ ਦਫ਼ਤਰ ਚੱਲੇਗਾ, ਦਫ਼ਤਰ ਰਿਪੋਰਟਾਂ ਬਣਾਏਗਾ, ਵਧੀਆ ਵਧੀਆ ਸਲਾਹ ਦੇਵੇਗਾ, ਕਾਗਜ਼ਾਂ ਦੇ ਢਿੱਡ ਭਰੇ ਜਾਣਗੇ। ਪਰ ਕੀ ਲੋਕਾਂ ਨੇ ਆਪਣੇ ਢਿੱਡ ਭਰਨ ਦੇ ਵਾਸਤੇ ਜਿਹੜਾ ਭੋਜਨ ਖਰੀਦਣਾ ਉਹ ਵੀ ਸਸਤੇ ਭਾਅ 'ਤੇ ਮਿਲੇਗਾ ਕਿ ਨਹੀਂ ਇਸ ਗਰੋਸਰੀ ਕੋਡ ਆਫ ਕੰਡਕਟ ਦੇ ਆਧਾਰ 'ਤੇ, ਉਹ ਨਹੀਂ ਪਤਾ ਜੀ।
ਯਾਰ, ਗਰੋਸਰੀ ਸਸਤੀ ਹੋਵੇ ਨਾ ਹੋਵੇ, ਇਹਦੇ ਨਾਲ ਟਰਾਂਸਪੇਰੈਂਸੀ, ਫੇਅਰਨੈਸ ਅਤੇ ਪ੍ਰਿਡਿਕਟੇਬਿਲਿਟੀ ਆ ਜਾਏਗੀ।
ਅੱਛਾ, ਹੁਣ ਚਿਪਸ ਵਾਲੇ ਪੈਕਟ ਹੁਣ ਪਾਰਦਰਸ਼ੀ ਹੋਣ,
ਟ੍ਰਾਂਸਪੇਰੈਂਟ ਹੋਣ।
ਓ ਵੈਲ, ਚਲੋ ਵਾਸੂ ਜੀ, ਚਲੋ ਲੈਟਸ ਹੋਪ ਫੋਰ
ਵੱਡੇ ਸਾਰੇ ਲਿਫਾਫੇ ਦੇ ਵਿੱਚ ਹੋਏਗਾ 40 ਗ੍ਰਾਮ ਹੀ ਆਲੂ ਪਾਏ ਹੋਏ।
ਕਿ ਮੈਨੂੰ ਅਜੇ ਤੱਕ ਲੱਗਦਾ ਸੀ ਕਿ ਹਵਾ ਮੁਫਤ ਹੈ, ਫਿਰ ਮੈਂ ਚਿਪਸ ਦਾ ਪੈਕਟ ਖਰੀਦਿਆ, ਫਿਰ ਮੈਨੂੰ ਪਤਾ ਲੱਗਿਆ ਹਵਾ ਵੀ ਮੁਫਤ ਨਹੀਂ
ਨਹੀਂ ਹੈ
ਜੀ। ਵਾਸੂ ਜੀ, ਫੈਡਰਲ ਸਰਕਾਰ ਵੱਲੋਂ ਜਿਹੜੀਆਂ ਕੁਝ ਤਬਦੀਲੀਆਂ ਪਿਛਲੇ ਸਮੇਂ ਦੇ ਵਿੱਚ ਅਨਾਊਂਸ ਕੀਤੀਆਂ ਗਈਆਂ, ਉਹ ਹੁਣ 1 ਜਨਵਰੀ ਆਉਣ ਸਾਰੀ ਲਾਗੂ ਹੋਈਆਂ ਨੇ। ਸਾਨੂੰ ਪਤਾ ਕਿ ਨਵੇਂ ਇਮੀਗ੍ਰੇਸ਼ਨ ਟਾਰਗੇਟਸ ਨੇ ਜਿਹੜੇ ਉਹ ਹੁਣ ਇਸ ਸਾਲ ਵਾਸਤੇ ਰਿਵਾਈਜ਼ ਕੀਤੇ ਹੋਏ ਨੇ, ਘਟੇ ਹੋਏ ਟਾਰਗੇਟਸ ਨੇ ਉਹ ਲਾਗੂ ਹੋ ਚੁੱਕੇ ਨੇ। ਬਾਕੀ ਜਿਹੜਾ ਇੱਕ ਉਹ ਫੈਡਰਲ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਹਟਾਉਣ ਦੀ ਗੱਲ ਕੀਤੀ ਗਈ ਸੀ ਕਿ ਵੀ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿਚਕਾਰ ਕੰਮਕਾਜ ਕਰਨ ਲਈ ਜਿਹੜੇ ਕੋਈ ਫੈਡਰਲ ਅੜਿੱਕੇ ਨੇ ਉਹਨਾਂ ਨੂੰ ਹਟਾਉਣ ਦੀ ਜਿਹੜਾ ਬਿੱਲ ਪਿਛਲੇ ਸਾਲ ਪਾਸ ਕੀਤਾ ਸੀ ਕਾਰਨੀ ਗਵਰਨਮੈਂਟ ਨੇ, ਉਹ 1 ਤਰੀਕ ਤੋਂ ਲਾਗੂ ਹੋ ਗਿਆ। ਸੋ ਦੇਖੋ, ਬਹੁਤ ਸਾਰੇ ਪ੍ਰੋਫੈਸ਼ਨਸ ਦੇ ਅਜਿਹੇ ਨੇ ਉਹਦੇ ਵਾਸਤੇ ਰਜਿਸਟ੍ਰੇਸ਼ਨ ਹੀ ਫੈਡਰਲੀ ਚਾਹੀਦੀ ਹੁੰਦੀ ਆ, ਪਰ ਬਹੁਤ ਸਾਰੇ ਪ੍ਰੋਫੈਸ਼ਨਸ ਅਜਿਹੇ ਨੇ ਜੇ ਤੁਸੀਂ ਇੱਕ ਸੂਬੇ ਦੇ ਵਿੱਚ ਤੁਹਾਡੇ ਕੋਲ ਉਹਦੀ ਰਜਿਸਟ੍ਰੇਸ਼ਨ ਹੈਗੀ ਆ, ਤਾਂ ਉਸ ਰਜਿਸਟ੍ਰੇਸ਼ਨ ਨੂੰ ਹੁਣ ਫੈਡਰਲ ਪੱਧਰ 'ਤੇ ਵੀ ਮਾਨਤਾ ਦਿੱਤੀ ਜਾਏਗੀ। ਸੋ ਕਈ ਜਿਹੜੇ ਪ੍ਰੋਫੈਸ਼ਨਸ ਨੇ ਉਹ ਇਹਦੇ ਨਾਲ ਉਹਨਾਂ ਨੂੰ ਉਹਦਾ ਬੈਨੀਫਿਟ ਹੋਏਗਾ। ਪਰ ਗੱਲ ਤਾਂ ਉਹੀ ਆ ਕਿ ਇਹ ਤਾਂ ਫੈਡਰਲ ਜਿਹੜੇ ਰੋਡ ਬਲੋਕ ਸੀਗੇ, ਫੈਡਰਲ ਰੈੱਡ ਟੇਪ ਸੀਗੀ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਦੇ ਵਿੱਚ, ਉਹ ਹਟਾਈ ਗਈ ਆ। ਪ੍ਰੋਬਲਮ ਹੈਗੀ ਹੈ ਜਦੋਂ ਇੱਕ ਸੂਬਾ ਡਾਇਰੈਕਟਲੀ ਦੂਜੇ ਸੂਬੇ ਨਾਲ ਡੀਲ ਕਰਨਾ ਚਾਹੁੰਦਾ, ਉਹ ਵਾਲੇ ਰੋਡ ਬਲੋਕਸ ਹਟਦੇ ਨੇ ਕਿ ਨਹੀਂ ਹਟਦੇ?
ਜਾਂ ਉਹਨਾਂ ਦੇ ਵਿੱਚ MOU ਬੜੇ ਸਾਰੇ ਸਾਈਨ ਹੋਏ ਨੇ
ਜੀ ਜੀ,
ਪਰ ਕੋਈ ਅਗਰੀਮੈਂਟ ਐਸ ਸੱਚ ਅਜੇ ਤੱਕ ਨਹੀਂ ਹੋਇਆ ਕਿਸੇ ਸੂਬੇ ਦੇ ਵਿਚਕਾਰ
ਜੀ।
ਸੋ ਇਹ ਦਿੱਕਤ ਆ
ਜੀ।
ਬਾਕੀ
ਐਲਕੋਹਲ, ਬੀਅਰ, ਵਾਈਨ ਇਜ਼ ਵਨ ਆਫ ਦੋਜ਼ ਐਗਜ਼ਾਮਪਲਸ, ਹੈ ਨਾ, ਕਿ ਗੱਲਾਂ ਬਹੁਤ ਚੱਲੀਆਂ ਕਿ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਦੇ ਆਧਾਰ 'ਤੇ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਪ੍ਰੋਡਕਟਸ ਵੇਚਣੇ ਸੌਖੇ ਹੋ ਜਾਣਗੇ, ਲੇਬਰ ਦੀ ਮੋਬਿਲਿਟੀ ਸੌਖੀ ਹੋ ਜਾਏਗੀ। ਇਹਨੇ ਲੇਬਰ ਮੋਬਿਲਿਟੀ ਤਾਂ ਸੌਖੀ ਕਰ ਦੇਣੀ ਆ ਕਾਫੀ ਹੱਦ ਤੱਕ, ਪਰ ਜਿਹੜਾ ਉਹ ਹੈਗਾ ਨਾ ਕਿ ਐਲਕੋਹਲ ਸੇਲ ਫਰੋਮ ਵਨ ਪ੍ਰੋਵਿੰਸ ਟੂ ਦੀ ਅਦਰ, ਉਹ ਹੁਣ ਸੂਬਿਆਂ ਦੇ ਵਿੱਚ ਦੀ ਖੇਡ ਆ, ਉੱਥੇ ਆ ਕੇ ਕਹਾਣੀ ਅੜ ਜਾਂਦੀ ਆ।
ਜਾਂ ਕਿਉਂਕਿ ਕਹਾਣੀ ਹੋਈ ਆ ਕਿ ਹਰ ਸੂਬਾ ਆਪਣੇ ਕਿਸੇ ਨਾ ਕਿਸੇ ਸੈਕਟਰ ਨੂੰ ਪ੍ਰੋਟੈਕਟ ਕਰਦਾ,
ਹਾਂ, ਕਿ ਲੇਬਲਿੰਗ ਰਿਕੁਆਇਰਮੈਂਟਸ ਇਹੋ ਜਿਹੀਆਂ ਨੇ ਵੱਖੋ ਵੱਖਰੀਆਂ,
ਤਾਂ ਕਿ ਸਾਡੇ ਸੂਬੇ ਦੇ ਵਿੱਚ ਸਾਡੇ ਸੂਬੇ ਦੀ ਹੀ ਸ਼ਰਾਬ ਵਿਕੇ
ਜੀ ਜੀ ਜੀ,
ਜਿਹੜੀਆਂ ਇੱਥੇ ਦੀਆਂ ਵਾਈਨਰੀਜ਼ ਨੇ ਉਹਨਾਂ ਨੂੰ ਫਾਇਦਾ ਹੋਵੇ। ਸੋ BC ਗਵਰਨਮੈਂਟ ਇਜ਼ ਬੇਸਿਕਲੀ ਪ੍ਰੋਟੈਕਟਿੰਗ BC ਵਾਈਨਰੀਜ਼,
ਦੇਸੀ ਸ਼ਰਾਬ
ਇਹਦਾ ਕਹਿ ਲਓ, ਕਿਹਾ ਜਾ ਸਕਦਾ ਟੈਕਨੀਕਲੀ ਨੋਟ ਇਨਕਰੈਕਟ,
ਟੈਕਨੀਕਲੀ
ਨੋਟ ਇਨਕਰੈਕਟ, ਸੋ ਟੈਕਨੀਕਲੀ ਇਨਕਰੈਕਟ, ਪ੍ਰੈਕਟੀਕਲੀ ਨੋਟ
ਇਨਕਰੈਕਟ।
ਅੱਛਾ, ਐਨੀਵੇਜ਼, ਸੋ ਜਿਹੜੀ BC ਵਾਈਨਰੀਜ਼ ਨੂੰ ਪ੍ਰੋਟੈਕਟ ਕਰਦੀ ਹੈ BC ਸਰਕਾਰ
ਜੀ,
ਸੋ ਇਸੇ ਤਰ੍ਹਾਂ ਜਿਹੜਾ ਓਨਟੈਰੀਓ ਦਾ ਬੀਅਰ ਸੈਕਟਰ ਆ ਉਹਨੂੰ ਪ੍ਰੋਟੈਕਟ ਕਰਦੀ ਹੈ ਓਨਟੈਰੀਓ ਦੀ ਸਰਕਾਰ,
ਅਲਬਰਟਾ
ਵਾਲੇ ਆਪਣੀਆਂ ਬਰੂਰੀਜ਼ ਨੂੰ ਪ੍ਰੋਟੈਕਟ ਕਰਦੇ ਨੇ। ਸੋ ਇਸ ਤਰ੍ਹਾਂ ਇਹ ਸਾਰੇ ਹੁਣ ਜੇ ਜਦੋਂ ਆਪਾਂ ਕਹਿੰਦੇ ਹਾਂ ਕਿ ਜੀ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਹਟਾਉਣੇ ਨੇ ਕਿ ਓਨਟੈਰੀਓ ਦੀ ਵਾਈਨ, ਐਲਬਰਟਾ ਦੀ ਵਾਈਨ ਵੀ BC ਦੇ ਵਿੱਚ ਉਸੇ ਤਰ੍ਹਾਂ ਵਿਕ ਸਕੇ ਜਿਸ ਤਰ੍ਹਾਂ BC ਦੀ ਵਾਈਨ ਵਿਕਦੀ ਆ, ਤਾਂ ਫਿਰ ਉਹਦੇ ਨਾਲ BC ਵਾਈਨਰੀ ਜਿਹੜੀਆਂ ਨੇ ਉਹ ਇਹਦਾ ਵਿਰੋਧ ਕਰਨਗੀਆਂ, ਤੇ ਉਹਦੇ ਨਾਲ ਜਿਹੜੀ ਕੋਈ ਵੀ ਮੌਜੂਦਾ ਸਰਕਾਰ ਹੋਏਗੀ ਸੂਬੇ ਦੀ ਉਹਦੀਆਂ ਵੋਟਾਂ ਨੂੰ ਫਰਕ ਪਏਗਾ। ਸੋ ਇਸ ਕਰਕੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਹਟਣੇ ਔਖੇ ਨੇ, ਉਹਨਾਂ ਨੂੰ ਹਟਾਉਣ ਦੀ ਗੱਲ ਬੜੀ ਵਾਰ ਹੋਈ ਆ, ਕਈ ਵਾਰ ਹੋਈ ਆ, ਪਰ ਹਟਦੇ ਨਹੀਂ ਹੁੰਦੇ। ਸੋ ਇਸ ਵਾਰ ਹੁਣ ਕੋਸ਼ਿਸ਼ ਕਰਦੇ ਹਾਂ ਕਿ ਵੀ ਇਸ ਵਾਰ ਉਮੀਦ ਆ ਵੀ ਸ਼ਾਇਦ ਇਸ ਤਰ੍ਹਾਂ ਵੀ ਕੋਈ ਬੈਰੀਅਰ ਹਟ ਸਕਣ, ਕਿਉਂਕਿ ਪ੍ਰਧਾਨ ਮੰਤਰੀ ਵੱਲੋਂ ਇੱਕ ਜਿਹੜੀ ਮੁਹਿੰਮ ਆ ਸ਼ੁਰੂ ਕੀਤੀ ਗਈ ਆ, ਵਨ ਕੈਨੇਡਾ ਜਿਹੜਾ ਐਕਟ, ਵਨ ਕੈਨੇਡੀਅਨ ਇਕਾਨਮੀ
ਜਿਹੜਾ ਐਕਟ ਸੀ ਨਾ, ਇਹਦਾ ਨਾਂ ਸੀ ਫਰੀ ਟ੍ਰੇਡ ਐਂਡ ਲੇਬਰ ਮੋਬਿਲਿਟੀ ਇਨ ਕੈਨੇਡਾ ਐਕਟ, ਜਿਹਦੇ ਆਧਾਰ 'ਤੇ ਆਹ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਹਟੇ ਨੇ।
ਆਈ ਥਿੰਕ ਇਟ ਵਾਸ ਅ ਡਿਫਰੈਂਟ ਨੇਮ
ਯਾਨੀ ਇਹੀ ਸੀ ਯਾਰ
ਇੱਕ ਤਾਂ ਜਿਹੜਾ ਵਨ ਕੈਨੇਡੀਅਨ ਇਕਨੋਮੀ ਐਕਟ ਸੀਗਾ ਸੋ ਉਹਦੇ ਵਿੱਚ ਦੋ ਚੀਜ਼ਾਂ ਨੂੰ ਕਲੱਬ ਕੀਤਾ ਸੀ ਇਹਨਾਂ
ਨੇ ਜੀ
ਸੋ ਨਾਮ ਇਹ ਮੈਂ ਪਹਿਲੀ ਵਾਰੀ ਸੁਣਿਆ ਹੈ
ਇਹ ਹਾਂ ਮੈਂ ਵੀ ਵੈਸੇ ਦ ਫ੍ਰੀ ਟ੍ਰੇਡ ਐਂਡ ਲੇਬਰ ਮੋਬਿਲਿਟੀ ਇਨ ਕੈਨੇਡਾ ਐਕਟ
ਵੀ ਉਹਦਾ ਸਬ ਐਕਟ
ਉਹਦਾ ਵੀ ਸਬ ਐਕਟ ਕਰਾ ਹੋਣਾ
ਕਿਉਂਕਿ ਜਿਹੜਾ ਉਹਦਾ ਨਾਮ ਤਾਂ ਕੁਝ ਹੋਰ ਸੀਗਾ
ਜੀ
ਐਨੀਵੇਜ਼
ਸੋ ਹਲੇ ਕੋ ਵੀ ਇਹ ਦੇਖੋ ਕਾਗਜ਼ੀ ਕਾਰਵਾਈ ਘਟਾਉਣ ਦੇ ਵਾਸਤੇ ਐਕਟ ਲਿਆਂਦਾ ਗਿਆ ਸੀ ਤੇ ਉਹਦੇ ਦੇਖੋ ਉਹਦੇ ਨਾਮ ਚ ਉਲਝ ਗਿਆ ਕੰਮ
ਸੋ ਚਲੋ ਉਹਦੇ ਤਹਿਤ ਬਹੁਤ ਸਾਰੇ ਚੇਂਜਸ ਕੀਤੇ ਗਏ ਜਾ ਰਹੇ ਨੇ ਉਹ ਹੁਣ MOU ਸਾਈਨ ਹੋ ਰਹੇ ਨੇ ਪ੍ਰੋਵਿੰਸ਼ੀਅਲ ਲੈਵਲ ਤੇ
ਜੀ ਜੀ
ਸੋ ਕੋਈ ਐਕਚੁਅਲ ਦੇ ਵਿੱਚ ਕੋਈ ਟ੍ਰੇਡ ਬੈਰੀਅਰਸ ਹਟਦੇ ਨੇ ਕਿ ਨਹੀਂ ਸੋ ਦੈਟ ਰਿਮੇਨਸ ਟੂ ਬੀ ਸੀਨ
ਅਸਲੀ ਟੈਸਟ ਉਹਦਾ ਉਦੋਂ ਹੋਣਾ ਜਦੋਂ ਸੂਬਿਆਂ ਦੇ ਵਿੱਚ ਇਲੈਕਸ਼ਨ ਆਇਆ ਜਦੋਂ ਉੱਥੋਂ ਦੀ ਪ੍ਰੋਵਿੰਸ਼ੀਅਲ ਸਰਕਾਰ ਨੂੰ ਫਿਰ ਆਪਣੇ ਉਹਨਾਂ ਵੋਟਰਾਂ ਦੇ ਹਿੱਤਾਂ ਦੀ ਗੱਲ ਕਰਨੀ ਪੈਣੀ ਆ ਫਿਰ ਉਹਨਾਂ ਨੇ ਕਹਿਣਾ ਵੀ ਟਰੰਪ ਛੱਡੋ ਟਰੰਪ ਤਾਂ ਦੂਰ ਆ ਅਸੀਂ ਗੁਆਂਢੀ ਸੂਬੇ ਤੋਂ ਵੀ ਉਹਨਾਂ ਦੀ ਬੀਅਰ ਨਹੀਂ ਆਉਂਦੀ
ਹਾਂ ਸੋ ਅਸੀਂ ਪ੍ਰੋਟੈਕਟ ਕਰਾਂਗੇ ਜੀ ਤੁਹਾਨੂੰ ਪ੍ਰੋਟੈਕਸ਼ਨ ਮਿਲੇਗੀ
ਜੀ ਜੀ
ਸੋ ਇਹ ਗੱਲ ਇੱਦਾਂ ਦੀਆਂ ਹੋਣੀਆਂ ਸ਼ੁਰੂ ਹੋਣਗੀਆਂ ਜਦੋਂ ਇਲੈਕਸ਼ਨ ਦੇ ਨੇੜੇ ਹੋਵਾਂਗੇ
ਜੀ
ਅਤੇ ਬਾਕੀ ਫੈਡਰਲ ਸਰਕਾਰ ਨੇ ਇਲੈਕਸ਼ਨ ਦੌਰਾਨ ਵਾਅਦੇ ਕਾਫੀ ਕੀਤੇ ਸਨ ਜਦੋਂ ਮਾਰਕ ਕਾਰਨੀ ਨੇ ਬਹੁਤ ਸਾਰੇ ਵਾਅਦੇ ਕੀਤੇ ਸਨ
ਜੀ
ਅਸੀਂ ਇਨਕਮ ਟੈਕਸ ਘਟਾਵਾਂਗੇ ਸੋ ਇਸ ਸਾਲ ਤੋਂ ਹੁਣ ਪਹਿਲੀ ਤਰੀਕ ਤੋਂ ਸੋ ਜਿਹੜਾ ਇਨਕਮ ਟੈਕਸ ਦਾ ਜਿਹੜਾ ਮਾਰਜਨਲ ਰੇਟ ਹੈ ਫੋਰ ਦਾ ਲੋਵੈਸਟ ਬ੍ਰੈਕਟ ਉਹ ਘਟਾਇਆ ਜਾ ਰਿਹਾ ਸੋ ਪਿਛਲੇ ਸਾਲ ਅੱਧਾ ਪਰਸੈਂਟੇਜ ਪੁਆਇੰਟ ਤਾਂ ਪਿਛਲੇ ਸਾਲ ਘਟਾ ਦਿੱਤਾ ਗਿਆ ਸੀ ਅੱਧਾ ਪਰਸੈਂਟੇਜ ਪੁਆਇੰਟ ਹੁਣ ਇਸ ਸਾਲ ਤੋਂ ਘਟਾ ਦਿੱਤਾ ਜਾਣਾ ਜਿਹੜੀ ਲੋਵੈਸਟ ਬ੍ਰੈਕਟ ਹੈ 15% ਦੀ ਉਹ ਪਿਛਲੇ ਸਾਲ ਦੇ ਅੱਧੇ ਹਿੱਸੇ ਵਾਸਤੇ 1 July ਤੋਂ ਉਹ ਘੱਟ ਕੇ 14.5% ਹੋ ਗਈ ਸੀ ਸੋ ਹੁਣ ਉਹ ਘਟਾ ਕੇ 14% ਹੋ ਜਾਏਗੀ ਸੋ ਪਿਛਲੇ ਸਾਲ ਇਹ ਜਿਹੜੀ ਲੋਵੈਸਟ ਬ੍ਰੈਕਟ ਸੀ $57,375 ਤੱਕ ਦੀ ਸੀ ਇਸ ਸਾਲ ਉਹਦੇ ਵਿੱਚ ਇਨਫਲੇਸ਼ਨ ਦੇ ਮੁਤਾਬਕ ਉਹ ਵੱਧਦੀ ਹਰ ਸਾਲ ਬ੍ਰੈਕਟ
$1,148 ਦਾ ਵਾਧਾ ਹੋਇਆ
ਸੋ $58,523 ਤੱਕ ਜਿਹੜੀ ਆਮਦਨ ਹੈ ਜਿਹੜੇ ਫਸਟ $58,523 ਨੇ ਉਹਨਾਂ ਦੇ ਉੱਤੇ ਹੁਣ 14% ਟੈਕਸ ਲੱਗੇਗਾ ਅਫਕੋਰਸ ਇਹਦੇ ਵਿੱਚ ਜਿਹੜਾ ਬੇਸਿਕ ਜਿਹੜਾ ਐਗਜ਼ੈਂਪਸ਼ਨ ਰੇਟ ਆ ਉਹ ਚੋਂ ਮਨਫੀ
ਜੀ 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 ਬਿਲਕੁਲ ਅਤੇ ਜਿਹੜੀ ਫਾਈਨੈਂਸ ਡਿਪਾਰਟਮੈਂਟ ਦੀ ਆਪਣੀ ਕੈਲਕੂਲੇਸ਼ਨ ਸੀ ਜਦੋਂ ਉਹਨਾਂ ਨੇ ਅਨਾਊਂਸਮੈਂਟ ਕੀਤੀ ਸੀ ਉਦੋਂ ਉਹਨਾਂ ਨੇ ਕਿਹਾ ਸੀ ਵੀ ਇੱਕ ਕਪਲ ਨੂੰ ਇਹਦੇ ਨਾਲ ਸਾਲ ਦੇ ਤਕਰੀਬਨ $840 ਬਚਣਗੇ
up to $840
ਦੀ ਸੇਵਿੰਗ ਹੋਏਗੀ ਅਫਕੋਰਸ ਡਿਪੈਂਡਿੰਗ ਔਨ ਦਾ ਲੈਵਲ ਆਫ ਇਨਕਮ ਪਰ PBO ਨੇ ਇੱਕ ਰਿਪੋਰਟ ਤਿਆਰ ਕੀਤੀ ਸੀ
ਈਵ ਜਰੋ
ਪੁਰਾਣੇ PBO ਨੇ ਉਹਨਾਂ ਨੇ ਇਹ ਕਿਹਾ ਸੀ ਕਿ ਇੱਕ ਕਪਲ ਵਿਦ ਵਨ ਚਾਈਲਡ ਉਹਨਾਂ ਨੂੰ ਇਸ ਟੈਕਸ ਰਿਡਕਸ਼ਨ ਦੇ ਨਾਲ ਅਪ ਟੂ $750 ਤੱਕ ਦਾ ਹੀ ਫਾਇਦਾ ਹੋਏਗਾ ਸੋ ਇੱਕ ਤਾਂ ਇਹ ਹੈ ਵਾਸੂ ਜੀ ਬਾਕੀ ਹੋਰ ਵੀ ਕਈ ਤਬਦੀਲੀਆਂ ਕੀਤੀਆਂ ਗਈਆਂ ਨੇ ਤੁਸੀਂ ਇਹ ਦੇਖੋ ਵੀ ਜਿਹੜਾ ਇੱਕ ਹੈਗਾ ਕੈਪੀਟਲ ਗੇਨਸ ਲਾਈਫ ਟਾਈਮ ਐਗਜ਼ੈਂਪਸ਼ਨ
ਹਾਂਜੀ
ਜੇ ਮੰਨ ਲਓ ਕੋਈ ਵਿਅਕਤੀ ਆਪਣਾ ਬਿਜ਼ਨਸ ਵੇਚਦਾ ਅਤੇ ਉਸ ਬਿਜ਼ਨਸ ਦੇ ਵਿੱਚੋਂ ਜੇ ਮੰਨ ਪਹਿਲਾਂ ਰੂਲ ਇਹ ਸੀ ਕਿ ਉਸ ਬਿਜ਼ਨਸ ਦੇ ਵਿੱਚ ਮੰਨ ਲਓ ਕਿਸੇ ਨੇ ਪਲੰਬਿੰਗ ਕੰਪਨੀ ਖੋਲ੍ਹੀ ਜਾਂ ਕਿਚਨ ਕੈਬਨਿਟਸ ਦੀ ਕੰਪਨੀ ਖੋਲ੍ਹੀ ਉਸ ਕਿਚਨ ਕੈਬਨਿਟਸ ਦੀ ਕੰਪਨੀ ਨੂੰ ਚਲਾਉਣ ਦੇ ਵਾਸਤੇ ਜਿਹੜਾ ਯੂਨਿਟ ਖਰੀਦਿਆ ਅਤੇ ਓਵਰਆਲ ਜਿਹੜੀ ਬਿਜ਼ਨਸ ਦੀ ਵੈਲਿਊ ਸੀ ਉਹਦੇ ਵਿੱਚ ਜੇ $1,000,000 ਦਾ ਵਾਧਾ ਹੁੰਦਾ ਸੀ ਅਤੇ ਉਹਦੇ ਉੱਪਰ ਕੋਈ ਕੈਪੀਟਲ ਗੇਨ ਟੈਕਸ ਨਹੀਂ ਸੀ ਲੱਗਦਾ ਇਹ ਲਾਈਫ ਟਾਈਮ ਕੈਪੀਟਲ ਗੇਨ ਐਗਜ਼ੈਂਪਸ਼ਨ ਸੀ ਵੈਨ ਸੈਲਿੰਗ ਐਨ ਐਕਸਕਲੂਜਨ ਵੈਨ ਸੈਲਿੰਗ ਐਨ ਐਲੀਜੀਬਲ ਸਮਾਲ ਬਿਜ਼ਨਸ
ਇਹ ਲਾਈਫ ਟਾਈਮ ਹੈ
ਲਾਈਫ ਟਾਈਮ ਹੈ
ਜ਼ਿੰਦਗੀ ਦੇ ਵਿੱਚ ਇੱਕ ਵਾਰ
ਜੀ ਬਿਲਕੁਲ
ਇੱਦਾਂ ਨਹੀਂ ਵੀ $1,000,000 ਦੇ ਜਿਹੜੇ ਬਿਜ਼ਨਸ ਦੇ ਪ੍ਰੋਫਿਟ ਕਰਕੇ ਤੁਸੀਂ ਟੈਕਸ ਵੀ ਕਰਾਈ ਜਾਓ
ਕਰੈਕਟ ਸੋ ਇਹ $1,000,000 ਦੀ ਪਹਿਲਾਂ ਲਿਮਿਟ ਹੋਇਆ ਕਰਦੀ ਸੀ ਇਹ ਹੁਣ ਵੱਧ ਕੇ $12,00,000 ਹੋ ਚੁੱਕੀ ਹੈ ਸੋ 25% ਦਾ ਵਾਧਾ ਉਹਦੇ ਵਿੱਚ ਹੋਇਆ $1.25 million ਇਹ ਅਤੇ ਇਹਨੂੰ ਰੈਟਰੋਐਕਟਿਵ ਕੀਤਾ ਗਿਆ ਟੂ June 25, 2024
ਹਾਂਜੀ
ਮਤਲਬ ਕਿ ਜੇ ਕਿਸੇ ਨੇ ਪਿਛਲੇ 1.5 ਸਾਲ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਬਿਜ਼ਨਸ ਵੇਚਿਆ ਹੋਵੇ ਅਤੇ ਜੇ ਉਹਨਾਂ ਨੇ ਕੈਪੀਟਲ ਗੇਨਸ ਦੀ ਇਸ ਐਗਜ਼ੈਂਪਸ਼ਨ ਨੂੰ ਪਹਿਲਾਂ ਅਵੇਲ ਨਹੀਂ ਸੀ ਕੀਤਾ ਹੋਇਆ ਅਤੇ ਉਹਨਾਂ ਨੂੰ 1.5 ਸਾਲ ਪਹਿਲਾਂ ਤੋਂ ਰੈਟਰੋਐਕਟਿਵਲੀ ਬੈਨੀਫਿਟ ਮਿਲ ਜਾਣਾ
ਸੋ ਜਿਹੜੇ ਕੁਆਲੀਫਾਈਂਗ ਸਮਾਲ ਬਿਜ਼ਨਸ ਕਾਰਪੋਰੇਸ਼ਨਸ ਨੇ ਜਿਹੜੇ ਫਾਰਮਿੰਗ ਅਤੇ ਫਿਸ਼ਿੰਗ ਨਾਲ ਸੰਬੰਧਿਤ ਬਿਜ਼ਨਸਿਸ ਨੇ ਉਹਨਾਂ ਦੇ ਉੱਤੇ ਲਾਗੂ ਹੁੰਦੀ ਆ ਜਿਹੜੇ ਕੋਈ ਸਟਾਕਸ ਨੇ ਜਾਂ ਕੋਈ ਰੈਂਟਲ ਪ੍ਰੋਪਰਟੀਜ਼ ਨੇ ਜਾਂ ਸੈਕੰਡਰੀ ਸਵੀਟਸ ਨੇ ਉਹਨਾਂ ਦੇ ਉੱਤੇ ਬਾਕੀ ਪਹਿਲਾਂ ਸੋ ਇਹ ਜਿਹੜੇ ਕੈਪੀਟਲ ਗੇਨਸ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਇਨਕਲੂਜਨ ਰੇਟ ਵਾਲੀ ਗੱਲ ਨਹੀਂ ਹੈ ਇਹ ਜਿਹੜੀ ਲਾਈਫ ਟਾਈਮ ਐਗਜ਼ੈਂਪਸ਼ਨ ਆ ਉਹਦੀ ਗੱਲ ਹੋ ਰਹੀ ਹੈ ਸੋ ਪਹਿਲਾਂ ਜਿਹੜੀ ਇਨਕਲੂਜਨ ਰੇਟ ਵਾਲੀ ਗੱਲ ਹੋਈ ਸੀ ਵੀ ਪਹਿਲਾਂ ਸੀ ਕਿ ਇਹਨੂੰ ਵਧਾ ਕੇ ਅਸੀਂ 50% ਤੋਂ 67% ਕਰਨਾ 2/3 ਪ੍ਰੋਪਰਟੀ ਪ੍ਰੋਫਿਟ ਦੇ ਉੱਤੇ ਅਸੀਂ ਟੈਕਸ ਲਾਵਾਂਗੇ ਉਹ ਪ੍ਰੋਵੀਜ਼ਨ ਸਕ੍ਰੈਪ ਕਰਤੀ ਸੀ ਸੋ ਉਹਦਾ ਬੜਾ ਵਿਰੋਧ ਹੁੰਦਾ ਰਿਹਾ ਅਤੇ ਇਲੈਕਸ਼ਨ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਮਾਰਕ ਕਾਰਨੀ ਨੇ ਕਿਹਾ ਸੀ ਵੀ ਅਸੀਂ ਇਹਨੂੰ ਵਿੱਚ ਛੇੜਛਾੜ ਨਹੀਂ ਕਰਾਂਗੇ
ਕੈਪੀਟਲ ਗੇਨਸ ਦਾ ਇਨਕਲੂਜਨ ਰੇਟ ਉਹਨੂੰ ਫਿਰ
ਨਹੀਂ ਵਧਾਇਆ
ਨਹੀਂ ਸੀ ਵਧਾਇਆ
ਉਹਨੂੰ 50% 'ਤੇ ਹੀ ਰੱਖਿਆ ਗਿਆ ਬਾਕੀ ਵਿਜੇ ਜੀ ਜਿਹੜੀਆਂ ਬ੍ਰੈਕਟਸ ਨੇ ਉਹਨਾਂ ਨੂੰ ਚੇਂਜ ਜਿਹੜਾ ਕੀਤਾ ਗਿਆ
ਕਿਉਂਕਿ ਉਹ ਵੀ ਇਨਫਲੇਸ਼ਨ ਮੁਤਾਬਕ ਇੰਡੈਕਸਿੰਗ ਹੁੰਦੀ ਹੈ
ਐਗਜੈਕਟਲੀ
ਜਿਵੇਂ ਪਿਛਲੇ ਸਾਲ 4.7% ਇਨਫਲੇਸ਼ਨ ਦਾ ਨੰਬਰ ਰਿਹਾ ਸੀ 2024 ਦੇ ਵਿੱਚ
ਹਾਂਜੀ
ਉਹਦੇ ਕਰਕੇ ਜਿਹੜੀਆਂ ਇਨਕਮ ਟੈਕਸ ਬ੍ਰੈਕਟਸ ਇਨ ਦਾ ਈਅਰ 2025 ਉਹਨਾਂ ਦੇ ਵਿੱਚ 4.7% ਦਾ ਇਜ਼ਾਫਾ ਸੀ ਹੁਣ 2025 ਦੇ ਵਿੱਚ ਓਵਰਆਲ ਪੂਰੇ ਸਾਲ ਦਾ ਇਨਫਲੇਸ਼ਨ ਦਾ ਨੰਬਰ ਰਿਹਾ 2.7% ਐਵਰੇਜ ਸੋ ਜਿਹੜੀਆਂ ਇਨਕਮ ਟੈਕਸ ਦੀਆਂ ਬਰੈਕਟਸ ਨੇ ਉਹਨਾਂ ਦੇ ਵਿੱਚ 2.7% ਦਾ ਵਾਧਾ ਕੀਤਾ ਗਿਆ, ਜਿਹਦੇ ਵਿੱਚੋਂ ਦ ਵੈਰੀ ਫਸਟ ਬਰੈਕਟ ਫੈਡਰਲ ਪੁਆਇੰਟ ਆਫ ਵਿਊ ਤੁਹਾਡੇ ਦੇਖੀਏ ਤਾਂ ਉਹਦੇ ਅਸੀਂ ਜ਼ਿਕਰ ਕਰ ਹੀ ਚੁੱਕੇ ਹਾਂ ਕਿ $58,523 ਤੱਕ ਦੀ ਇਨਕਮ 'ਤੇ 14% ਟੈਕਸ ਹੀ ਦੇਣਾ ਪਏਗਾ।
ਅਤੇ ਜਿਹੜੀ ਬੀ ਸੀ ਦੀ ਜਿਹੜੀ ਇਨਫਲੇਸ਼ਨ ਰਹੀ ਆ ਉਹ 2.2% ਰਹੀ ਆ
ਜੀ।
ਸੋ ਬੀ ਸੀ ਦੀਆਂ ਬਰੈਕਟਸ ਉਹਦੇ ਮੁਤਾਬਕ ਚੇਂਜ ਹੋਣਗੀਆਂ, ਵਧਣਗੀਆਂ। ਸੋ ਬੀ ਸੀ ਦੀ ਜਿਹੜੀ ਪਹਿਲੀ ਬਰੈਕਟ ਆ ਉਹ ਹੁਣ $50,363 ਤੱਕ ਰਹੇਗੀ
ਜੀ,
ਤੇ ਉਹਦੇ ਉੱਤੇ 5.06% ਟੈਕਸ ਲੱਗੇਗਾ।
ਬਿਲਕੁਲ।
ਤੇ ਬੀ ਸੀ ਦੇ ਵਿੱਚ ਜਿਹੜਾ ਬੇਸਿਕ ਪਰਸਨਲ ਐਗਜ਼ੈਂਪਸ਼ਨ ਅਮਾਊਂਟ ਆ ਉਹ $12,932 ਸੀ, ਉਹ ਵੱਧ ਕੇ $13,216 ਹੋ ਰਿਹਾ
ਜੀ। ਸੋ ਇਹ ਜਿਹੜੇ ਕੁਝ ਪਹਿਲੂ ਨੇ ਇਸ ਸਾਲ ਦੇ, ਜਦੋਂ ਹੁਣ ਟੈਕਸ ਫਾਈਲ ਕਰਨਾ ਆਉਂਦੇ ਦਿਨਾਂ ਦੇ ਵਿੱਚ, ਆਉਂਦੇ ਹਫ਼ਤਿਆਂ ਦੇ ਵਿੱਚ, ਤਾਂ ਇਹ ਸਾਰੀ ਚੀਜ਼ਾਂ ਉਦੋਂ ਸਾਹਮਣੇ ਆਉਣਗੀਆਂ। ਪਰ ਬਸ ਵੀ ਤੁਸੀਂ ਟੈਕਸ ਬਰਡਨ ਦੀ ਗੱਲ ਵੇਖੋ ਕਿ ਕਿਉਂਕਿ ਜਿਹੜੀਆਂ ਫੈਡਰਲ ਬਰੈਕਟਸ ਨੇ ਅਤੇ ਪ੍ਰੋਵਿੰਸ਼ੀਅਲ ਬਰੈਕਟਸ ਨੇ ਨੰਬਰ ਵੱਖੋ ਵੱਖਰੇ ਨੇ। ਪਰ ਤੁਸੀਂ ਇੱਕ ਆਮ ਜੇ ਆਪਾਂ ਦੇਖੀਏ ਕਿ ਜੇ ਕੋਈ ਬੰਦਾ ਮੰਨ ਲਓ $1,00,000 ਕਮਾਉਂਦਾ ਨਾ, ਬੀ ਸੀ ਦੇ ਵਿੱਚ ਰਹਿੰਦਾ, $100,000 ਦੀ ਇਨਕਮ ਵਾਲੇ ਨੂੰ ਤਕਰੀਬਨ ਜਿਹੜਾ ਟੈਕਸ ਪੈਣਾ ਉਹ 31% ਟੈਕਸ ਉਹਦਾ, ਉਹਦੀ ਆਮਦਨ 31% ਔਨ $100,000 ਇਨਕਮ, ਮਤਲਬ ਤੁਹਾਡਾ ਲੱਖ ਚੋਂ 69,000 ਹੀ ਤੁਹਾਡੇ ਪੱਲੇ ਆਉਣਾ।
ਹਾਂਜੀ।
ਐਂਡ ਜੇ ਤੁਸੀਂ ਇਹ ਦੇਖਦੇ ਹੋ ਕਿ ਇਫ ਦੀ ਇਨਕਮ ਇਜ਼ ਸੇ $250,000, $2.5 lakh ਦੀ ਇਨਕਮ ਵਾਲੇ ਨੂੰ ਵਾਸੂ ਜੀ ਜਿਹੜਾ ਇਹ ਅਮਾਊਂਟ ਆ, ਦੈਟ ਇਜ਼ ਕਲੋਜ਼ ਟੂ 45%।
ਤੇ ਜੇ ਤੁਸੀਂ ਇਹਨੂੰ 2,65,000 ਤੋਂ ਉੱਪਰ ਲੈ ਜਾਓ, ਸੋ 2,65,545 ਤੋਂ ਜ਼ਿਆਦਾ ਜੇ ਤੁਸੀਂ ਸਾਲ 'ਚ ਕਮਾਉਂਦੇ ਹੋ ਤਾਂ ਤੁਹਾਡੀ ਅੱਧੀ ਜਿਹੜੀ, ਅੱਧੀ ਤੋਂ ਵੀ ਜ਼ਿਆਦਾ 53.5% ਇਨਕਮ ਜਿਹੜੀ ਆ ਸਰਕਾਰ ਲੈ ਜਾਏਗੀ।
ਐਂਡ ਇਹ ਨਾ ਭੁੱਲੀਏ ਕਿ ਜਿਉਂ ਜਿਉਂ ਇਨਕਮ ਦਾ ਇਹ ਪੱਧਰ ਵੱਧਦਾ ਜਾਂਦਾ, ਬਹੁਤ ਸਾਰੇ ਜਿਹੜੇ ਬੈਨੀਫਿਟਸ ਨੇ ਉਹ GST ਕ੍ਰੈਡਿਟ ਆਉਂਦਾ ਫਲਾਨੀ, ਉਹ ਸਾਰੇ ਖਤਮ ਹੋ ਜਾਂਦੇ ਆ।
ਪਰ ਇਹ ਆ ਕਿ ਫਿਰ ਜਦੋਂ ਤੁਸੀਂ ਰਾਈਟ ਆਫ ਬਹੁਤ ਜ਼ਿਆਦਾ ਕਰ ਲੈਂਦੇ ਜਿਹਨਾਂ
ਦੀ ਜੇ ਸੈਲਰੀ ਆ, ਬਸ ਸੈਲਰੀ ਤੋਂ ਰਾਈਟ ਆਫ ਨਹੀਂ ਕਰ ਸਕਦਾ ਬੰਦਾ।
ਉਹੀ ਮੈਂ ਕਹਿ ਰਿਹਾ, ਆਮ ਤੌਰ ਤੇ ਜਿਨ੍ਹਾਂ ਦੀ ਆਮਦਨ 2,65,000 ਤੋਂ ਜ਼ਿਆਦਾ,
ਕਰੈਕਟ,
ਜ਼ਿਆਦਾ ਉਹ ਛੋਟੇ ਕਾਰਪੋਰੇਸ਼ਨਸ ਹੁੰਦੇ ਨੇ ਜਾਂ ਬਿਜ਼ਨਸਿਸ ਹੁੰਦੇ ਨੇ, ਇਹਨਾਂ ਦੇ ਵਿੱਚ ਰਾਈਟ ਆਫ ਵਗੈਰਾ ਕਰ,
ਐਂਡ ਉਹਦੇ ਵਿੱਚੋਂ ਆਪਣੀ ਜਿਹੜੀ ਇਨਕਮ ਹੈਗੀ ਉਹਨੂੰ ਉਹਦੇ ਮੁਤਾਬਕ ਉਹ ਮੈਨੇਜ ਕਰ ਸਕਦੇ।
ਪ੍ਰੈਕਟੀਕਲੀ ਵੈਰੀ ਫਿਊ ਪੀਪਲ ਐਂਡ ਆਰ ਪੇਇੰਗ 53% ਟੈਕਸ।
ਜੀ ਜੀ ਜੀ, ਕਰੈਕਟ। ਦੈਟ ਓਨਲੀ ਹੈਪਨਸ, ਦੈਟ ਡਜ਼ ਹੈਪਨ ਇਨ ਇਨ ਅ ਕੇਸ, ਮੰਨ ਲਓ ਕਿ ਕਿਸੇ ਨੇ ਕੋਈ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਵੇਚੀ, ਤੁਹਾਡੀ ਸੈਲਰੀ ਇਨਕਮ ਸੀਗੀ $1,25,000, ਤੁਸੀਂ ਕੋਈ ਪ੍ਰੋਪਰਟੀ ਵੇਚੀ, ਉਸ ਸਾਲ ਦੇ ਵਿੱਚ ਤੁਹਾਨੂੰ ਉਸ ਪ੍ਰੋਪਰਟੀ ਦੇ ਵਿੱਚੋਂ ਹੋ ਗਿਆ $3,00,000 ਦਾ ਮੁਨਾਫਾ, ਹੁਣ ਉਹਦੇ ਵਿੱਚੋਂ 50% ਕੈਪੀਟਲ ਗੇਨਸ ਦਾ ਇਨਕਲੂਜਨ ਰੇਟ ਆ, ਹੁਣ 1,25,000 ਦੇ ਵਿੱਚ $1,50,000 ਉਧਰੋਂ ਜੁੜ ਜਾਣਾ, ਹੁਣ 3,50,000 ਤੇ ਟੈਕਸ ਦੇਣਾ ਪੈਣਾ, ਤੇ 3,50,000 ਤੇ ਫਿਰ ਦੈਨ ਯੂ ਗੈਟ ਇਨ ਟੂ ਦਾ 53% ਰੇਂਜ। ਸੋ ਉਹ ਉਸ ਪਾਸਿਓਂ ਕਈ ਲਪੇਟ 'ਚ ਆ ਜਾਂਦੇ ਜੀ।
ਬਾਕੀ ਵਿਜੇ ਜੀ, ਕਈ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ, ਸੋ ਇਹਦੇ ਵਿੱਚ ਫੋਰਟਿਸ ਬੀ ਸੀ ਵਾਲਿਆਂ ਨੇ 1 January ਤੋਂ ਹੀ ਰੇਟ ਵਧਾ ਦਿੱਤੇ ਨੇ ਆਪਣੇ, ਬੀ ਸੀ ਹਾਈਡਰੋ ਵਾਲੇ 1 April ਤੋਂ ਰੇਟ ਵਧਾਉਣਗੇ, ਸੋ 4.25% ਬੀ ਸੀ ਹਾਈਡਰੋ ਦੇ ਬਿੱਲ ਮਹਿੰਗੇ ਹੋ ਜਾਣੇ ਆ, ਸੋ ਐਵਰੇਜ $5 ਮਹੀਨੇ ਦਾ ਫਰਕ ਪੈਣਾ ਬੀ ਸੀ ਰੈਜੀਡੈਂਟਸ ਨੂੰ। ਅਤੇ ਜਿਹੜੇ ਇਲੈਕਟ੍ਰੀਸਿਟੀ ਇਸਤੇਮਾਲ ਕਰਦੇ ਜਿਹੜੇ ਆਪਣੇ ਬੀ ਸੀ ਹਾਈਡਰੋ ਵਾਲੇ, ਅਤੇ ਜਿਹੜੇ ਫੋਰਟਿਸ ਵਾਲੇ ਨੇ ਉਹ $11 ਉਹਨਾਂ ਦਾ ਬਿੱਲ ਵਧੇਗਾ। ਬਾਕੀ ਬੀ ਸੀ ਫੈਰੀਜ਼ ਵਾਲੇ ਅਪ੍ਰੈਲ ਤੋਂ ਆਪਣੇ ਜਿਹੜੇ ਫੇਅਰਸ ਨੇ ਵਧਾ ਰਹੇ ਨੇ, 3.2% ਉਹਦੇ ਵਿੱਚ ਵਾਧਾ ਹੋ ਰਿਹਾ। ਟਰਾਂਸਲਿੰਕ ਵਾਲੇ ਜੁਲਾਈ ਤੋਂ ਤਕਰੀਬਨ 5% ਆਪਣੇ ਭਾੜੇ ਵਧਾ ਰਹੇ ਨੇ। ਸੋ ਚੀਜ਼ਾਂ ਮਹਿੰਗੀਆਂ ਵੀ ਹੋ ਰਹੀਆਂ ਨੇ, ਬਾਕੀ ਮਹਿੰਗੀਆਂ ਹੀ ਹੋ ਰਹੀਆਂ ਨੇ, ਬਾਕੀ ਲੈਟਸ ਹੋਪ ਕਿ ਲੈਟਸ ਐਂਡ ਔਨ ਅ ਪੋਜ਼ਿਟਿਵ ਨੋਟ। ਜਿਹੜੇ ਸਾਡੇ ਲਿਸਨਰਸ ਨੇ, ਸਾਨੂੰ ਸੁਣਨ ਵਾਲੇ ਸਾਡੇ ਜਿਹੜੇ ਐਡਵਰਟਾਈਜ਼ਰਸ ਨੇ, ਉਹਨਾਂ ਦੀ ਆਮਦਨ ਵੀ ਇਸ ਸਾਲ ਵਧੇ, ਤੇ ਇਸ ਤੋਂ ਜਿੰਨੇ ਬਾਕੀ ਖਰਚੇ ਜਿੰਨੇ ਵਧਣੇ ਨੇ ਉਸ ਤੋਂ ਆਮਦਨ ਕਿਤੇ ਜ਼ਿਆਦਾ ਵਧੇ
ਜੀ।
ਸਾਡੀ ਸਾਨੂੰ ਸਾਰਿਆਂ ਨੂੰ ਇਹੀ ਸ਼ੁਭਕਾਮਨਾਵਾਂ
ਜੀ। ਆਮਦਨ ਰੁਪਈਆ ਖਰਚਾ 98 ਪਠਾਓ,
ਇੱਦਾਂ ਕਹਿ ਲਓ,
ਹੈ ਨਾ। ਤੇ ਬਸ ਜੀ, ਨਵੇਂ ਸਾਲ ਦਾ ਕੋਈ ਰੈਜ਼ੋਲੂਸ਼ਨ ਬਣਾਇਆ?
ਕੰਪਲੇਂਟ ਨਹੀਂ ਕਰਨੀ।
ਹਾਂ, ਵੈਰੀ ਗੁੱਡ ਰੈਜ਼ੋਲੂਸ਼ਨ।
ਕਿ
ਮੈਂ ਰੈਜ਼ੋਲੂਸ਼ਨ ਇਹ ਰੱਖਿਆ ਕਿ ਰੀਅਲਿਸਟਿਕ ਰਹਿਣਾ, ਇਸੇ ਕਰਕੇ ਮੈਂ ਜਿਮ ਜਾਣ ਦਾ ਰੈਜ਼ੋਲੂਸ਼ਨ ਬਣਾਈ ਨਹੀਂ। ਪਰ ਜਸਟ ਬੀ ਰੀਅਲਿਸਟਿਕ ਕਿ ਕਈ ਵਾਰੀ ਅਸੀਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਓਵਰ ਸਟ੍ਰੈਚ ਕਰਦੇ ਹਾਂ, ਆਪਣੇ ਉੱਪਰ ਆਪਣੀਆਂ ਹੀ ਇੱਛਾਵਾਂ ਦਾ ਜਾਂ ਆਪਣੀਆਂ ਹੀ ਉਮੀਦਾਂ ਦਾ ਇੰਨਾ ਭਾਰ ਪਾ ਲੈਂਦੇ। ਸਟੇਕ ਇਟ ਈਜ਼ੀ, ਕੋਈ ਨਹੀਂ, ਆਰਾਮ ਨਾਲ ਚੋ ਸਾਹ ਲਓ, ਡੂੰਘੇ ਸਾਹ ਜ਼ਰੂਰ ਲਓ ਦਿਨ 'ਚ 4-5 ਵਾਰੀ ਰੁਕ ਕੇ।
ਠੀਕ ਹੈ
ਜੀ,
ਮੈਂ ਲੈ ਰਿਹਾ ਜੀ
ਤੁਹਾਡੀ ਸਲਾਹ ਤੁਹਾਨੂੰ ਇਹ।
ਅੱਛਾ, ਹੁਣੇ ਨਹੀਂ, ਮਤਲਬ ਆਫ ਈਅਰ ਹੋ ਕੇ
ਮੇਰੀ ਸਲਾਹ ਤੁਹਾਨੂੰ।
ਥੈਂਕ ਯੂ, ਪੈਸੇ ਕਿੰਨੇ? ਇਨਵੋਇਸ ਭੇਜ ਦਿਓ,
ਇਨਵੋਇਸ GST ਲਾ ਗਿਆ।
ਸਾਡਾ ਆਮ ਤੌਰ 'ਤੇ ਪਤਾ ਕੀ ਹੁੰਦਾ, ਮੈਂ ਆਪਣਾ ਨਿੱਜੀ ਤੌਰ 'ਤੇ ਦੱਸਦਾ ਕਿ ਲਾਸਟ ਈਅਰ ਬਹੁਤ ਕੁਛ ਰੱਬ ਨੇ ਦਿੱਤਾ, ਯੂਨੋ, ਹੈਂਡਸਫੁੱਲ ਐਂਡ ਵੈਰੀ ਗਰੇਟਫੁੱਲ। ਪਰ ਐਟ ਦ ਸੇਮ ਟਾਈਮ ਮੈਂ ਦੇਖਿਆ ਆਪਣਾ, ਮੈਂ ਨੋਟਿਸ ਕੀਤਾ, ਚੈੱਕ ਮਾਈਸੈਲਫ ਮਲਟੀਪਲ ਟਾਈਮਸ ਲਾਸਟ ਈਅਰ, ਕਿ ਬੰਦਾ ਕੰਪਲੇਨ ਬਹੁਤ ਕਰਦਾ ਕਿ ਯਾਰ ਜਾਂ ਹੁਣ ਮੈਂ ਆਪਣੀ ਇਗਜ਼ਾਮਪਲ ਦਾ ਵੀ ਘਰ 'ਚ ਦੋ ਬੱਚੇ ਨੇ ਯਾਰ ਵੀ ਕੰਮ ਬਹੁਤ ਹੋ ਜਾਂਦਾ ਅਤੇ ਵੀ ਬੋਲਾ ਮੈਂ ਬਹੁਤ ਬਿਜ਼ੀ ਹਾਂ ਯਾਰ ਵੀ ਔਫ ਮੈਂ ਸਵੇਰੇ ਵੀ ਸ਼ੋਅ ਕਰਨਾ ਸ਼ਾਮੀ ਵੀ ਸ਼ੋਅ ਕਰਨਾ ਬੱਚੇ ਦੋ ਨੇ ਵੀ ਕੰਮ ਬੜਾ ਔਖਾ ਮੈਂ ਤਾਂ ਬਹੁਤ ਬਿਜ਼ੀ ਮੈਂ ਤਾਂ ਬਹੁਤ ਐਂਡ ਆਫ ਪਲੇਇੰਗ ਦ ਵਿਕਟਿਮ ਕਾਰਡ
ਉਹ ਨਹੀਂ ਕਰਨਾ
ਵਿਕਟਿਮ ਨਹੀਂ ਪਲੇ ਕਰਨਾ ਕੰਪਲੇਨ ਨਹੀਂ ਕਰਨਾ ਸ਼ੁਕਰ ਕਰਨਾ ਸਬਰ ਕਰਨਾ
ਜੀ ਜੀ
ਸੋ ਥੈਂਕ ਗ੍ਰੇਟਫੁਲ ਰਹਿਣਾ
ਹਾਂ ਗ੍ਰੇਟਫੁਲ ਰਹਿਣਾ
ਕੰਪਲੇਨ ਨਹੀਂ
ਕਰਨਾ ਹਾਂ ਜਸਟ ਬੀ ਰੂਟਿਡ ਇਨ ਰਿਐਲਿਟੀ ਤੇ ਜੋ ਤੁਹਾਡੇ ਕੋਲ ਉਹੀ ਹੈ ਵੀ ਜੋ ਸਾਡੇ ਕੋਲ ਹੈ ਉਹ ਕਈਆਂ ਦਾ ਸੁਪਨਾ
ਐਗਜ਼ੈਕਟ
ਇਹ ਗੱਲ ਚੇਤੇ
ਰੱਖੀ ਡਿਸਕਾਊਂਟ ਯੋਰ ਬਲੈਸਿੰਗਸ
ਹਾਂ ਕਾਊਂਟ ਯੋਰ ਬਲੈਸਿੰਗ ਐਂਡ ਡਿਸਕਾਊਂਟ ਯੋਰ ਕੰਪਲੇਂਟਸ
ਯਾ ਐਗਜ਼ੈਕਟਲੀ
ਹਾਂ ਬਸ ਜੀ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ ਬਿਜੀ
ਐਂਡ ਹੈਵ ਅ ਵੈਰੀ ਹੈਪੀ ਨਿਊ
ਇਅਰ
ਇੱਕ ਹੋਰ ਵਰਾ ਆਈ ਐਮ ਲੁਕਿੰਗ ਫਾਰਵਰਡ ਟੂ ਯੂ ਨੋ ਮੋਰ ਮੈਮੋਰੇਬਲ ਐਂਡ ਗ੍ਰੇਟ ਇਨਫੋਰਮੇਸ਼ਨ ਇਨਫੋਰਮੇਟਿਵ ਸੈਗਮੈਂਟਸ ਵਿਦ ਯੂ
Likewise, Vijay ji, thank you very much. We'll keep learning from each other.
Yeah, thank you very much. Thank you, Maravir. Thank you. Happy New Year.
Thank you.